ਤਾਂ ਫਿਰ ਉਹ ਦੂਜੇ ਬੰਦਿਆਂ ਨੂੰ ਵੀ ਹਰਟ ਹੁੰਦਾ ਵੀ ਇਹ ਤਾਂ ਯਾਰ ਬਹੁਤ ਜ਼ਿਆਦਾ ਗਲਤ ਹੋਈ ਜਾਂਦਾ ਹਨਾ, ਤਾਂ ਉਹ ਫਿਰ ਦੂਜਾ ਬੰਦਾ ਸ਼ਰਮ ਕਹਿ ਲੋ ਵੀ ਉਹ ਡਰਨ ਲੱਗ ਜਾਂਦਾ ਕਿਸੇ ਨੂੰ ਕਹਿਣ ਲੱਗੇ ਵੀ ਯਾਰ ਇਹਨਾਂ ਨੇ ਤਾਂ ਗਲਤ ਹੀ ਸਮਝਣਾ, ਜੇ ਕਿਸੇ ਨੇ ਕਹਿਣਾ ਵੀ ਹਾਂਜੀ ਤੁਸੀਂ ਖਾਲਿਸਤਾਨ ਨੂੰ ਸਪੋਰਟ ਕਰਦਾ, ਉਹ ਬੰਦਾ ਕਹਿਣਾ ਵਿੱਚ ਹਟ ਜਾਂਦਾ ਵੀ ਯਾਰ ਵੀ ਹਾਂ ਮੈਂ ਕਰਦਾ, ਉਹਨੇ ਕਹਿਣਾ ਯਾਰ ਇਹ ਤਾਂ ਗਲਤ ਬੰਦਾ ਵਾ। ਹੁਣ ਉਹਨੂੰ ਕੀ ਪਤਾ ਵੀ ਉਹ ਵੀ ਸ਼ਾਇਦ ਸਾਰਿਆਂ ਦਾ ਪਿਆਰ ਹੀ ਚਾਹੁੰਦਾ, ਉਹ ਵੀ ਸਾਰਾ ਕੁਛ, ਉਹ ਖਾਲਿਸਤਾਨ ਇੱਕ ਵਰਡ ਨੂੰ ਪਿਆਰ ਕਰਦਾ, ਨਾ ਕਿ ਜਿਹੜੇ ਲੋਕ ਜਿਹੜੇ ਗਲਤ ਕਰਦੇ ਫਿਰਦੇ ਉਹਨਾਂ ਨਾਲ। ਪਰ ਗੱਲ ਇਹ ਬਦਨਾਮ ਕੌਣ ਹੋ ਰਿਹਾ ਵਾ, ਬਦਨਾਮ ਹੋ ਰਿਹਾ ਉਹ ਕੌਣ ਆ ਸਾਨੂੰ ਵੀ ਨੀ ਪਤਾ ਜੀ, ਉਹ ਕੌਣ ਆ, ਠੀਕ ਆ ਜੀ, ਉਹ ਉਹਨਾਂ ਦੀ ਮਨਸ਼ਾ ਕੀ ਆ ਉਹ ਸਾਨੂੰ ਵੀ ਨੀ ਪਤਾ ਜੀ, ਮਨਸ਼ਾ ਕੀ ਆ, ਉਹਨੂੰ ਕੌਣ ਪੈਸੇ ਦੇ ਰਿਹਾ ਸਾਨੂੰ ਵੀ ਨੀ ਪਤਾ ਜੀ ਕੌਣ ਦੇ ਰਿਹਾ, ਪਰ ਅਸੀਂ ਵੀ ਉਹ ਵਰਡ ਨੂੰ ਲਾਈਕ ਕਰਦੇ ਹਾਂ ਜੀ, ਠੀਕ ਆ। ਪਰ ਗੱਲ ਤਾਂ ਇਹ ਆ ਨਾ ਜੀ, ਦੂਜੇ ਬੰਦੇ ਵਿੱਚ ਆ ਗਏ ਹਨਾ, ਤਾਂ ਉਹਨਾਂ ਨੂੰ ਉਹ ਦਿਖਾਇਆ ਗਿਆ। ਹੁਣ ਦੇਖਿਆ ਜਾਵੇ ਤਾਂ ਹੁਣ ਆਰ ਐਸ ਐਸ ਵੀ ਕਿਹੜਾ ਘੱਟ ਆ, ਤੁਹਾਨੂੰ ਪਤਾ ਹੀ ਹੈ ਜੀ ਉਹ ਕੀ ਕੁਛ ਕੀਤਾ ਕੀ ਨਹੀਂ ਕੀਤਾ, ਹੁਣ 84 ਦੇ ਵਿੱਚ ਕੀ ਕੁਛ ਨਹੀਂ ਹੋਇਆ ਜਾਂ ਕੀ ਨਹੀਂ ਹੋਇਆ। ਪਰ ਇੱਕ ਉਹਨਾਂ ਨੇ ਬਸ ਮੁੱਦਾ ਬਣਾਤਾ ਜੀ ਇੱਕ ਖਾਲਿਸਤਾਨ, ਬਸ ਇਹ ਇੱਕ ਗਲਤ ਵਰਡ ਆ ਜਿਹੜਾ ਸਿੱਖ ਆ ਉਹ ਇੱਕ ਗਲਤ ਵਰਡ ਆ, ਬਸ ਹੋਰ ਕੁਛ ਨੀ। ਉਹਦੇ ਕਰਕੇ ਥੋੜਾ ਜਿਹਾ ਦੂਜੇ ਬੰਦੇ ਨੂੰ ਐ ਲੱਗਦਾ ਯਾਰ, ਜਦੋਂ ਜ਼ਿਆਦਾ ਹੀ ਉਹ ਚੀਜ਼ ਦੇ ਉੱਤੇ ਗੱਲਾਂ ਹੁੰਦੀਆਂ ਰਹਿੰਦੀਆਂ ਵੀ ਆਹ ਚੀਜ਼ ਇੱਦਾਂ ਨੈਗੇਟਿਵ ਜ਼ਿਆਦਾ, ਤਾਂ ਫਿਰ ਉਹ ਥੋੜਾ ਜਿਹਾ ਬੁਰਾ ਲੱਗਦਾ। ਮੈਂ ਬਹੁਤ ਵਾਰੀ ਤੁਹਾਨੂੰ ਵੀ ਨੋਟ ਕੀਤਾ, ਤੁਸੀਂ ਵੀ ਬਹੁਤ ਉਹ ਗੱਲ ਨੂੰ ਕਹਿ ਦਿੰਦੇ ਹੋ ਵੀ ਖਾਲਿਸਤਾਨ ਏਦਾਂ ਖਾਲਿਸਤਾਨ ਏਦਾਂ ਉਹ ਏਦਾਂ ਹਨਾ, ਥੋੜਾ ਜਿਹਾ ਉਹ ਥੋੜਾ ਵਧੀਆ ਨੀ ਲੱਗਦਾ।
ਇਹਦੇ ਚ ਦੇਖੋ ਮੈਂ ਤਿੰਨ ਚੀਜ਼ਾਂ ਕਹਾਂਗਾ। ਪਹਿਲੀ ਚੀਜ਼ ਤਾਂ ਇਹ ਹੈਗੀ ਆ ਕਿ ਦੇਖੋ ਜਦੋਂ ਤੁਸੀਂ ਕਹਿੰਦੇ ਹੋ ਨਾ ਕਿ ਤੁਸੀਂ ਖਾਲਿਸਤਾਨ ਨੂੰ ਪਿਆਰ ਕਰਦੇ ਹੋ, ਫਿਰ ਇਹ ਤੁਹਾਡਾ ਫਰਜ਼ ਵੀ ਬਣ ਜਾਂਦਾ ਹੈ। ਨਾ ਮੈਂ ਪਿਆਰ ਕਰਦਾ ਨਾ ਮੈਂ ਵਿਰੋਧ ਕਰਦਾ, ਮੈਂ ਆਪਣੀ ਗੱਲ ਵੀ ਕਲੀਅਰ ਕਰ ਦਵਾਂ, ਨਾ ਮੈਂ ਖਾਲਿਸਤਾਨ ਨੂੰ ਪਿਆਰ ਕਰਦਾ ਬਿਲਕੁਲ ਨਹੀਂ, ਨਾ ਮੈਂ ਇਹਦਾ ਵਿਰੋਧ ਕਰਦਾ, ਕਿਉਂਕਿ ਜਰਨਲਿਸਟ ਦਾ ਕੰਮ ਕਿਸੇ ਨੂੰ ਪਿਆਰ ਕਰਨਾ ਔਰ ਵਿਰੋਧ ਕਰਨਾ ਦੋਨੋਂ ਹੀ ਨਹੀਂ ਹੋ ਸਕਦੇ। ਜਰਨਲਿਸਟ ਦਾ ਸਿਰਫ ਕੰਮ ਹੈਗਾ ਕਿ ਓਬਜੈਕਟਿਵਲੀ ਆਪਣੀ ਰਿਪੋਰਟਿੰਗ ਕਰਨਾ, ਸਵਾਲ ਪੁੱਛਣਾ, ਇਹੀ ਕੰਮ ਹੈ। ਹੁਣ ਜੇ ਤੁਸੀਂ ਖਾਲਿਸਤਾਨ ਨੂੰ ਪਿਆਰ ਕਰਦੇ ਹੋ ਹਰਮਨ ਜੀ, ਤੇ ਤੁਹਾਡਾ ਵੀ ਫਰਜ਼ ਬਣ ਜਾਂਦਾ ਹੈ ਕਿ ਤੁਸੀਂ ਆ ਕੇ ਜ਼ਰੂਰ ਗੱਲ ਕਰੋ, ਜ਼ਰੂਰ ਗੱਲ ਕਰੋ ਕਿ ਜਿਹੜੀ ਇਹਦੇ ਵਿੱਚ ਇਹਦੇ ਨਾਲ ਇਨ ਦਾ ਪਾਸਟ ਕੋਈ ਵਾਇਲੈਂਸ ਜੁੜੀ ਆ, ਕੀ ਉਹ ਸਰਕਾਰ ਨੇ ਕਰਵਾਈ ਹੈ ਜਾਂ ਕਿਸੇ ਨੇ ਕਰਵਾਈ ਹੈ, ਉਹਨੂੰ ਕਿੱਦਾਂ ਠੀਕ ਕਰਨਾ ਹੈ। ਠੀਕ ਹੈ, ਮੈਂ ਗੁਰਪ੍ਰੀਤ ਸਿੰਘ ਆਪਣੇ, ਮੈਂ ਦੋ ਤਿੰਨ ਚਾਰ ਨਾਮ ਲੈ ਦਿੰਦਾ, ਚਲੋ ਠੀਕ ਹੈ। ਗੁਰਪ੍ਰੀਤ ਸਿੰਘ ਜੀ ਆਪਣੇ ਓਨਟੇਰੀਓ ਖਾਲਸਾ ਦਰਬਾਰ ਡਿਕਸੀ ਗੁਰੂ ਘਰ ਉੱਥੇ ਮੈਨੇਜਮੈਂਟ ਦੇ ਵਿੱਚ ਪ੍ਰਧਾਨ ਵੀ ਰਹੇ ਨੇ ਸਾਡੇ ਇੱਥੇ ਸੁਖ, ਉਹ ਖਾਲਿਸਤਾਨ ਜਿੰਦਾਬਾਦ ਦੇ ਪੂਰੇ ਨਾਰੇ ਲਾਉਂਦੇ ਸੀਗੇ ਡਿਕਸੀ ਗੁਰੂ ਘਰ ਚ ਮੈਂ ਜਦੋਂ ਨਵਾਂ ਨਵਾਂ ਇੱਥੇ ਆਇਆ। ਸਾਡੇ ਇੱਥੇ ਸੁਖਮਿੰਦਰ ਸਿੰਘ ਹੰਸਰਾ ਸਾਹਿਬ ਇਸੇ ਫ੍ਰੀਕੁਐਂਸੀ ਤੇ ਇਸੇ ਸਮੇਂ ਪ੍ਰੋਗਰਾਮ ਪੇਸ਼ ਕਰਿਆ ਕਰਦੇ ਸੀਗੇ, ਉਹ ਪੂਰੇ ਖਾਲਿਸਤਾਨ ਦੇ ਸਪੋਰਟਰ ਸੀਗੇ। ਪਰਸਨਲ ਲੈਵਲ ਦੇ ਉੱਤੇ ਪਹਿਲੀ ਚੀਜ਼ ਗੁਰਪ੍ਰੀਤ ਸਿੰਘ ਜੀ, ਜਦੋਂ ਮੈਂ ਕੈਨੇਡਾ ਚ ਨਵਾਂ ਨਵਾਂ ਆਇਆ ਤੇ ਮੈਂ ਸੋਚਦਾ ਸੀ ਇਹ ਭਾਈ ਸਾਹਿਬ ਕੌਣ ਨੇ ਜੀ, ਖਾਲਿਸਤਾਨ ਜਿੰਦਾਬਾਦ, ਇਹਨਾਂ ਨੇ ਨਵੇਂ ਸਾਲ ਤੇ ਉਹੀ ਤੁਹਾਡੇ ਵਾਲੀ ਸੇਮ ਗੱਲ ਵੀ ਅਸੀਂ ਤਾਂ ਜਾਣਾ ਡਿਕਸੀ ਗੁਰੂ ਘਰ ਮੱਥਾ ਟੇਕਣ, ਕਿਉਂਕਿ ਕੈਨੇਡਾ ਆਉਂਦੇ ਹੀ ਸੰਘਾ ਸਾਹਿਬ ਨੇ ਸਾਨੂੰ ਉਹੀ, ਬਾਕੀ ਸਾਰੇ ਗੁਰੂ ਘਰ ਵੀ ਅਸੀਂ ਜਾਂਦੇ ਹਾਂ, ਪਰ ਉਹ ਸ਼ੁਰੂ ਚ ਉਹਨਾਂ ਨੇ ਉਧਰ ਲੈ ਜਾਣਾ ਤੇ ਸਾਡਾ ਵੀ ਉਧਰ ਲਿੰਕ ਜੁੜ ਗਿਆ। ਡਿਕਸੀ ਗੁਰੂ ਘਰ ਜਾਣਾ ਆਣਾ ਉਧਰ ਹੀ, ਕੋਈ ਫੰਕਸ਼ਨ ਆ ਕੁਛ ਹੈ ਅਸੀਂ ਉੱਥੇ ਹੀ ਜਾਣਾ। ਉਹ ਫਿਰ ਜਦੋਂ ਨਵੇਂ ਸਾਲ ਤੇ ਵੀ ਜਾਣਾ ਮੱਥਾ ਟੇਕਣ ਤੇ ਉਹਨਾਂ ਨੇ ਕਹਿਣਾ ਇੱਦਾਂ ਖਾਲਕ, ਤੇ ਮੈਂ ਉਹ ਗੁਰਪ੍ਰੀਤ ਸਾਹਿਬ ਵੱਲ ਦੇਖਣਾ ਹੈ ਨਾ, ਤੇ ਮੈਂ ਕਹਿਣਾ ਯਾਰ ਇਹ ਬੰਦਾ ਕੌਣ ਹੈ, ਬੰਦਾ ਇਸ ਤਰ੍ਹਾਂ ਗੱਲ ਕਰਦਾ ਇਹ। ਤੇ ਇੱਕ ਦਿਨ ਉੱਥੇ ਗੈਸ ਸਟੇਸ਼ਨ ਤੇ ਮੈਂ ਗਿਆ ਤੇ ਗੁਰਪ੍ਰੀਤ ਸਾਹਿਬ ਮੈਂ ਦੇਖਿਆ, ਇਹਨਾਂ ਨੂੰ ਤਾਂ ਮੈਂ ਪਛਾਣ ਲਿਆ ਗੁਰਪ੍ਰੀਤ ਸਾਹਿਬ ਨੂੰ ਵੀ, ਤੇ ਉਹੀ ਗੁਰਪ੍ਰੀਤ ਸਾਹਿਬ ਨੇ ਜੀ ਉਹ ਜਿਹੜੇ ਖਾਲਿਸਤਾਨ ਜਿੰਦਾਬਾਦ ਕਰਦੇ ਆ। ਮੇਰੇ ਮਨ ਚ ਕੋਈ ਉਹਨਾਂ ਦੇ ਖਿਲਾਫ ਵੀ ਕੋਈ ਫੀਲਿੰਗ ਨਹੀਂ ਸੀਗੀ, ਪਰ ਕੋਈ ਇੰਨੇ ਪਿਆਰ ਵਾਲੀ ਗੱਲ ਵੀ ਨਹੀਂ ਸੀਗੀ ਉਸ ਵੇਲੇ। ਮੈਂ ਮੇਰੀ ਹੋ ਸਕਦਾ ਉਸ ਵੇਲੇ ਅਵਸਥਾ ਹੀ ਕੋਈ ਇੰਨੀ ਕੋਈ ਜ਼ਿਆਦਾ ਮੈਚਿਓਰ ਮੇਰੇ ਅੰਦਰ ਇੰਨੀ ਮੈਚਿਓਰਿਟੀ ਨਹੀਂ ਸੀਗੀ, ਮੈਂ ਇਹ ਗੱਲ ਕਹਾਂਗਾ, ਆਈ ਵਾਜ਼ ਨੋਟ ਦੈਟ ਮੈਚਿਓਰ ਐਨੀਵੇ। ਤੇ ਉਹ ਮੈਂ ਗੈਸ ਸਟੇਸ਼ਨ ਤੋਂ ਗੈਸ ਪੁਆਈ ਵਾਪਸ ਆ ਰਿਹਾ, ਮੈਂ ਤਾਂ ਪਛਾਣ ਲਿਆ ਗੁਰਪ੍ਰੀਤ ਸਾਹਿਬ ਨੂੰ ਵੀ ਉਹੀ ਨੇ ਜਿਹੜੇ ਖਾਲਿਸਤਾਨ ਜਿੰਦਾਬਾਦ ਕਰਦੇ ਨੇ। ਤੇ ਮੈਂ ਵਾਪਸ ਆ ਰਿਹਾ ਤੇ ਉਹ ਮੇਰੇ ਵੱਲ ਆਏ ਤੇ ਮੈਨੂੰ ਕਹਿੰਦੇ ਵੀਰ ਜੀ ਆ ਤੁਹਾਡੀ ਜੇਬ ਚੋਂ ਕੁਛ ਗਿਰ ਗਿਆ, ਆਹ ਪਕੜੋ ਪਲੀਜ਼। ਉਹਨਾਂ ਨੇ ਥੱਲੇ ਚੁੱਕ ਕੇ ਸਾਰੀ ਚੀਜ਼ ਮੈਨੂੰ ਪਕੜਾਈ। ਨਾ ਹੀ ਡਸਨ ਰਿਕਗਨਾਈਜ਼ ਮੀ, ਮੈਂ ਉਸ ਵੇਲੇ ਆਪਣਾ ਮੇਰੇ ਖਿਆਲ ਨਾਲ ਅਖਬਾਰ ਵਗੈਰਾ ਚੱਲਦਾ ਹੋਏਗਾ, ਰੇਡੀਓ ਵੀ ਨਹੀਂ ਸੀਗਾ ਮੇਰੇ ਕੋਲ, ਤੇ ਮੈਂ ਉਹਨਾਂ ਨੂੰ ਰਿਕਗਨਾਈਜ਼ ਕਰਦਾ, ਮੈਂ ਮੀਡੀਆ ਚਾਹ ਚੁੱਕਾ ਸੀਗਾ, ਪਰ ਮੈਂ ਉਹਨੂੰ ਰਿਕਗਨਾਈਜ਼ ਕਰਦਾ। ਮੈਂ ਜਦ ਉਹਨਾਂ ਨੇ ਉਹ ਪੇਪਰ ਕੁਛ ਵੀ ਨਹੀਂ ਸੀ, ਇੱਕ ਰਿਸਿਪਟ ਹੀ ਸੀਗੀ ਸਿੰਪਲ, ਇੱਕ ਕੈਨੇਡੀਅਨ ਟਾਇਰ ਮੈਂ ਉਹ ਤੋਂ ਪਹਿਲਾਂ ਬਾਏ ਕੀਤਾ ਸੀ, ਸਿੰਪਲ ਰਿਸਿਪਟ ਸੀ, ਜੇ ਗਿਰ ਵੀ ਜਾਂਦੀ ਤਾਂ ਕੋਈ ਵੱਡੀ ਗੱਲ ਨਹੀਂ ਸੀ, ਬਟ ਮੈਂ ਉਹਨਾਂ ਦੇ ਹੱਥ ਚੋਂ ਰਿਸਿਪਟ ਪਕੜੀ ਜੇਬ ਚ ਪਾਈ। ਉਹਨੇ ਮੇਰਾ ਉਸ ਇੰਸੀਡੈਂਟ ਨੇ ਮੇਰੀ ਸੋਚ ਬਦਲ ਦਿੱਤੀ ਬਹੁਤ ਜ਼ਿਆਦਾ। ਮੈਂ ਕਿਹਾ ਯਾਰ ਮੈਂ ਮਤਲਬ ਕਿ ਇਹਨਾਂ ਭਾਈ ਸਾਹਿਬ ਨੂੰ ਇਹ ਖਾਲਿਸਤਾਨੀ ਹੀ ਸੋਚੀ ਜਾ ਰਿਹਾ ਸੀ। ਉਸ ਬੰਦੇ ਨੇ ਦੇਖੋ ਕਿੰਨੀ ਹਿਲਮੀ ਉਹਨੇ ਚੱਕ ਕੇ ਥੱਲਿਓ ਇੱਕ ਰਿਸਿਪਟ ਚੱਕੀ ਤੇ ਮੈਨੂੰ ਪਕੜਾਈ, ਲਓ ਜੀ। ਮੈਂ ਕਿਹਾ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਔਰ ਉਹ ਮੈਂ ਸਾਰਾ ਟਾਈਮ ਸੋਚਦਾ ਰਿਹਾ, ਮੈਂ ਕਿਹਾ ਕਿੱਡੀ ਮਤਲਬ ਕਿ ਅੱਜ ਇੱਕ ਤਰ੍ਹਾਂ ਨਾਲ ਇੱਕ ਸਵਾਲ ਵੀ ਆ, ਔਰ ਮੈਂ ਕਿਹਾ ਕਿੱਡੀ ਵੱਡੀ ਗੱਲ ਆ ਜੋ ਬੰਦਾ ਕਰ ਗਿਆ। ਦੈਟ ਚੇਂਜਡ ਮਾਈ ਥੋਟ ਪ੍ਰੋਸੈਸ। ਫਿਰ ਮੈਂ ਖੈਰ ਮੀਡੀਆ ਚ ਐਕਟਿਵ ਹੋਇਆ, ਰੇਡੀਓ ਤੇ ਆਉਣਾ, ਪਹਿਲਾਂ ਅਖਬਾਰ ਕਰਦੇ ਸੀ ਸਿਰਫ, ਫਿਰ ਰੇਡੀਓ, ਹੋਰ ਬੜਾ ਕੁਛ, ਬਹੁਤ ਲੋਕਾਂ ਨਾਲ, ਫਿਰ ਇੱਥੇ ਸੁਖਮਿੰਦਰ ਹੰਸਰਾ ਸਾਹਿਬ ਹੁੰਦੇ ਸੀ, ਉਹਨਾਂ ਨੇ ਵੀ ਖਾਲਿਸਤਾਨ ਦੀ ਗੱਲ ਕਰਨੀ, ਅਸੀਂ ਇਕੱਠੇ ਉੱਠਣਾ ਬੈਠਣਾ ਚਾਹ ਪੀਣੀ। ਔਰ ਹੰਸਰਾ ਸਾਹਿਬ, ਅੱਛਾ ਹੰਸਰਾ ਸਾਹਿਬ ਦੀ ਗੱਲ ਅੱਜ ਇਸ ਦੁਨੀਆਂ ਚ ਨਹੀਂ ਹੈਗੇ, ਮੈਨੂੰ ਯਾਦ ਆ ਹਮੇਸ਼ਾ ਉਹਨਾਂ ਨੇ ਗੱਲ ਕਹਿਣੀ, ਕਹਿੰਦੇ ਯੁੱਧਵੀਰ ਦੇਖ ਦੋ ਹੀ ਗੱਲਾਂ ਹੋਣਗੀਆਂ, ਯਾਦ ਹੈ ਤੂੰ ਵੀ ਕਿਸ ਦਿਨ ਕਹੇਗਾ ਸਾਡੇ ਵੱਲ ਆ ਜਾਏਗਾ, ਠੀਕ ਹੈ ਕਿ ਨਹੀਂ, ਤੇ ਜਾਂ ਫਿਰ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੈ। ਸੋ ਮੁੱਖ ਦੀ ਗੱਲ ਇਹ ਆ ਕਿ ਜਰਨਲਿਸਟ ਦਾ ਕਦੇ ਕੰਮ ਨਹੀਂ ਹੋ ਸਕਦਾ ਕਿ ਕਿਸੇ ਨੂੰ ਪਿਆਰ ਕਰਨਾ, ਵਿਰੋਧ ਕਰਨਾ। ਬਟ ਜੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਖਾਲਿਸਤਾਨ ਵਰਡ ਨੂੰ ਪਿਆਰ ਕਰਦੇ ਹੋ, ਤੇ ਇਹ ਤੁਸੀਂ ਮੇਕ ਸ਼ੋਰ ਕਰਨਾ ਹੈ ਕਿ ਜਿਹੜਾ ਇਹਦੇ ਨਾਲ ਕੋਈ ਵੀ ਕੋਈ ਗਲਤ ਚੀਜ਼ ਜੁੜਦੀ ਹੈ, ਜੇ ਤੁਸੀਂ ਵਾਕਈ ਇਹਨੂੰ ਇੰਨਾ ਪਿਆਰ ਕਰਦੇ ਹੋ, ਤੇ ਜਿਹੜੀ ਵੀ ਇਹਦੇ ਨਾਲ ਕੋਈ ਗਲਤ ਚੀਜ਼ ਜੁੜਦੀ ਹੈ, ਸੋ ਤੁਸੀਂ ਮੇਕ ਸ਼ੋਰ ਕਰੋ ਕਿ ਇਹਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵਾਇਲੈਂਸ ਨਾ ਜੁੜੇ। ਇਹਦੇ ਨਾਲ ਕਿਸੇ ਵੀ, ਜੇ ਤੁਸੀਂ ਇਹਨੂੰ ਖਾਲਸ ਵਾਕਈ ਰੱਖਣਾ ਚਾਹੁੰਦੇ ਹੋ ਖਾਲਿਸਤਾਨ ਨੂੰ, ਤਾਂ ਇਹਦੇ ਨਾਲ ਕਿਸੇ ਵੀ ਤਰ੍ਹਾਂ ਦੇ ਕੋਈ ਗਲਤ ਅਨਸਰ ਨਾ ਆਉਣ। ਮੈਂ ਬਹੁਤ ਅਦਬ ਸਤਿਕਾਰ ਨਾਲ ਕਹਿਣਾ ਚਾਹੁੰਦਾ ਕਿ ਇੱਥੇ ਆ ਪੁਨੀਆ ਸਾਹਿਬ, ਮੈਂ ਨਾਮ ਲੈ ਕੇ ਸਭ ਦੀ ਗੱਲਾਂ ਕਰ ਰਿਹਾ, ਪੁਨੀਆ ਸਾਹਿਬ, ਮੈਂ ਕਹਿੰਦਾ ਜੇ ਉਹ ਖਾਲਿਸਤਾਨ ਨੂੰ ਬੜਾ ਸਪੋਰਟ ਕਰਦੇ ਨੇ, ਆਪਣਾ ਆਪਾ ਵਾਰ ਦਿੱਤਾ ਉਹਨਾਂ ਨੇ, ਠੀਕ ਹੈ, ਪੁਨੀਆ ਸਾਹਿਬ ਨੇ ਆਪਾ ਵਾਰ ਦਿੱਤਾ। ਅਸਲ ਦੇ ਵਿੱਚ ਤਾਂ ਬਹੁਤ ਸਾਰੇ ਲੋਕ ਇਸ ਕੌਜ਼ ਦੇ ਨਾਲ ਦਿਲੋਂ ਵੀ ਜੁੜੇ ਹੋਏ ਨੇ, ਔਰ ਜਿੱਦਾਂ ਤੁਸੀਂ ਕਿਹਾ ਤੁਹਾਡੀ, ਮੈਂ ਕਦੇ ਮਿਲਿਆ ਨਹੀਂ ਤੁਹਾਨੂੰ, ਤੁਹਾਡੀ ਵੀ ਗੱਲ ਤੋਂ ਲੱਗ ਰਿਹਾ, ਲੇਕਿਨ ਇਹ ਫਿਰ ਉਹਨਾਂ ਨੇ ਮੇਕ ਸ਼ੋਰ ਕਰਨਾ ਹੈ ਕਿ ਜੇ ਉਹ ਇਸ ਕੌਮ ਦੇ ਨਾਲ ਦਿਲੋਂ ਜੁੜੇ ਹੋਏ ਨੇ, ਤਾਂ ਇਹਦੇ ਵਿੱਚ ਅੱਜ ਦਾ ਜੋ ਪ੍ਰੋਗਰੈਸਿਵ ਥਾਟ ਹੈ, ਜਿਹਦੇ ਵਿੱਚ ਕਿ ਅੱਜ ਦੀ ਸਿਵਲਾਈਜ਼ ਸੋਸਾਇਟੀ ਚ ਵਾਇਲੈਂਸ ਦੀ ਜਗ੍ਹਾ ਨਹੀਂ ਹੈ, ਉਹ ਸਿਸਟਮ ਲੈ ਕੇ ਆਉਣ, ਤੁਹਾਨੂੰ ਲੱਗਦਾ ਹੈ ਕਿ ਠੀਕ ਹੈ ਸਾਨੂੰ ਸਾਡਾ ਕੀ ਜਾਂਦਾ, ਅਸੀਂ ਵੀ ਕਵਰ ਕਰ ਦਿਆਂਗੇ ਜੇ ਪ੍ਰੋਟੈਸਟ ਹੋ ਰਿਹਾ, ਚਾਹੇ ਡਾਕਟਰ। ਹੁਣ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ, ਤੁਸੀਂ ਕਹਿੰਦੇ ਹੋ ਤੁਹਾਨੂੰ ਬੜਾ ਪਿਆਰ ਆ ਖਾਲਿਸਤਾਨ, ਜਦੋਂ ਡਾਕਟਰ ਮਨਮੋਹਨ ਸਿੰਘ ਇੱਥੇ ਆਏ, ਤੁਹਾਨੂੰ ਲੱਗਦਾ ਕਿ ਸਾਨੂੰ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਉਣੀਆਂ ਚਾਹੀਦੀਆਂ ਸੀਗੀਆਂ? ਬਹੁਤ ਸਾਰੇ ਲੋਕਾਂ ਦੇ ਜਜ਼ਬਾਤ ਜੁੜੇ ਹੋਏ ਨੇ ਡਾਕਟਰ ਮਨਮੋਹਨ ਸਾਹਿਬ ਨਾਲ, ਮੇਰੇ ਵੀ ਜੁੜੇ ਹੋਏ ਨੇ, ਮੈਂ ਉਹਨਾਂ ਨੂੰ ਕਾਂਗਰਸ ਹੀ ਨਹੀਂ ਦੇਖਦਾ। ਬਹੁਤ ਸਾਰੇ ਲੋਕ ਇੱਥੇ ਕਹਿੰਦੇ ਜੀ ਕਾਂਗਰਸ ਸਾਡੇ, ਬਹੁਤ ਸਾਰੇ ਸਿੱਖ ਡਾਕਟਰ ਮਨਮੋਹਨ ਸਿੰਘ ਨੂੰ ਅਬਿਊਸਿਵ ਲੈਂਗੁਏਜ ਦਾ ਇਸਤੇਮਾਲ ਕਰਦੇ ਨੇ, ਕੋਈ ਗੱਲ ਨਹੀਂ, ਮੈਂ ਉਹਨਾਂ ਨੂੰ ਕੋਈ, ਕਿੰਤੂ ਹਰੇਕ ਦੇ ਜਜ਼ਬਾਤ ਨੇ ਵੀ, ਅਗਲੇ ਦੇ 1984 ਚ ਹਰਟ ਹੋਏ ਨੇ, ਮੇਰੇ ਫਰੈਂਡ ਹੈਗੇ ਨੇ ਕਈ, ਮੇਰੇ ਕਈ ਫਰੈਂਡਸ ਨੇ, ਉਹ ਮੈਨੂੰ ਡਾਕਟਰ ਮਨਮੋਹਨ ਸਿੰਘ ਦਾ ਨਾਮ ਨਹੀਂ ਲੈਣ ਦਿੰਦੇ ਸਿੱਖ, ਉਹ ਕਹਿੰਦੇ ਯਾਰ ਸਾਡੇ ਸਿੱਖਾਂ ਦਾ ਐਡਾ ਕੁਛ ਹੋਇਆ, ਇਹ ਬੰਦਾ ਬੜਾ ਕੁਛ ਬੋਲਦੇ ਨੇ, ਬਟ ਮੈਂ ਉਹਨਾਂ ਦੀ ਨੌਲੇਜ ਦੀ ਕਦਰ ਕਰਦਾ, ਮੈਂ ਕਹਿੰਦਾ
ਮੈਂ ਹੁੰਦਾ ਤਾਂ ਮੈਂ ਉਹਨਾਂ ਨੂੰ ਕਦੇ ਕਾਲੀ ਝੰਡੀ ਨਾ ਦਿਖਾਉਂਦਾ।
ਨਹੀਂ ਨਹੀਂ ਨਹੀਂ, ਸੋਰੀ, ਮੈਂ ਇੰਟਰਪਟ ਕਰ ਰਿਹਾ, ਤੁਸੀਂ ਕਾਲੀ ਝੰਡੀ ਨਹੀਂ ਦਿਖਾਈ, ਦੈਟ ਇਜ਼ ਡਿਫਰੈਂਟ, ਪਰ ਜਿਨ੍ਹਾਂ ਨੇ ਕਾਲੀ ਝੰਡੀ ਦਿਖਾਈ, ਕੀ ਕਦੇ ਜਾ ਕੇ ਤੁਸੀਂ ਉਹਨਾਂ ਨੂੰ ਪੁੱਛਿਆ ਕਿ ਕਿਉਂ ਤੁਸੀਂ ਕਾਲੀਆਂ ਝੰਡੀਆਂ ਦਿਖਾਈਆਂ? ਕਿੰਨੇ ਇਹ ਸਾਡੇ ਸਿੱਖਾਂ ਲਈ ਸਭ ਤੋਂ ਵੱਡਾ ਕੋਈ ਬ੍ਰਾਂਡ ਅੰਬੈਸਡਰ ਦੁਨੀਆਂ ਚ ਹੋਇਆ ਜਨਾਬ, ਜਿਹਦੀ ਗੱਲ ਬਰਾਕ ਓਬਾਮਾ ਸਾਹਿਬ ਕਹਿ ਰਹੇ ਨੇ ਕਿ ਬਰਾਕ ਓਬਾਮਾ ਸਾਹਿਬ ਇੱਕ ਸਿੱਖ ਨੂੰ ਬਿਠਾ ਕੇ ਕਿਹਨੂੰ ਕਹਿ ਰਹੇ ਨੇ? ਮੈਨੂੰ ਕਹਿ ਦੇਣਗੇ, ਤੁਹਾਨੂੰ ਕਹਿ ਦੇਣਗੇ? ਉਹਨਾਂ ਨੇ ਇੱਕ ਸਾਡੇ ਸਿੱਖ ਭਾਈਚਾਰੇ ਦੇ ਸ਼ਖਸ ਨੂੰ ਬਿਠਾ ਕੇ, ਬਰਾਕ ਓਬਾਮਾ ਸਾਹਿਬ ਇੱਕ G20 ਸਮਿਟ ਤੇ ਕਹਿ ਰਹੇ ਨੇ ਕਿ ਦੁਨੀਆਂ ਨੇ ਗੱਲ ਇਹ ਨਹੀਂ ਕਿ ਮੈਂ ਨਹੀਂ ਕਾਲੀ ਝੰਡੀ ਦਿਖਾਈ, ਗੱਲ ਇਹ ਹੈ ਕਿ ਜਦੋਂ ਅਸੀਂ ਉਹਨਾਂ ਨੂੰ ਇੱਕ ਬੈਡ ਲਾਈਟ ਚ ਸ਼ੋਅ ਕਰ ਰਹੇ ਹਾਂ, ਅਸੀਂ ਖੁਦ ਸ਼ੋਅ ਕਰ ਰਹੇ ਹਾਂ ਸਾਡੇ ਸਿੱਖਾਂ। ਤੁਸੀਂ ਗੱਲ ਦੱਸੋ ਜੀ, ਯੁੱਧਵੀਰ ਸਿੰਘ ਜਸਵਾਲ ਨੂੰ ਬਰਾਕ ਓਬਾਮਾ ਸਾਹਿਬ ਥੋੜੀ ਜਾਣਦੇ ਆ, ਦੁਨੀਆਂ ਥੋੜੀ ਜਾਣਦੀ ਆ, ਯੁੱਧਵੀਰ ਸਿੰਘ ਜਸਵਾਲ ਤੇ ਇੱਥੇ ਇੱਕ ਛੋਟਾ ਜਿਹਾ ਆਪਣਾ ਮੀਡੀਆ ਚਲਾ ਰਹੇ ਨੇ, ਲੇਕਿਨ ਡਾਕਟਰ ਮਨਮੋਹਨ ਸਿੰਘ ਤਾਂ ਦੁਨੀਆਂ ਜਾਣਦੀ ਹੈ ਨਾ, ਔਰ ਮੀਡੀਆ ਦੇ ਸਾਹਮਣੇ ਅਸੀਂ ਉਹਨਾਂ ਨੂੰ ਬਦਨਾਮ ਕਰਦੇ ਹਾਂ, ਕਾਲੀ ਝੰਡੀਆਂ ਦਿਖਾਉਂਦੇ ਹਾਂ ਜੀ ਇਹ ਸਿੱਖਾਂ ਦਾ ਕਾਤਲ ਹੈ, ਇਹ ਕਾਂਗਰਸ ਸਾਡੀ ਸਿੱਖਾਂ ਦੀ ਕਾਤਲ ਹੈ, ਤਾਂ ਫਿਰ ਸਾਡੇ ਜਿਹੜਾ ਇੱਕ ਵੱਡਾ ਬ੍ਰਾਂਡ ਆ ਡਾਕਟਰ ਮਨਮੋਹਨ ਸਿੰਘ, ਅਸੀਂ ਸੋਚਦੇ ਹਾਂ ਕਿ ਕਿੰਨੇ ਲੋਕਾਂ ਨੂੰ ਅਸੀਂ ਹਰਟ ਕਰ ਰਹੇ ਹਾਂ, ਕਿੰਨੇ ਲੋਕਾਂ ਦੀ ਅਸੀਂ ਫੀਲਿੰਗਸ ਹਰਟ ਕਰ ਰਹੇ ਹਾਂ, ਕਿਸ ਨਾਮ ਦੇ ਉੱਤੇ?
ਹਾਂਜੀ, ਕੀ ਗੱਲ ਆ, ਦੇਖੋ ਜੇ ਆਪਾਂ ਡਾਕਟਰ ਮਨਮੋਹਨ ਸਿੰਘ ਦੀ ਗੱਲ ਕਰੀਏ, ਦੇਖੋ ਉਹ ਕਿਸੇ ਐਕਟ ਜਾਣੇ ਦਾ ਨਹੀਂ ਸੀ, ਜਿੱਦਾਂ ਹੁਣ ਜੇ ਉਹ ਕੋਈ ਇੰਡੀਆ ਦੀ ਪਦਵੀ ਦੇ ਉੱਤੇ ਸੀ ਤਾਂ ਉਹ ਇੰਡੀਆ ਦੇ ਸਾਰਿਆਂ ਦੇ ਬੰਦੇ ਸੀਗੇ, ਠੀਕ ਹੈ ਜੀ, ਜੇ ਕਿਸੇ ਬੰਦੇ ਨੂੰ ਉਹਨਾਂ ਦੇ ਉੱਤੇ ਨਾਰਾਜ਼ਗੀ ਆ, ਠੀਕ ਹੈ ਜੀ, ਜੇ ਉਹਨਾਂ ਨੇ ਉਹ ਸ਼ੋਅ ਕੀਤੀ ਆ ਤਾਂ ਉਹ ਉਹਨਾਂ ਦੇ ਵੀ ਆ, ਠੀਕ ਹੈ ਜੀ, ਤੇ ਜਿਨ੍ਹਾਂ ਨੂੰ ਉਹ ਸ਼ੋਅ ਹੋਈ ਆ ਜਾਂ ਜਿਨ੍ਹਾਂ ਨੂੰ ਉਹ ਬੁਰਾ ਲੱਗਿਆ ਤਾਂ ਉਹਨਾਂ ਦੇ ਵੀ ਆ, ਉਹਨਾਂ ਨੂੰ ਵੀ ਚਲੋ ਜੇ ਬੁਰਾ ਲੱਗਿਆ ਤਾਂ ਉਹਨਾਂ ਨੂੰ ਵੀ ਬੁਰਾ ਲੱਗਿਆ ਹੋ ਸਕਦਾ, ਠੀਕ ਹੈ ਜੀ, ਤੇ ਪਰ ਗੱਲ ਇਹ ਆ ਵੀ ਹਰ ਇੱਕ ਬੰਦਾ ਦੁਨੀਆਂ ਦੇ ਉੱਤੇ ਇੱਕੋ ਜਿਹਾ ਨਹੀਂ ਹੈਗਾ, ਜਿਹੜਾ ਕੁਛ ਅੱਜ ਮੈਂ ਸੋਚ ਰਿਹਾ ਇਹ ਨਹੀਂ ਹੈਗਾ ਵੀ ਯੁੱਧਵੀਰ ਜਸਵਾਲ ਵੀ ਉਹੀ ਸੋਚਣ, ਉਹੀ ਗੱਲ ਨਹੀਂ ਬਾਕੀ ਕਾਲਰ ਵੀ ਉਹੀ ਸੋਚਣ, ਹਰ ਇੱਕ ਬੰਦੇ ਦਾ ਮਾਇੰਡ ਰੱਬ ਨੇ ਆਪਦੇ ਵਾਂਗੂ ਬਣਾਇਆ ਹੈ, ਜਿੰਨਾ ਕੁ ਉਹਨਾਂ ਦੀ ਸੋਚ ਆ ਉਨਾ ਕੁ ਉਹਨੇ ਕਰ ਦੇਣਾ, ਜਿਹੜਾ ਕੋਈ ਉਹਨੂੰ ਸਹੀ ਲੱਗਿਆ ਉਹ ਚੀਜ਼ ਉਹਨਾਂ ਨੇ ਕਰ ਦੇਣੀ, ਠੀਕ ਹੈ ਜੀ, ਉਹਨਾਂ ਨੂੰ ਉਹਨਾਂ ਦੇ ਉੱਤੇ ਨਾਰਾਜ਼ਗੀ ਸੀ, ਦੇਖੋ ਉਹ ਇੱਕ ਜਾਣੇ ਦੇ ਨਹੀਂ ਸੀਗੇ, ਹਨਾ, ਉਹ ਇੱਕ ਆਪਾਂ ਕਹਿ ਲਓ ਵੀ ਕੋਈ ਜਾਂ ਆਪਾਂ ਬਾਬੇ ਦੀ ਗੱਲ ਕਰੀਏ ਜਾਂ ਵੀ ਉਹ ਕੋਈ ਏਦਾਂ ਦੀ ਕੋਈ ਸ਼ਖਸੀਅਤ ਸੀ ਜਿਹੜਾ ਇੱਕ ਕਿਸੇ ਹਨਾ ਆਪਾਂ ਕਹਿ ਲਓ ਕਮਿਊਨਿਟੀ ਨੂੰ ਗੁੱਸਾ ਲੱਗਿਆ ਵੀ ਮਨਮੋਹਨ ਸਿੰਘ ਨੂੰ ਕਿਉਂ ਕਿਹਾ, ਉਹ ਇੱਕ ਪੂਰੇ ਇੰਡੀਆ ਦੇ ਸੀ, ਦੇਖੋ ਜੀ ਉਹ ਹਰ ਇੱਕ ਦਾ ਕੰਮ ਕਿਸੇ ਨੂੰ ਬੁਰਾ ਲੱਗਦਾ ਥੋੜਾ ਕੋਈ ਗੁੱਸਾ ਹੁੰਦਾ ਉਹਦੇ ਨਾਲ, ਤਾਂ ਹਰ ਇੱਕ ਬੰਦੇ ਨੂੰ ਹੱਕ ਆ ਇੱਕ ਦੂਜੇ ਨੂੰ ਕਹਿਣ ਦਾ। ਪਰ ਦੂਜੀ ਗੱਲ ਮੈਂ ਇਹ ਕਹਿੰਦਾ ਵੀ ਹਾਂ ਚਲੋ ਉਹ ਨਹੀਂ ਵਧੀਆ ਸੀ ਤੇ ਮੈਂ ਹੁੰਦਾ ਉਹਨਾਂ ਦੀ ਥਾਂ ਮੈਂ ਨੀ ਇੱਦਾਂ ਕਰਦਾ, ਠੀਕ ਹੈ ਜੀ। ਪਰ ਗੱਲ ਇਹ ਆ ਵੀ ਆਪਾਂ ਕਿਸੇ ਨੂੰ ਰੋਕ ਵੀ ਨੀ ਸਕਦੇ, ਡੈਮੋਕ੍ਰੇਸੀ ਹੈ, ਠੀਕ ਹੈ ਜੀ। ਉਹਦੇ ਵਿੱਚ ਹਰ ਇੱਕ ਨੂੰ ਆਪਦੇ ਹੈਗੇ ਹੱਕ, ਤਾਂ ਉਹ ਆਪਦੇ ਹਿਸਾਬ ਨਾਲ ਉਹਨੂੰ ਉਹ ਕਰ ਸਕਦਾ। ਆਪਾਂ ਨਹੀਂ ਹੈਗੇ ਕੁਛ ਵੀ ਆਪਾਂ ਕਿਸੇ ਨੂੰ ਕਹੀਏ ਵੀ ਆਹ ਗਲਤ ਆ ਤੇ ਉਹ ਸਹੀ ਆ ਜਾਂ ਗਲਤ ਆ। ਸੋ ਜਿੱਦਾਂ ਵੀ ਅਗਲੇ ਨੂੰ ਠੀਕ ਲੱਗਦਾ, ਕਿਸੇ ਦੀ ਕਿਸੇ ਨੂੰ ਹਰਟ ਨਾ ਕਰੋ। ਮੈਂ ਤਾਂ ਇਹੀ ਕਹਿੰਦਾ ਹੁੰਦਾ ਵੀ ਕਿਸੇ ਨਾਲ ਹਰਟ, ਜੇ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ, ਦੂਜੇ ਖਾਲਿਸਤਾਨ ਦਾ ਮਤਲਬ ਵੀ ਪਿਓਰ ਆ, ਹਲੇ ਆਪਾਂ ਉਹ ਖਾਲਿਸਤਾਨ ਦੀ ਸਰ ਮੈਂ ਗੱਲ ਨੀ ਕਰਦਾ ਤੁਹਾਡੇ ਨਾਲ, ਜੋ ਜੋ ਵਾਇਲੈਂਸ ਨਾਲ ਜੋ ਕਰਦੇ ਆ ਜੋ ਹੋਰ ਕੁਛ ਕਰਦੇ ਆ, ਉਹ ਮੈਨੂੰ ਪਤਾ ਹੀ ਨੀ ਉਹ ਕੌਣ ਆ, ਠੀਕ ਹੈ ਜੀ। ਮੈਂ ਨੀ ਉਹਨਾਂ ਨੂੰ ਜਾਣਦਾ ਉਹ ਕੌਣ ਆ, ਤੇ ਨਾ ਮੈਂ ਉਹਨਾਂ ਨੂੰ ਰੋਕ ਸਕਦਾ ਕਿਉਂਕਿ ਮੇਰੀ ਇੰਨੀ ਪੋਸਟ ਨੀ ਹੈਗੀ ਕੋਈ, ਮੇਰੇ ਕੋਲ ਇੰਨੀ ਤਾਕਤ ਨੀ ਹੈਗੀ ਵੀ ਮੈਂ ਉਹਨਾਂ ਨੂੰ ਰੋਕ ਸਕਾਂ। ਮੈਂ ਜੇ ਕੁਛ ਕਹਿ ਸਕਾਂ, ਜਿਵੇਂ ਹੁਣ ਤੁਹਾਡੇ ਆ ਮਾਧਿਅਮ ਦੇ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਗੱਲ ਦੱਸ ਦਿੱਤੀ ਵੀ ਹਾਂ ਮੈਂ ਪਿਆਰ ਕਰਦਾ, ਪਰ ਮੈਨੂੰ ਨੀ ਪਤਾ ਉਹ ਕੌਣ ਆ, ਠੀਕ ਹੈ ਜੀ। ਪਰ ਉਹ ਬਦਨਾਮ ਕਰਨ ਆਏ ਆ ਜਾਂ ਉਹ ਉਹਨਾਂ ਦਾ ਦਿਮਾਗ ਹੋਰ ਤਰ੍ਹਾਂ ਵਰਕ ਕਰਦਾ, ਉਹ ਕਹਿੰਦੇ ਸ਼ਾਇਦ ਇਹਦੇ ਨਾਲ ਹੀ ਸਾਰਾ ਕੁਛ ਠੀਕ ਹੋਣਾ। ਪਰ ਆਪਾਂ ਕਿਸੇ ਨੂੰ ਵੀ, ਮੈਨੂੰ ਲੱਗਦਾ ਨੀਗਾ ਵੀ ਕੋਈ ਬੰਦਾ ਕਿਸੇ ਨੂੰ ਆਏ ਪੁਆਇੰਟ ਆਊਟ ਕਰ ਸਕਦਾ ਵੀ ਇਹ ਗਲਤ ਆ, ਇਹ ਸਹੀ ਆ, ਇਹ ਗਲਤ ਆ। ਮੈਨੂੰ ਨੀ ਲੱਗਦਾ ਕਿਸੇ ਨੂੰ ਵੀ ਇਹ ਇਜਾਜ਼ਤ ਹੈਗੀ ਆ ਦੁਨੀਆਂ ਦੇ ਵਿੱਚ ਵੀ ਇੱਕ ਦੂਜੇ ਨੂੰ ਆਪਾਂ ਪੁਆਇੰਟ ਆਊਟ ਕਰੀ ਚੱਲੀਏ ਵੀ ਆਹ ਗਲਤ ਆ ਤੇ ਉਹ ਸਹੀ ਆ। ਆ ਕਿਸੇ ਨੂੰ ਹਰਟ ਕਰਨਾ, ਕਿਸੇ ਨੂੰ ਮਾਰਨਾ, ਕਿਸੇ ਨੂੰ ਕੋਈ ਵੀ ਤਕਲੀਫ ਦੇਣਾ, ਕਿਸੇ ਨੂੰ ਮਾੜੇ ਬੋਲ ਵੀ ਬੋਲਣਾ, ਮੈਂ ਤਾਂ ਇਹੀ ਮੰਨਦਾ ਵੀ ਹਾਂਜੀ ਇਹ ਗਲਤ ਗੱਲਾਂ ਆਉਂਦੀਆਂ ਜੀ, ਇਹ ਨਹੀਂ ਕਰਨਾ ਚਾਹੀਦਾ, ਇਹ ਸਾਰਿਆਂ ਨਾਲੋਂ ਵੱਡੇ ਪਾਪ। ਪਰ ਗੱਲ ਇਹ ਆ ਜੀ, ਹੁਣ ਆਪਾਂ ਸਾਰਿਆਂ ਦੇ ਨਾਲ ਆਪਾਂ ਕਹਿ ਲਓ ਵੀ ਆਪਾਂ ਕਿਸੇ ਦਿਮਾਗ ਦੇ ਵਿੱਚ ਵੜ ਕੇ ਇਹ ਚੀਜ਼ਾਂ ਸਮਝਾ ਨਹੀਂ ਸਕਦੇ, ਬਸ ਆਪਾਂ ਇਹ ਕਰ ਸਕਦੇ ਹਾਂ ਵੀ ਆਪਾਂ ਕਿਸੇ ਨੂੰ ਗਲਤ ਨਾ ਕਹੀਏ, ਠੀਕ ਹੈ ਜੀ। ਇੱਕ ਇੱਕ ਚੀਜ਼ ਤੋਂ ਸ਼ੁਰੂਆਤ ਹੁੰਦੀ ਆ, ਅੱਜ ਮੇਰੇ ਤੋਂ ਸ਼ੁਰੂਆਤ ਹੋਊਗੀ, ਕੱਲ ਕੋਈ ਹੋਰ ਇੱਦਾਂ ਸੋਚੂਗਾ, ਠੀਕ ਹੈ। ਮੇਰੀ ਇਹ ਸੋਚ ਕਿਸੇ ਨੇ ਮਨ ਦੇ ਵਿੱਚ ਨੀ ਪਾਈ ਵੀ ਕਿਸੇ ਹੋਰ ਬੰਦੇ ਨੇ ਆ ਕੇ ਮੇਰੇ ਮਨ ਦੇ ਵਿੱਚ ਸੋਚ ਪਾ ਦਿੱਤੀ, ਮੈਨੂੰ ਆਪਣੇ ਆਪ ਹੀ ਹੋਈ ਆ। ਉਹ ਕੱਲ ਨੂੰ ਮੈਂ ਵੀ ਇੱਦਾਂ ਦਾ ਨਹੀਂ ਸੀਗਾ, ਕੱਲ ਨੂੰ ਉਹ ਵੀ ਸਹੀ ਹੋ ਜਾਣਗੇ, ਕੱਲ ਨੂੰ ਜਿਹੜੇ ਹੋਰ ਦੂਜੇ ਮਾੜੇ ਬੰਦੇ ਆ, ਠੀਕ ਹੈ ਜੀ, ਜੋ ਹੋਰ ਕਮਿਊਨਿਟੀਆਂ ਦੇ ਵਿੱਚ ਵੀ ਕੁਛ ਗਲਤ ਕਰਦੇ ਹੋਣਗੇ, ਉਹ ਵੀ ਸਹੀ ਹੋ ਜਾਣਗੇ, ਠੀਕ ਹੈ। ਪਰ ਦੇਖੋ ਕੀ ਬਣਦਾ ਜੀ, ਪਰ ਮੇਰੇ ਮੈਂ ਜਿੱਦਾਂ ਸੋਚਿਆ ਮੈਨੂੰ, ਮੈਂ ਤਾਂ ਇੱਦਾਂ ਹੀ ਸੋਚ ਸਕਦਾ,
ਠੀਕ ਹੈ। ਹਰਮਨ ਜੀ ਮੈਂ ਬਸ ਇੱਥੇ ਗੱਲ ਰੈਪਅਪ ਕਰਦਾ ਹਾਂ ਕਿ ਮੈਂ ਕਹਾਂ ਜੀ ਮੈਂ ABC ਪੋਲੀਟੀਕਲ ਪਾਰਟੀ ਨੂੰ ਬੜਾ ਪਿਆਰ ਕਰਦਾ ਤੇ ABC ਪੋਲੀਟੀਕਲ ਪਾਰਟੀ ਦੇ ਬੰਦੇ ਕਰਪਟ ਹੋਣ, ਇਹ ਧਿਆਨ ਨਾਲ ਮੇਰੀ ਗੱਲ ਸਮਝ ਲੈਣਾ। ਮੈਂ ਕਹਾਂ ਜੀ ਮੈਂ ABC ਪੋਲੀਟੀਕਲ ਪਾਰਟੀ ਨੂੰ ਬੜਾ ਪਿਆਰ ਕਰਦਾ ਤੇ ABC ਪੋਲੀਟੀਕਲ ਪਾਰਟੀ ਦੇ ਬੰਦੇ ਕਰਪਟ ਹੋਣ, ਚਾਹੇ ਉਹ 10 ਹੀ ਹੋਣ, ਚਾਹੇ 10 ਬੰਦੇ ਉਹਦੇ ਵਿੱਚੋਂ ਕਰਪਟ ਹੋਣ, ਲੇਕਿਨ ਜੇ ਮੈਂ ਵੀ ਕਹਿੰਦਾ ਨਾ ਮੈਂ ABC ਪੋਲੀਟੀਕਲ ਪਾਰਟੀ ਨੂੰ ਪਿਆਰ ਕਰਦਾ ਤੇ ਮੇਰਾ ਫਰਜ਼ ਬਣਦਾ ਕਿ ਮੈਂ ਸਭ ਤੋਂ ਪਹਿਲਾਂ ਉਹ 10 ਕਰਪਟ ਬੰਦਿਆਂ ਨੂੰ ਕਹਾਂ ਕਿ ਭਾਈ ਸਾਹਿਬ ਹਜ਼ਾਰਾਂ ਬੰਦੇ ABC ਪੋਲੀਟੀਕਲ ਪਾਰਟੀ ਨੂੰ ਪਿਆਰ ਕਰਦੇ ਨੇ, ਵਧੀਆ ਕੰਮ ਕਰਦੇ ਨੇ, ਇਹ ਦੇਸ਼ ਦੀ ਤਰੱਕੀ ਲਈ ਵਧੀਆ ਕੰਮ ਕਰ ਰਹੀ ਹੈ, ਤੁਸੀਂ 10 ਬੰਦੇ ਕਰਪਟ ਹੋ, ਤੁਹਾਡਾ ਤੁਸੀਂ ਇਸ ਚੋਂ ਨਿਕਲੋ, ABC ਪੋਲੀਟੀਕਲ ਪਾਰਟੀ ਨੂੰ ਅਸੀਂ ਵਧੀਆ ਬਣਾਉਣਾ, ਠੀਕ ਹੈ। ਕੇਜਰੀਵਾਲ ਸਾਹਿਬ ਦੀ ਇਕੱਲਿਆਂ ਦੀ ਗਲਤੀ ਨਹੀਂ ਸੀਗੀ, ਕੇਜਰੀਵਾਲ ਸਾਹਿਬ ਤੋਂ ਇਲਾਵਾ, ਠੀਕ ਹੈ। ਹੁਣ ਬਹੁਤ ਬੰਦੇ ਕਹਿੰਦੇ ਜੀ ਕੇਜਰੀਵਾਲ ਸਾਹਿਬ ਤੋਂ ਇਲਾਵਾ ਜਿਹੜੇ ਹੋਰ ਬੰਦਿਆਂ ਦੇ ਵੀ ਐਲੀਗੇਸ਼ਨ ਲੱਗਦੇ ਨੇ, ਜਦੋਂ ਤੱਕ ਤੁਸੀਂ ਆਵਾਜ਼ ਨਹੀਂ ਉਠਾਓਗੇ ਉਸ ਵੇਲੇ ਤੱਕ ਉਹ ਗੱਲ ਨਹੀਂ ਬਣਨੀ, ਠੀਕ ਹੈ। ਡਾਕਟਰ ਮਨਮੋਹਨ ਸਿੰਘ ਜੀ ਦੇ ਵੀ ਇਹੀ ਕੁਐਸਚਨ ਹੁੰਦਾ ਸੀਗਾ ਕਿ ਤੁਸੀਂ ਪ੍ਰਧਾਨ ਮੰਤਰੀ ਹੋ, ਤੁਹਾਡੇ ਥੱਲੇ ਇੱਕ ਪੂਰਾ ਦਾ ਪੂਰਾ ਕੈਬਨਿਟ ਦੇ ਸੈਕਸ਼ਨ ਦੇ ਬੰਦੇ ਇੰਨੀ ਕਰਪਸ਼ਨ ਕਰਦੇ ਰਹੇ, ਤੁਸੀਂ ਕਿਉਂ ਨੀ ਡਾਕਟਰ, ਹਾਲਾਂਕਿ ਕਈ ਬੰਦੇ ਇਸ ਪੁਆਇੰਟ ਤੇ ਉਹਨਾਂ ਤੋਂ ਖਿਲਾਫ਼ ਹੋ ਗਏ, ਮੈਂ ਨੀ ਹੋਇਆ, ਪਰ ਸਵਾਲ ਜ਼ਰੂਰ ਡਾਕਟਰ ਮਨਮੋਹਨ ਸਿੰਘ ਜੀ ਦੇ। ਔਰ ਦੇਖੋ ਮੈਂ ਡਾਕਟਰ ਮਨਮੋਹਨ ਸਿੰਘ ਜੀ ਨੂੰ ਬਹੁਤ ਪਿਆਰ ਕਰਦਾ, ਔਰ ਬਿਲਕੁਲ ਤੁਸੀਂ ਠੀਕ ਕਿਹਾ ਕਿ ਤੁਸੀਂ ਕਿਹਾ ਕਿ ਸਾਰੇ ਇੰਡੀਆ ਦੇ ਨਹੀਂ ਜੀ, ਉਹ ਤਾਂ ਸਾਰੇ ਦੁਨੀਆਂ ਦੇ ਸੀਗੇ, ਬਰਾਕ ਓਬਾਮਾ ਸਾਹਿਬ ਨੇ ਇਹ ਤਾਂ ਕਿਹਾ, ਡਾਕਟਰ ਮਨਮੋਹਨ ਸਿੰਘ ਜੀ ਸਾਰੇ ਇੰਡੀਆ ਦੇ ਨਹੀਂ ਸਾਰੀ ਦੁਨੀਆਂ ਦੇ ਸੀਗੇ। ਔਰ ਜੇ ਅਸੀਂ ਗੱਲ ਅੱਜ ਸਿੱਖ ਕਮਿਊਨਿਟੀ ਦੀ ਕਰ ਰਹੇ ਹਾਂ, ਸਿੱਖਾਂ ਨੂੰ ਇਸ ਤੋਂ ਬਿਹਤਰ ਬ੍ਰਾਂਡ ਅੰਬੈਸਡਰ ਕੋਈ ਨਹੀਂ ਸੀ ਮਿਲਣਾ, ਠੀਕ ਹੈ ਨੀ। ਅੱਜ ਗੁਜਰਾਤੀ ਕਮਿਊਨਿਟੀ ਨੇ, ਅੱਜ ਗੁਜਰਾਤੀ ਕਮਿਊਨਿਟੀ ਨੇ ਤਾਂ ਮੋਦੀ ਸਾਹਿਬ ਦੀ, ਕੋਈ ਲੱਭ ਕੇ ਦਿਖਾ ਦਿਓ ਮੈਨੂੰ ਕੋਈ ਗੁਜਰਾਤੀਆਂ 'ਚ, ਉਹਨਾਂ ਦੇ ਕੀ ਸਾਰੇ ਮੋਦੀ ਸਾਹਿਬ ਦੇ ਨਾਲ ਹੋਣਗੇ, ਬਥੇਰੇ ਕਾਂਗਰਸੀ ਨੇ ਉੱਥੇ, ਬਹੁਤ ਕਾਂਗਰਸ ਕਿੰਨੇ ਸਾਲ ਸਰਕਾਰ ਬਣਾਉਂਦੀ ਰਹੀ, ਅੱਜ ਵੀ ਲੋਕ ਮੋਦੀ ਸਾਹਿਬ ਦੇ ਖਿਲਾਫ਼ ਨੇ, ਬੜੇ ਗੁਜਰਾਤੀ ਮੋਦੀ ਸਾਹਿਬ ਦੇ ਖਿਲਾਫ਼ ਨੇ ਔਰ ਉਹ ਕਾਂਗਰਸ ਨੂੰ ਸਪੋਰਟ ਕਰਦੇ ਨੇ, ਲੇਕਿਨ ਉਹ ਮੋਦੀ ਸਾਹਿਬ ਦੇ ਖਿਲਾਫ਼ ਪਬਲਿਕ ਪਲੇਟਫਾਰਮ ਦੇ ਨਹੀਂ ਬੋਲਣਗੇ ਕਦੇ ਵੀ, ਠੀਕ ਹੈ। ਇਸੇ ਤਰ੍ਹਾਂ ਅਸੀਂ ਡਾਕਟਰ ਮਨਮੋਹਨ ਸਿੰਘ ਜੀ ਦੇ ਕਈ ਚੈਲੰਜਸ ਹੋਣਗੇ, ਡਾਕਟਰ ਮਨਮੋਹਨ ਸਿੰਘ ਜੀ ਤੁਸੀਂ ਕਹਿ ਰਹੇ ਹੋ ਸਾਰੇ ਇੰਡੀਆ ਦੇ ਸੀਗੇ, ਸਾਰੇ ਇੰਡੀਆ ਦੇ ਨਹੀਂ ਸੀਗੇ, ਉਹ ਤਾਂ ਸਾਰੀ ਦੁਨੀਆਂ ਦੇ ਸੀਗੇ, ਲੇਕਿਨ ਉਹਨਾਂ ਦੇ ਲਈ ਇਹ ਵੀ ਸਵਾਲ ਹੈ ਕਿ ਤੁਹਾਡੇ ਅੰਦਰ ਜਿਹੜੇ ਨਾਲ ਕੈਬਨਿਟ ਮਿਨਿਸਟਰ ਨੇ ਕਿੱਦਾਂ ਸਾਰਾ ਕੁਝ ਕਰਦੇ ਚਲੇ ਗਏ। ਸੋ ਇਸੇ ਤਰ੍ਹਾਂ ਜੇ ਤੁਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਪਿਆਰ ਕਰਦੇ ਹੋ, ਕਿਸੇ ਵੀ ਸੋਚ ਨੂੰ ਪਿਆਰ ਕਰਦੇ ਹੋ, ਤੇ ਇਹ ਤੁਹਾਡਾ ਵੀ ਫਿਰ ਫਰਜ਼ ਬਣਦਾ ਹੈ ਕਿ ਤੁਸੀਂ ਜਾ ਕੇ ਜ਼ਰੂਰ ਪੁੱਛੋ ਕਿ ਭਾਈ ਅਸੀਂ ਇਸ ਪੋਲੀਟੀਕਲ ਪਾਰਟੀ ਨੂੰ ਜਾਂ ਇਸ ਸੋਚ ਨੂੰ ਕਿੱਦਾਂ ਵਧੀਆ ਰੱਖਣਾ। ਬਹੁਤ ਸ਼ੁਕਰੀਆ ਜੀ, ਥੈਂਕ ਯੂ, ਬੜੇ ਵਧੀਆ ਤੁਹਾਡੇ ਨਾਲ ਵਿਚਾਰ ਰਹੇ, ਤੁਹਾਡਾ ਮੈਂ ਬਹੁਤ ਸ਼ੁਕਰੀਆ ਅਦਾ ਕਰਦਾ, ਥੈਂਕ ਯੂ। ਗੁਰਨਾਮ ਜੀ ਦੀ ਕਾਲ ਵੀ ਵੇਟ ਕਰ ਰਹੇ, ਸੁਲਮਾ ਸਾਹਿਬ ਸਾਰੇ ਕਾਲਰ ਵੇਟ ਕਰ ਰਹੇ ਨੇ, ਮੈਂ ਇੱਕ ਰਿਕਾਰਡਰ ਬ੍ਰੇਕ ਲਵਾਂਗਾ ਛੋਟੀ ਜੀ, ਉਸ ਤੋਂ ਬਾਅਦ ਤੁਹਾਡੀਆਂ ਸਾਰੀਆਂ ਕਾਲਸ ਵੀ ਲਵਾਂਗੇ, ਔਰ ਸੌਰਵ ਰਤਨ ਜੀ ਸਾਡੇ ਅੱਜ ਫਰਾਈਡੇ ਦੇ ਮੇਨ ਸਪੋਂਸਰ, ਉਹ ਵੀ ਇੰਤਜ਼ਾਰ ਕਰ ਰਹੇ ਨੇ। ਰਿਕਾਰਡਡ ਬ੍ਰੇਕ ਤੋਂ ਬਾਅਦ ਵੀ ਵਿਲ ਕੈਰੀ ਔਨ ਆਰ ਡਿਸਕਸ਼ਨ।
Why Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
Hey, I know that tune.
Of course you do. It's the tune that embodies 20 years of trust with ICICI Bank Canada, my financial partner, with a comprehensive range of accounts, mortgages, remittances and business solutions.
ICICI Bank Canada, Indian at heart with a global outreach. Visit icicibank.ca or walk into ICICI Bank in Kitchener today. TNC apply.
हम सब जानते हैं वो एक घर जिसका लॉन होता है परफेक्ट, पूरी नेबरहुड की नज़र उस पर होती है, तो क्या है उसका सीक्रेट? सिर्फ धूप और पानी काफी नहीं, स्कॉट्स टर्प बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉट्स टर्प बिल्डर लॉन फूड और बढ़ाए अपनी शान।
RSG कस्टम सोफा एंड अपहोल्स्ट्री वाले दा है सुनेहा। ਜੇ ਸੋਚ ਰਹੇ ਹੋ ਘਰ ਨੂੰ ਸਜਾਉਣਾ, ਮੇਰੀ ਭੈਣੋ ਤੇ ਵੀਰੋ ਐਸੀ ਮਹਿੰਗਾਈ ਨੂੰ ਵੇਖ ਕੇ ਨਾ ਰੁਕ ਜਾਣਾ। RSG ਕਸਟਮ ਸੋਫਾ ਐਂਡ ਅਪਹੋਲਸਟਰੀ ਨੂੰ ਨੰਬਰ ਹੈ ਮਿਲਾਣਾ। ਇਹ ਤੁਹਾਡੇ ਸੋਫਿਆਂ, ਬੈੱਡ ਹੋਰ ਫਰਨੀਚਰ ਨੂੰ ਮਾਡਰਨ ਲੁੱਕ ਦੇ ਕੇ ਨਵਾਂ ਕਰ ਦੇਣਗੇ, ਤੇ ਜੇ ਆਪਣੀ ਜਗ੍ਹਾ ਦੇ ਮੁਤਾਬਕ ਆਪਣੇ ਡਿਜ਼ਾਈਨ ਦਾ ਫਰਨੀਚਰ ਹੈ ਬਣਾਉਣਾ ਤਾਂ ਵੀ ਇਹਨਾਂ ਨੂੰ ਹੀ ਬੁਲਾਉਣਾ। ਪੈਸੇ ਖਰਚੋ ਘੱਟ ਤੇ ਕਰ ਲੋ ਸਦਰਾਂ ਪੂਰੀਆਂ। ਰਾਜਵੀਰ ਜੀ ਨਾਲ ਕਰੋ ਗੱਲ, 647-705-1317। RSG Custom Sofa and Upholstery, 647-705-1317, 647-705-1317।
You are listening to WTOR 770 AM, Youngstown, Toronto.
12th Annual Handi Mississauga Halal Food Festival, Friday, June 13th, Saturday, June 14th. Fun, food and entertainment is back.
बिना किसी हवाई सफर के ट्रेवल अराउंड द वर्ल्ड, मौज मस्ती खाओ पियो, टर्किश, ईरानी, इराकी, मिस्री, पाकिस्तानी, इंडियन, हलाल फूड, बस जायके ही जायके। लाइव कॉन्सर्ट निशा शफी और शहजाद रॉय।
फ्री एडमिशन, फ्री पार्किंग, फ्री फ्री फ्री, और क्या
और क्या, अब हमारी जान चाहिए। इससे ज्यादा फन आपको कहीं मिल सकता ही। मार्क 13th एंड 14th ऑफ जून एट सेलिब्रेशन स्क्वायर। नो टिकट्स, फुल एंजॉयमेंट। कम विद योर फैमिली, कॉल अमेर शमसी 416-662-7861।
ट्रकिंग वाले वीरो, ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब, लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब, द वन स्टॉप शॉप, 519-622-0660 जां quicktrucklube.com। QTL, बिकॉज वी केयर।
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है। मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह
4164742948। गिल पेंटिंग जिन्ना नू 20 साला ना तजर्बा है, परफेक्शन पेंटिंग, पॉपकॉर्न सीलिंग रिमूवल ते चेक पेन स्टेनिंग। नंबर मिला लवो ते अपना घर चमका लवो। 4164742458 416-473-4258 गिल पेंटिंग।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
ਵਾਈ ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਔਰ ਸਾਡੇ ਨਾਲ ਸਾਡੇ ਇਸ ਸੈਗਮੈਂਟ ਦੇ ਮੇਨ ਸਪੋਂਸਰ ਉਹ ਵੀ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਫਿਰ ਗੁਰਨਾਮ ਜੀ ਸੁਲੇਮਾਨ ਸਾਹਿਬ ਕਮਲਜੀਤ ਮਿਨਹਾਸ ਸਾਹਿਬ ਸਾਰੀਆਂ ਕਾਲਸ ਵੀ ਅਸੀਂ ਔਨ ਦੀ ਏਅਰ ਕਰਾਂਗੇ ਜੀ ਸੌਰਵ ਜੀ ਕੀ ਹਾਲ ਹੈ ਸਭ ਠੀਕ ਹੈ ਹਾਂਜੀ ਤਾਨੀਆ ਜੀ ਸੌਰਵ ਜੀ ਹੈਗੇ ਨੇ ਨਾਲ ਦੇ ਨਾਲ ਸਾਡੇ
ਹਾਂਜੀ
ਹਾਂਜੀ ਹਾਂਜੀ ਵੈਲਕਮ ਸਰ ਕੀ ਹਾਲ ਹੈ ਜੀ ਠੀਕ ਹੈ ਜੀ
ਬਹੁਤ ਵਧੀਆ ਸਰ ਤੁਸੀਂ ਸੁਣਾਓ
ਬਹੁਤ ਵਧੀਆ ਮਿਹਰਬਾਨੀ ਔਰ ਸੌਰਵ ਰਤਨ ਜੀ ਤੁਸੀਂ ਸਾਰਾ ਸਿਨੇਰੀਓ ਦੇਖ ਰਹੇ ਹੋ ਬੈਂਕ ਆਫ ਕੈਨੇਡਾ ਦੀ ਵੀ ਸਾਰੀ ਸਟੇਟਮੈਂਟ ਤੁਸੀਂ ਦੇਖੀ ਹੈ ਮੈਂ ਚਾਹਾਂਗਾ ਕਿ ਪਹਿਲਾਂ ਆਪਣਾ ਫੋਨ ਨੰਬਰ ਔਰ ਸਰਵਿਸਿਜ਼ ਦਿਓ ਸੋ ਫੋਨ ਨੰਬਰ ਔਰ ਸਰਵਿਸਿਜ਼ ਤੋਂ ਬਾਅਦ ਜੋ ਇਸ ਹਫਤੇ ਸਾਰੀ ਡਿਸਕਸ਼ਨ ਹੋਈ ਹੈ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਦੇ ਵਿੱਚ ਤੁਹਾਡੇ ਐਨਾਲਿਸਿਸ ਸਾਰੇ ਇੰਪੋਰਟੈਂਟ ਇਵੈਂਟਸ ਦੇ ਉੱਤੇ ਚਾਹਾਂਗੇ ਜੀ ਸੌਰਵ ਰਤਨ ਜੀ ਪਲੀਜ਼ ਗੋ ਅਹੈਡ
ਜੀ ਅਗਰ ਤੁਸੀਂ ਕਿਸੇ ਐਸੀ ਟੀਮ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਜਿੱਥੇ ਵੈਲਥ ਬਿਲਡਿੰਗ ਵੈਲਥ ਕ੍ਰੀਏਸ਼ਨ ਇਨਵੈਸਟਮੈਂਟ ਪਲੈਨਿੰਗ ਹਾਈਐਸਟ ਪੁਆਇੰਟ ਤੇ ਹੁੰਦੀ ਹੈ ਚਾਹੇ ਉਹ ਤੁਹਾਡੀ ਇੰਡੀਵਿਜੁਅਲ ਮਨੀ ਹੈ ਚਾਹੇ ਕਾਰਪੋਰੇਟ ਮਨੀ ਹੈ ਔਰ ਨਾਲ ਦੀ ਨਾਲ ਟੈਕਸ ਪਲੈਨਿੰਗ ਜਿਹੜੀ ਹੈਗੀ ਹੈ ਉਹ ਹਮੇਸ਼ਾ ਕੋਰ ਚ ਰੱਖ ਕੇ ਸੈਂਟਰ ਆਫ ਦਾ ਪੁਆਇੰਟ ਸੈਂਟਰ ਆਫ ਅਟ੍ਰੈਕਸ਼ਨ ਰੱਖ ਕੇ ਕੀਤੀ ਜਾਂਦੀ ਹੈ ਤੇ ਤੁਸੀਂ ਡੈਫੀਨੇਟਲੀ ਸਾਨੂੰ ਕਾਲ ਕਰਨਾ ਬਿਕੋਜ਼ ਵੀ ਬਿਲੀਵ ਇਨ ਕ੍ਰੀਏਟਿੰਗ ਲੌਂਗ ਟਰਮ ਕੰਸਿਸਟੈਂਟ ਜਿਹੜੀ ਹੈਗੀ ਹੈ ਰਿਟਰਨ ਟੂ ਬਿਲਡ ਯੋਰ ਐਸੈਟ ਯੋਰ ਬਿਲਡ ਯੋਰ ਪੋਰਟਫੋਲੀਓ ਕਿਉਂਕਿ ਆਈ ਥਿੰਕ ਕੈਨੇਡਾ ਦੇ ਵਿੱਚ ਦਿਨ ਪ੍ਰਤੀ ਦਿਨ ਇਸ ਗੱਲ ਦੀ ਇੰਪੋਰਟੈਂਸ ਵਧਦੀ ਜਾ ਰਹੀ ਹੈ ਕਿ ਪੈਸਾ ਜਿਹੜਾ ਹੈਗਾ ਹੈ ਉਹ ਸਿਰਫ ਮਸਲ ਪਾ ਜਾਂ ਇੱਕੋ ਪ੍ਰੋਫੈਸ਼ਨ ਦੇ ਨਾਲ ਨਹੀਂ ਯੂ ਹੈਵ ਟੂ ਮੈਨੇਜ ਐਂਡ ਮੇਕ ਮਨੀ ਵਿਦ ਆਲ ਅਵੇਲੇਬਲ ਆਮ ਤੌਰ ਤੇ ਸਾਡੀ ਕਮਿਊਨਿਟੀ ਸਫ਼ਰ ਕਰਦੀ ਹੈ ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਹੈਗਾ ਪ੍ਰੈਡੋਮੀਨੈਂਟਲੀ ਪੀਪਲ ਥਿੰਕ ਦੈਟ ਮੇਕਿੰਗ ਮਨੀ ਇਜ਼ ਜਸਟ ਬਾਈ ਇਨਵੈਸਟਿੰਗ ਇਨ ਬਿਜ਼ਨਸ ਔਰ ਰੀਅਲ ਸਟੇਟ ਇਟ ਡਜ਼ਨਟ ਹੈਪਨ ਲਾਈਕ ਦੈਟ ਐਟ ਆਲ ਸਾਡਾ ਆਫਿਸ ਜਿਹੜਾ ਹੈਗਾ ਉਹ ਇੰਸ਼ੋਰੈਂਸ ਦੀਆਂ ਸੇਵਾਵਾਂ ਗਰੁੱਪ ਬੈਨੀਫਿਟ ਪੈਨਸ਼ਨ ਪਲਾਨ ਤਕਰੀਬਨ ਹੁਣ ਇਸ ਵੇਲੇ ਮੇਰਾ ਖਿਆਲ ਹੈ 163 ਬੰਦਿਆਂ ਦੀ ਟੀਮ ਹੈ ਸਾਡੇ ਕੋਲ ਆਪਣੇ ਡਾਇਰੈਕਟ ਕੰਟਰੈਕਟ ਨੇ ਸਾਡੀ ਟੀਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਹੋ ਯੂ ਵਾਂਟ ਟੂ ਲਰਨ ਐਂਡ ਲੀਡ ਦਾ ਪੈਕ ਇਨ ਟਰਮਸ ਆਫ ਜਿਹੜੀ ਤੁਹਾਡੀ ਇੰਸ਼ੋਰੈਂਸ ਪਲੈਨਿੰਗ ਰਿਸਕ ਮੈਨੇਜਮੈਂਟ ਨੂੰ ਲੈ ਕੇ ਇਨਵੈਸਟਮੈਂਟ ਪਲੈਨਿੰਗ ਹੈ ਤਾਂ ਵੀ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਐਂਡ ਕਮ ਟਾਕ ਟੂ ਅਸ ਨੀਡ ਦਾ ਟੀਮ ਐਂਡ ਸੋ ਦੈਟ ਯੂ ਕੈਨ ਮੇਕ ਐਨ ਇਨਫੋਰਮ ਡਿਸੀਜ਼ਨ ਨੰਬਰ ਬੜਾ ਸਿੰਪਲ ਹੈ 416-833-8533 416-833-8533 ਜੀ
ਬਹੁਤ ਸ਼ੁਕਰੀਆ ਜੀ ਔਰ ਇਸ ਹਫਤੇ ਜਿਹੜੀ ਵੀ ਇੰਪੋਰਟੈਂਟ ਐਕਟੀਵਿਟੀਜ਼ ਹੋਈਆਂ ਨੇ ਜਿੱਦਾਂ ਹੁਣ ਆਪਣਾ ਬੈਂਕ ਆਫ ਕੈਨੇਡਾ ਓਵਰਨਾਈਟ ਲੈਂਡਿੰਗ ਰੇਟ ਸੇਮ ਰੱਖਿਆ ਇਧਰੋਂ ਟੈਰਿਫ ਲੱਗ ਰਹੇ ਨੇ ਅਨਇੰਪਲੋਇਮੈਂਟ ਦੇ ਵੀ ਅੱਜ ਨੰਬਰ ਆਏ ਨੇ ਸੋ ਕੀ ਤੁਸੀਂ ਹਾਲਾਤ ਦੇਖ ਰਹੇ ਹੋ ਅੱਜ ਕੈਨੇਡਾ ਦੀ ਇਕਾਨਮੀ ਦੇ ਔਰ ਬਿਜ਼ਨਸਿਸ ਦੇ ਔਰ ਖਾਸ ਕਰ ਇਸ ਪਰਸਪੈਕਟਿਵ ਨੂੰ ਜ਼ਰੂਰ ਟੱਚ ਕਰ ਦਿਓ ਫਰੋਮ ਦ ਬਿਜ਼ਨਸ ਪਰਸਪੈਕਟਿਵ ਕਿ ਮਾਰਕ ਕਾਰਨੀ ਸਾਹਿਬ ਲਗਾਤਾਰ ਇਨ ਟੱਚ ਹੈਗੇ ਨੇ ਯੂਐਸ ਪ੍ਰੈਜੀਡੈਂਟ ਡੋਨਲਡ ਟਰੰਪ ਦੇ ਨਾਲ ਟੈਰਿਫਸ ਨੂੰ ਰੋਕਣ ਵਾਸਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਬਿਜ਼ਨਸ ਔਰ ਟ੍ਰੇਡ ਰਿਲੇਸ਼ਨਸ਼ਿਪ ਵਧਾਉਣਾ ਚਾਹੁੰਦੇ ਨੇ ਚਾਈਨਾ ਦੇ ਨਾਲ ਚਾਈਨੀਜ਼ ਪ੍ਰੀਮੀਅਰ ਦੇ ਨਾਲ ਵੀ ਉਹ ਗੱਲਬਾਤ ਕਰ ਰਹੇ ਨੇ ਔਰ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੂੰ ਵੀ ਇੱਥੇ ਇਨਵਾਈਟ ਕੀਤਾ। ਮੈਂ ਬਿਜ਼ਨਸ ਪਰਸਪੈਕਟਿਵ ਔਰ ਟ੍ਰੇਡ ਪਰਸਪੈਕਟਿਵ ਤੱਕ ਹੀ ਤੁਹਾਨੂੰ ਸਵਾਲ ਪੁੱਛ ਰਹੇ ਸਾਰੇ ਜੀ। ਗੋਹੈਂਡ ਜੀ, ਕੀ ਲੱਗਦਾ ਕਿ ਕੈਨੇਡਾ ਦੀ ਇਕਨੋਮਿਕ ਚੈਲੰਜਸ, ਕੈਨੇਡਾ ਦੀ ਇਕਾਨਮੀ, ਅਨਇੰਪਲੋਇਮੈਂਟ, ਟੈਰਿਫ ਔਰ ਇਹ ਜਿਹੜੇ ਨਵੇਂ ਟ੍ਰੇਡ ਪਾਰਟਨਰ ਸਾਡੇ ਕੈਨੇਡਾ ਵੱਲੋਂ ਲੱਭੇ ਜਾ ਰਹੇ ਨੇ, ਇਹ ਸਾਰੇ ਤੇ ਤੁਹਾਡਾ ਅਨਾਲਿਸਿਸ ਚਾਹਾਂਗਾ, ਪਲੀਜ਼ ਗੋਹੈਂਡ ਜੀ।
ਇਹਦੇ ਵਿੱਚ ਪਹਿਲੀ ਗੱਲ ਇਹ ਹੈਗੀ ਹੈ ਕਿ ਮੈਂ ਲਾਸਟ ਵੀਕ ਐਕਚੁਅਲੀ ਗੱਲ ਕਰ ਰਿਹਾ ਸੀਗਾ, ਸੋਰੀ ਇਸ ਵੀਕ ਦੇ ਸ਼ੁਰੂ ਦੇ ਵਿੱਚ ਹੀ, ਕਿ ਇੰਟਰਸਟ ਰੇਟ ਘਟਣੇ ਚਾਹੀਦੇ ਸੀਗੇ। ਇੰਟਰਸਟ ਰੇਟ ਕੈਨੇਡੀਅਨ ਇਕਾਨਮੀ ਨੂੰ ਜਿਹੜੇ ਹੈਗੇ ਨੇ ਲੋਅਰ ਚਾਹੀਦੇ ਨੇ। 75 ਬੇਸਿਸ ਪੁਆਇੰਟ ਦੀ ਆਵਾਜ਼ ਹੈ, ਜ਼ਿਆਦਾ ਜਿਹੜਾ ਹੈਗਾ ਜਿਹੜਾ ਹੈਗਾ ਇੰਟਰਸਟ ਰੇਟ ਘਟਣੇ ਚਾਹੀਦੇ ਨੇ, ਕਿਉਂਕਿ ਸਾਡੀ ਸਿਚੁਏਸ਼ਨ ਬੈਡ ਹੈ। ਕੈਨੇਡਾ ਦੀ ਸਿਚੁਏਸ਼ਨ ਬਹੁਤ ਸਾਰੇ ਸੋਸ਼ਲ ਆਸਪੈਕਟ ਦੀ ਗੱਲ ਕਰੀਏ, ਇਕਨੋਮਿਕ ਆਸਪੈਕਟ ਦੀ ਗੱਲ ਕਰੀਏ, ਪੋਲੀਟੀਕਲ ਆਸਪੈਕਟ ਦੀ ਗੱਲ ਕਰੀਏ, ਫੋਰਨ ਪਾਲਿਸੀ ਦੀ ਗੱਲ ਕਰੀਏ, ਇਕਨੋਮਿਕ ਹੈਡਵਿੰਡਸ ਜਿਹੜੀਆਂ ਹੈਗੀਆਂ ਨੇ, ਸਾਡੀ ਮੈਨੂਫੈਕਚਰਿੰਗ ਕਿੱਧਰ ਨੂੰ ਜਾ ਰਹੀ ਹੈ, ਮੈਨੂਫੈਕਚਰਿੰਗ ਦਾ ਗਿਰਦਾ ਪੱਧਰ ਠੀਕ ਹੈ, ਸਾਡੇ ਕੋਲ ਕਮੋਡਿਟੀਜ਼ ਹੈਗੀਆਂ ਨੇ, ਸਾਡੇ ਕੋਲ ਆਇਲ ਹੈਗਾ, ਸਾਡੇ ਕੋਲ ਰਿਸੋਰਸ ਰਿਚ ਕੰਟਰੀ ਹੈ, ਬਟ ਅਸੀਂ ਕਿੰਨਾ ਕੁ ਦੇਰ ਜਿਹੜਾ ਹੈਗਾ ਸਪਲਾਇਰ ਬਣ ਕੇ ਆਪਣੀ ਜ਼ਿੰਦਗੀ ਜੀ ਸਕਦੇ ਹਾਂ। ਟੈਕਸ ਦੀ ਚੋਰੀ ਆਲ ਟਾਈਮ ਹਾਈ ਹੈਗੀ ਹੈ, ਸੋਸ਼ਲ ਬੈਨੀਫਿਟ ਦੀ ਚੋਰੀ ਆਲ ਟਾਈਮ ਹਾਈ ਹੈਗੀ ਹੈ, ਸੋਸ਼ਲ ਸਟਰਕਚਰ ਕੈਨੇਡਾ ਦਾ ਕਿੰਨਾ ਹੱਦ ਤੱਕ ਜਿਹੜਾ ਹੈਗਾ ਉਹ ਵਿਗੜ ਚੁੱਕਿਆ, ਔਰ ਕਿੰਨੀ ਸਿਚੁਏਸ਼ਨ ਜਿਹੜੀ ਹੈਗੀ ਹੈ ਕ੍ਰਾਈਮ ਨੂੰ ਲੈ ਕੇ ਜਿਹੜੀ ਹੈਗੀ ਹੈ ਉਹ ਡਿਫੀਕਲਟ ਬਣੀ ਹੋਈ ਹੈ। ਸਾਰੀਆਂ ਡਿਫੀਕਲਟੀਜ਼ ਤੋਂ ਸਾਰੇ ਤੁਸੀਂ, ਮੈਂ, ਜਿੰਨੇ ਵੀ ਆਪਣੇ ਲਿਸਨਰ ਪ੍ਰੋਗਰਾਮ ਸੁਣ ਰਹੇ ਹੈਗੇ ਨੇ ਉਹਦੇ ਤੋਂ ਸੈਂਸਿਟਿਵ ਹੈਗੇ ਨੇ ਔਰ ਸੈਂਸਿਟਿਵਿਟੀ ਦੇ ਨਾਲ ਉਹਨੂੰ ਸਮਝਦੇ ਨੇ। ਬਟ ਮਿਸਟਰ ਕਾਰਨ, ਮਤਲਬ ਆਉਣ ਵਾਲੇ 10 ਸਾਲ ਮੈਂ ਕਹਾਂਗਾ ਕੈਨੇਡਾ ਦੇ ਲਈ ਬੜੀ ਕ੍ਰੂਸ਼ਲ ਹੈ। ਵੀ ਨੀਡ ਅ ਵਿਜ਼ਨ ਸਟੇਟਮੈਂਟ, ਵੀ ਨੀਡ ਅ ਵਾਈਟ ਪੇਪਰ, ਵੀ ਨੀਡ ਅ ਚਾਰਟਰ, ਵੀ ਨੀਡ ਸਮ ਵੈਰੀ ਸਟਰੋਂਗ ਆਈ ਵੁੱਡ ਸੇ ਡਿਸੀਜ਼ਨਸ ਟੂ ਬੀ ਟੇਕਨ ਇਨ ਦਾ ਬੈਸਟ ਇੰਟਰਸਟ ਆਫ ਦਿਸ ਕੰਟਰੀ ਟੂ ਪੁੱਟ ਦਿਸ ਕੰਟਰੀ ਬੈਕ ਔਨ ਟਰੈਕ ਫਾਰ ਇਕਨੋਮਿਕ ਪ੍ਰੋਸਪੈਰਿਟੀ। ਇਹ ਸੌਖਾ ਕੰਮ ਨਹੀਂ ਹੈਗਾ, ਕਿਉਂਕਿ ਕੈਨੇਡਾ ਇਸ ਵੇਲੇ, ਕੈਨੇਡਾ ਦੀ ਜੀ ਡੀ ਪੀ 18.4% ਦੇ ਕਰੀਬ ਅਮਰੀਕਾ ਤੇ ਡਿਪੈਂਡ ਕਰਦੀ ਹੈ। ਟੋਟਲ ਜੀ ਡੀ ਪੀ ਦੀ ਕੈਲਕੂਲੇਸ਼ਨ ਹੈ ਤੇ ਜਿਹੜਾ ਟ੍ਰੇਡ ਹੈ ਤੇ ਜਿਹੜਾ ਆਪਣਾ ਮੈਕਸੀਕੋ ਹੈਗਾ ਇਹ ਤਕਰੀਬਨ 28.4% ਹੈ। ਵੀਅਤਨਾਮ ਜਿਹੜਾ ਹੈਗਾ ਉਹ ਵੀ ਤਕਰੀਬਨ 29% ਦੇ ਕਰੀਬ ਹੈਗਾ। ਥਾਈਲੈਂਡ ਹੈਗਾ, ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤੇ ਉਹਨਾਂ ਦੀ ਜੀ ਡੀ ਪੀ ਦੀ ਤਕਰੀਬਨ ਲੈਸ ਦੈਨ 3% ਡਿਪੈਂਡੈਂਸੀ ਹੈਗੀ ਹੈ ਯੂ ਐਸ ਦੇ ਉੱਪਰ। ਸੋ ਇਸ ਕਰਕੇ ਜੇ 1.5-2 ਮਿਲੀਅਨ ਲੋਕ ਅੱਜ ਦੀ ਡੇਟ ਚ ਕੈਨੇਡਾ ਦੇ ਵਿੱਚ ਜੋਬਲੈਸ ਹੈਗੇ ਨੇ, 1.6 ਮਿਲੀਅਨ ਦੀ ਫਿਗਰ ਆਈ ਹੈ, ਇਹ ਜਨਰਲੀ ਉਹਦਾ ਲੋਅਰ ਸਾਈਡ ਹੈ, ਵੈਸੇ ਨੰਬਰ ਹਾਈ ਹੈ ਕਿਉਂਕਿ ਅਕਾਊਂਟੇਬਿਲਟੀ ਕਾਫੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸਟੈਟਿਸਟਿਕਲੀ ਮਿਸ ਹੋ ਜਾਂਦੀਆਂ ਹੈਗੀਆਂ ਨੇ। ਉਹਦੇ ਕਈ ਕਾਰਨ ਹੈਗੇ ਆ, ਕਿਉਂਕਿ ਆਉਣ ਵਾਲੀ ਜਿਹੜੀ ਜੂਨ ਦੀ ਰਿਪੋਰਟ ਹੋਰ ਵੀ ਮਾੜੀ ਹੋਣੀ ਹੈ, ਕਿਉਂਕਿ ਆਪਾਂ ਦੇਖਿਆ ਕਿ ਜੋਬ ਲੋਸਿਸ ਬੈਂਕਿੰਗ ਸੈਕਟਰ, ਫਾਈਨੈਂਸ਼ੀਅਲ ਚ ਵੀ ਹੈ, ਹਡਸਨ ਬੇ ਉਧਰੋਂ ਜਿਹੜਾ ਹੈਗਾ 8400 ਬੰਦੇ ਜਿਹੜੇ ਹੈਗੇ ਲੇ ਆਫ ਕਰ ਰਿਹਾ, ਐਂਡ ਨਾਟ ਓਨਲੀ ਦੈਟ ਈਵਨ ਅਦਰ ਸੈਕਟਰ ਆਲਸੋ। ਸੋ ਕੁੱਲ ਮਿਲਾ ਕੇ ਸਿਚੁਏਸ਼ਨ ਜਿਹੜੀ ਹੈਗੀ ਹੈ ਉਹ ਗ੍ਰਿਮ ਹੈ, ਕੋਈ ਬਹੁਤ ਜ਼ਿਆਦਾ ਜਿਹੜੀ ਹੈਗੀ ਹੈ ਅੱਛੀ ਨਹੀਂ ਹੈ, ਐਜ਼ ਅਪੋਜ਼ ਟੂ ਯੂ ਐਸ ਜਿੱਥੇ 1,39,000 ਜਿਹੜੀਆਂ ਹੈਗੀਆਂ ਨੇ ਪੋਜ਼ਿਟਿਵ ਰਿਪੋਰਟ ਜਿਹੜੀ ਆਈ ਹੈ, ਐਕਸਪੈਕਟੇਸ਼ਨ 110,000 ਸੀਗੀ, ਜੋਬ ਰੇਟ ਜਿਹੜਾ ਹੈਗਾ ਉਹ ਆਲ ਟਾਈਮ ਲੋ ਹੈ, ਪਾਰਟੀਸਪੇਸ਼ਨ ਰੇਟ ਤਕਰੀਬਨ 60% ਉੱਪਰ ਹੀ ਹੈ ਹਜੇ, ਆਮ ਤੌਰ ਤੇ 65% ਉਸ ਤੋਂ ਉੱਪਰ ਨੂੰ ਅੱਛਾ ਮੰਨਿਆ ਜਾਂਦਾ, 62.2 ਇਜ਼ ਸਟਿਲ ਨਾਟ ਬੈਡ। ਸੋ ਕਾਫੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੀਡੀਅਮ ਤੇ ਬਿਜ਼ਨਸ, ਜਿਹੜੇ ਸਮਾਲ ਬਿਜ਼ਨਸਿਸ ਹੈਗੇ ਨੇ ਉਹਨਾਂ ਨੂੰ ਦੁਸ਼ਵਾਰੀਆਂ ਚੱਲ ਰਹੀਆਂ ਹੈਗੀਆਂ ਨੇ, ਔਰ ਟਰਾਂਸਪੋਰਟੇਸ਼ਨ ਇੰਡਸਟਰੀ ਜਿਹੜੀ ਹੈਗੀ ਲੰਬੇ ਸਮੇਂ ਤੋਂ ਬਹੁਤ ਜ਼ਿਆਦਾ ਪ੍ਰੋਬਲਮ ਦਾ ਸ਼ਿਕਾਰ ਹੈਗੀ, ਜਿੱਥੇ ਸਾਡੀ ਕਮਿਊਨਿਟੀ ਇਨਵੋਲਵ ਹੈ। ਔਰ ਇਹ ਮੈਂ ਦੱਸ ਦਵਾਂ ਕਿ ਓਵਰਆਲ ਜਿਹੜਾ ਹੈਗਾ ਸਿਚੁਏਸ਼ਨ ਕੀ ਨਿਕਲਦੀ ਜਾ ਰਹੀ ਹੈਗੀ ਹੈ, ਇਹਦੇ ਉੱਪਰ ਮੈਂ ਇੱਕ ਕੁਇਕ ਜਿਹੜਾ ਹੈਗਾ ਅਨਾਲਿਸਿਸ ਦੇ ਦਿੰਦਾ। ਦੇਖੋ, ਯੂਰੋਪੀਅਨ ਯੂਨੀਅਨ ਜਿਹੜੀ ਹੈਗੀ ਹੈ, ਹੁਣ ਉਹਨਾਂ ਨੇ ECB ਨੇ ਆਪਣਾ 25 ਬੇਸਿਸ ਪੁਆਇੰਟ ਰੇਟ ਘਟਾਇਆ। ਆਈ ਡੋਂਟ ਨੋ ਵਾਈ ਸੈਂਟਰਲ ਬੈਂਕ ਇਨ ਕੈਨੇਡਾ ਇਜ਼ ਪਲੇਇੰਗ ਵਿਦ ਦ ਫਾਇਰ, ਦੇ ਵਾਂਟ ਦ ਸਿਚੁਏਸ਼ਨ ਟੂ ਗੋ ਮੋਰ ਬੈਡ, ਈਵਨ ਦੋ ਮਿਸਟਰ ਕਾਰਨੀ ਤੇ ਟਰੰਪ ਦੀ ਅਗਰ ਸਿਚੁਏਸ਼ਨ ਈਜ਼ ਆਊਟ ਹੋ ਜਾਂਦੀ ਹੈ। ਠੀਕ ਹੈ ਜੀ, ਲੈਟਸ ਅਸਿਊਮ ਦੈਟ ਵੇ। 2020 ਦੇ ਵਿੱਚ ਇਹਨਾਂ ਨੂੰ 14 ਮਹੀਨੇ ਲੱਗੇ ਸੀਗੇ ਕੁਛ ਇੱਕ ਹੈਂਡਫੁਲ ਆਫ ਕੰਟਰੀਜ਼ ਦੇ ਨਾਲ ਡੀਲ ਕਰਨ ਦੇ ਵਿੱਚ। ਚਾਈਨਾ ਨੇ ਉਦੋਂ US ਨੂੰ ਕਮਿਟ ਕੀਤਾ ਸੀਗਾ ਕਿ ਅਸੀਂ ਤੁਹਾਡੇ ਤੋਂ ਇੰਨੇ ਬਿਲੀਅਨ ਡਾਲਰ ਦੀ ਚੀਜ਼ਾਂ ਖਰੀਦਾਂਗੇ, ਜਿਹੜਾ ਉਹਨਾਂ ਨੇ 50% ਵੀ ਪੂਰਾ ਨਹੀਂ ਕੀਤਾ। ਚਾਈਨਾ ਨੇ ਕਿਹਾ ਸੀਗਾ ਕਿ ਅਸੀਂ ਆਪਣੀ ਫਾਈਨੈਂਸ਼ੀਅਲ ਜਿਹੜਾ ਸਿਸਟਮ ਹੈਗਾ, ਜਿਹੜਾ ਬੈਂਕਿੰਗ ਹੈ, ਜਿਹੜੀ ਸਾਡੀਆਂ ਪਾਲਿਸੀਜ਼ ਹੈਗੀਆਂ ਨੇ ਯੂਆਨ ਨੂੰ ਲੈ ਕੇ, ਖਾਸ ਕਰਕੇ ਜਿਹੜੀ ਡਿਸਪੈਰਿਟੀ ਆਫ ਵੈਲੂਏਸ਼ਨ ਆਫ ਦ ਕਰੰਸੀ ਅਗੇਂਸਟ ਗ੍ਰੀਨ ਬੈਕ ਹੈਗੀ ਹੈ, ਉਹਨੂੰ ਅਸੀਂ ਠੀਕ ਕਰਾਂਗੇ, ਤੇ ਇੰਟਲੈਕਚੁਅਲ ਪ੍ਰੋਪਰਟੀ ਰਾਈਟਸ ਨੂੰ ਲੈ ਕੇ ਅਸੀਂ ਆਪਣੀ ਜਿਹੜੀ ਪੋਜੀਸ਼ਨ ਹੈ, ਸਟੇਟ ਦੀ ਜਿਹੜੀ ਪੋਜੀਸ਼ਨ ਹੈ ਇਨ ਅਡੀਸ਼ਨ ਟੂ ਦ ਕਾਰਪੋਰੇਟਸ, ਉਹਨੂੰ ਅਸੀਂ ਬੈਟਰ ਆਊਟ ਕਰਾਂਗੇ, ਜਿਹੜਾ ਕਿ ਉਹ ਨਹੀਂ ਕਰ ਪਾਏ। ਹੁਣ ਇਸ ਵੇਲੇ 100 ਦੇ ਕਰੀਬ ਕੰਟਰੀਜ਼ ਨੇ ਜਿਹੜੇ US ਦੇ ਨਾਲ ਡੀਲ ਕਰ ਰਹੇ ਹੈਗੇ ਆ, ਇਸ ਵੇਲੇ ਤਕਰੀਬਨ ਇੰਗਲੈਂਡ ਦੀ ਗੱਲ ਕਰੀਏ ਤੇ 8.8% ਦੇ ਕਰੀਬ ਜਿਹੜਾ ਹੈਗਾ ਟੈਰਿਫ ਹੈ। 10% ਟੈਰਿਫ ਗਲੋਬਲੀ ਜਿਹੜਾ ਹੈਗਾ ਹੈ ਇਹ ਆਲਰੇਡੀ ਫੈਕਟਰ ਇਨ ਹੋ ਚੁੱਕਾ ਹੈਗਾ। ਸੋ ਇਹ ਮੰਨ ਕੇ ਚੱਲੀਏ ਕਿ 10% ਦੇ ਕਰੀਬ ਜਿਹੜਾ ਟੈਰਿਫ ਹੈ ਉਹ ਤਾਂ ਸਟੇ ਕਰੇਗਾ। ਹਾਂ ਇਹ ਜ਼ਰੂਰ ਹੈ ਕਿ ਜਦੋਂ ਟਰੰਪ ਸਾਹਿਬ ਜੀਓ ਪੋਲੀਟੀਕਲ ਰਿਸਕ ਦੀ ਗੱਲ ਕਰਦੇ ਨੇ ਤੇ ਉਹ ਇੰਡੀਆ ਦੀ ਵੀ ਬਾਹ ਮਰੋੜ ਲੈਂਦੇ ਨੇ, ਉਹ ਕੈਨੇਡਾ ਦਾ ਵੀ ਮਰੋੜ ਲੈਂਦੇ ਨੇ। ਮਤਲਬ ਹੀ ਇਜ਼ ਪਲੇਇੰਗ ਵਿਦ ਟੂ ਵੈਪਨਸ ਇਨ ਹਿਸ ਬੋਥ ਹੈਂਡ ਐਂਡ ਟਰਾਈ ਟੂ ਕੋਰਸ ਜਿਹੜਾ ਹੈਗਾ ਉਹ ਅਦਰ ਪਰਸਨ ਜਾਂ ਆਪਣੇ ਨੇਬਰ ਜਾਂ ਆਪਣੇ ਜਿਹੜੇ ਹੈਗੇ ਆ ਭਾਗੀਦਾਰ ਉਹਨਾਂ ਨੂੰ ਬੇਸਿਕਲੀ ਕਨਵਿੰਸ ਕਰਨ ਦੇ ਵਿੱਚ ਕਿ US ਦੀ ਫੇਵਰ ਦੇ ਵਿੱਚ ਤੁਸੀਂ ਜਿਹੜਾ ਹੈਗਾ ਉਹ ਜ਼ਿਆਦਾ ਜਿਹੜਾ ਹੈਗਾ ਆਪਣਾ ਬੈਨੀਫਿਟ ਦਿਓ। ਹੁਣਾਂ ਮੋਟੇ ਤੌਰ ਤੇ ਇਹ ਹੈ ਕਿ ਮੈਂ ਆਪਣੇ ਲਿਸਨਰ ਨੂੰ ਕਲੀਅਰਲੀ ਗੱਲ ਦੱਸਣਾ ਚਾਹੁੰਦਾ ਹੈਗਾ, ਬੇਸਿਕਲੀ ਇਸ ਵੇਲੇ ਜਿਹੜੀ ਗੇਮ ਆਫ ਟਾਈਟਨਸ ਚੱਲ ਰਹੀ ਹੈਗੀ ਹੈ ਉਹ ਟ੍ਰੇਡ ਬੈਰੀਅਰ ਦੇ ਵਿੱਚ ਜ਼ਿਆਦਾ ਪਰਸੈਂਟੇਜ ਲੈ ਕੇ ਨਹੀਂ ਹੈ, ਉਹ ਕਨਸੈਸ਼ਨ ਨੂੰ ਲੈ ਕੇ ਹੈ। ਜਿਵੇਂ ਫਾਰ ਐਗਜ਼ਾਮਪਲ UK ਜਿਹੜਾ ਹੈਗਾ ਹੈ ਉਹ ਕੰਟੀਨਿਊਸਲੀ ਆਪਣਾ US ਤੋਂ ਜਿਹੜੇ ਪਲੇਨਸ ਹੈਗੇ ਆ ਉਹ ਖਰੀਦਦਾ ਰਹੇਗਾ। UK ਦੇ ਜਿਹੜੇ ਇੰਜਨਸ ਨੇ ਉਹ ਇੱਥੇ ਆਉਂਦੇ ਰਹਿਣਗੇ। ਗੱਡੀਆਂ ਦੇ ਉੱਪਰ ਜਿਵੇਂ ਉਹਨਾਂ ਨੇ ਕੈਪ ਲਾਤਾ 1 ਲੱਖ ਦਾ, ਇਸੇ ਤਰ੍ਹਾਂ ਜਿਹੜੇ ਇੰਡੀਆ ਹੈਗਾ ਜਾਂ ਬਾਕੀ ਕੰਟਰੀਜ਼ ਹੈਗੇ ਆ ਉੱਥੇ ਦੀ ਜਿਹੜੀ ਗੇਮ ਜਿਹੜੀ ਹੈਗੀ ਆ ਕੰਸੈਸ਼ਨ ਦੇ ਉੱਪਰ ਹੀ ਚੱਲ ਰਹੀ ਹੈਗੀ ਆ। ਗਲੋਬਲ ਜਿਹੜੀ ਟ੍ਰੇਡ ਪਾਲਿਸੀ ਦੀ ਜਿਹੜੀ ਅਨਸਰਟਨਟੀ ਹੈ ਉਹ ਕਾਫੀ ਡਾਊਨ ਆਈ ਹੋਈ ਹੈ, ਲੇਕਿਨ ਉਹ ਇੰਨੀ ਡਾਊਨ ਨਹੀਂ ਆਈ ਕਿ ਹਜੇ ਸਿਚੁਏਸ਼ਨ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਕ੍ਰਿਟੀਕਲ ਹੋ ਜਾਏ। ਔਰ ਇਸੇ ਚੀਜ਼ ਨੂੰ ਸਟਾਕ ਮਾਰਕੀਟ ਨੇ ਵੀ ਫੈਕਟਰ ਇਨ ਕੀਤਾ ਹੋਇਆ ਅਕਰੋਸ ਦਾ ਬੋਰਡ, ਜਰਮਨੀ ਦੀ, ਇੰਗਲੈਂਡ ਦੀ, ਹੁਣ ਮੋਸਟਲੀ ਯੂਰਪੀਅਨ ਇਕਾਨਮੀਜ਼ ਦੇ ਉੱਪਰ ਉੱਠਣ ਦਾ ਇੱਕ ਸਬੱਬ ਬਣਦਾ ਜਾ ਰਿਹਾ ਹੈਗਾ ਫਰੋਮ ਇਕਨੋਮਿਕ ਸਟੈਂਡ ਪੁਆਇੰਟ। ਲੇਕਿਨ ਓਵਰਆਲ ਜਿਹੜਾ ਹੈਗਾ ਟੈਰਿਫ ਦੀ ਜਿਹੜੀ ਸਿਚੁਏਸ਼ਨ ਹੈਗੀ ਹੈ ਉਹ ਅਪਰੋਕਸੀਮੇਟਲੀ ਜਿਹੜਾ ਐਵਰੇਜ ਰੇਟ ਅਗਰ ਮੈਂ ਕੈਲਕੂਲੇਟ ਕਰਾਂ ਜੋ ਮੈਂ ਪਬਲੀਕੇਸ਼ਨ ਪੜ੍ਹੀਆਂ ਹੈਗੀਆਂ ਨੇ ਉਹ ਤਕਰੀਬਨ 13% ਦੇ ਕਰੀਬ ਜਿਹੜਾ ਹੈਗਾ ਹੋਵਰ ਕਰ ਰਿਹਾ ਹੈਗਾ ਕਿ ਐਵਰੇਜ ਟ੍ਰੇਡ ਟੈਰਿਫ ਦਾ ਬਰਡਨ ਔਨ ਮੋਸਟ ਆਫ ਦਾ ਨੇਸ਼ਨ ਕਿੰਨਾ ਪਏਗਾ, ਜਿਹਦੇ ਵਿੱਚ ਟਾਪ ਦੇ ਉੱਪਰ ਵੀਅਤਨਾਮ ਤੇ ਮੈਕਸੀਕੋ ਹੈ, ਉਸ ਤੋਂ ਬਾਅਦ ਕੈਨੇਡਾ, ਤਾਈਵਾਨ, ਮਲੇਸ਼ੀਆ, ਥਾਈਲੈਂਡ ਹੈ, ਤੇ ਜਿਹੜਾ ਵੱਡਾ ਕਲਸਟਰ ਹੈਗਾ ਜਿਸ ਕਲਸਟਰ ਦਾ ਲੋਐਸਟ ਹੈ ਅੰਡਰ 10% ਅਬਵ 5%, ਉਹਦੇ ਵਿੱਚ ਇੰਡੀਆ, ਕੋਰੀਆ, ਉਹਦੇ ਵਿੱਚ ਬ੍ਰਾਜ਼ੀਲ ਹੈ, ਉਹਦੇ ਵਿੱਚ ਜਿਹੜਾ ਹੈਗਾ ਨਾਈਜੀਰੀਆ, ਫਰਾਂਸ ਹੈ, ਜਰਮਨੀ ਹੈ, ਐਕਸੈਟਰਾ ਐਕਸੈਟਰਾ, ਇਹ ਕੰਟਰੀਜ਼ ਹੈਗੇ ਨੇ। ਸੋ ਕਿਉਂਕਿ GDP ਦੀ ਜਿਹੜੀ ਹੈਗੀ ਹੈ ਡਿਪੈਂਡੈਂਸੀ ਉਹ ਵੀ ਬਹੁਤ ਵੱਡਾ ਫੈਕਟਰ ਹੈਗਾ, ਜਿਹੜੇ ਟਾਪ 5 ਕੰਟਰੀਜ਼ ਹੈਗੇ ਨੇ ਉਹਦੇ ਵਿੱਚ ਮੈਕਸੀਕੋ ਤੇ ਕੈਨੇਡਾ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਹੁਣ ਅਗਰ ਆਪਾਂ ਜਪਾਨ ਦੀ ਗੱਲ ਕਰੀਏ, ਇਸ ਵੇਲੇ ਜਪਾਨ ਟ੍ਰੈਜਰੀ ਬਿੱਲ ਦਾ ਸਭ ਤੋਂ ਵੱਡਾ ਹੋਲਡਰ ਹੈਗਾ US ਦੇ, ਉਸਨੇ ਹਜੇ ਇਹਨੂੰ ਕੋਰਸਿਵ ਟੂਲ ਦੀ ਤਰ੍ਹਾਂ ਯੂਜ਼ ਨਹੀਂ ਕੀਤਾ ਕਿ ਭਾਈ ਅਸੀਂ ਤਾਂ ਟ੍ਰੈਜਰੀ ਵੇਚ ਦਾਂਗੇ ਤੇ ਅਸੀਂ ਤੁਹਾਨੂੰ ਫਿਸਕਲ ਨੁਕਸਾਨ ਪਹੁੰਚਾਵਾਂਗੇ। ਨੋ ਨੋ ਨੋ, ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੀਆਂ ਮੈਕਸੀਮਮ ਗੱਡੀਆਂ ਜਿਹੜੀਆਂ ਹੈਗੀਆਂ ਨੇ ਉਹ US ਦੇ ਵਿੱਚ ਹੀ ਵਿਕਰੀਆਂ ਹੈਗੀਆਂ ਨੇ, ਤੇ ਉਹ ਬਣ ਕੇ ਕਿੱਥੋਂ ਆ ਰਹੀਆਂ ਜਪਾਨ ਦੇ ਵਿੱਚ, ਤੇ ਜਪਾਨ US ਗੱਡੀਆਂ ਨੂੰ ਕਿੰਨੀਆਂ ਵੇਚਣ ਦਾ ਜਿਹੜਾ ਹੈਗਾ ਉਹ ਅਲਾਓ ਕਰਦਾ, ਇਟਸ ਔਨ ਦ ਲੋਅਰ ਸਾਈਡ। ਸੋ ਇਸ ਕਰਕੇ ਡੀ ਐਸਕੇਲੇਸ਼ਨ ਜਿਹੜੀ ਹੈਗੀ ਹੈ ਬਿਟਵੀਨ ਚਾਈਨਾ ਐਂਡ US ਇਹ ਨੈਚੁਰਲ ਹੈ, ਇਹ ਨਾਰਮਲ ਹੈ। ਹਾਂ, ਚਾਈਨਾ ਨੂੰ ਆਪਣੀਆਂ ਇੰਡਸਟਰੀਅਲ ਸਬਸਿਡੀਜ਼ ਜਿਹੜੀਆਂ ਹੈਗੀਆਂ ਨੇ ਉਹ ਘਟਾਉਣੀਆਂ ਪੈਣੀਆਂ ਨੇ ਤਾਂ ਕਿ ਫੋਰਨ ਕੰਪੈਟੀਟਰਸ ਲਈ ਇੱਕ ਜਿਹੜੀ ਲੈਵਲ ਪਲੇ ਗਰਾਊਂਡ ਫੀਲਡ ਹੈ ਉਹ ਹੋ ਸਕੇ। ਉਹਨਾਂ ਦੀਆਂ ਜਿਹੜੇ ਨਾਨ ਮਾਰਕੀਟ ਪਾਲਿਸੀਜ਼ ਹੈਗੀਆਂ ਨੇ ਉਹਨਾਂ ਨੂੰ ਖਤਮ ਕਰਨਾ ਪਏਗਾ, ਉਹਨਾਂ ਨੂੰ ਬੈਟਰ ਰਿਸਪੈਕਟ ਦੇਣੀ ਪਏਗੀ ਫੋਰਨ ਇੰਟਲੈਕਚੁਅਲ ਪ੍ਰੋਪਰਟੀ ਰਾਈਟਸ ਨੂੰ। ਤੇ ਜਿਹੜਾ ਚਾਈਨਾ ਦੀ ਜਿਹੜੀ ਇੱਕ ਕਮਿਟਮੈਂਟ ਸੀਗੀ 2020 ਤੋਂ ਲੈ ਕੇ ਹੁਣ ਤੱਕ ਦੀ ਜਿਹਨੂੰ ਉਹ ਨਹੀਂ ਪੂਰਾ ਕਰ ਪਾਏ ਉਹਦੇ ਉੱਪਰ ਵੀ ਉਹਨਾਂ ਨੂੰ ਆਉਣਾ ਹੀ ਪਏਗਾ। ਹਾਂ, US ਤੇ UK ਦੀ ਟ੍ਰੇਡ ਡੀਲ ਨੇ ਇੱਕ ਗੱਲ ਲੋਕਾਂ ਨੂੰ ਜ਼ਰੂਰ ਦੱਸ ਦਿੱਤੀ ਹੈਗੀ ਹੈ, ਜਾਂ ਕਿਉਂਕਿ ਆਮ ਬੰਦੇ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਹੈਗਾ ਜਾਂ ਘੱਟ ਪਤਾ ਹੈਗਾ ਕਿ ਉਹ ਜ਼ਿਆਦਾ ਸਟੱਡੀ ਜਾਂ ਰਿਸਰਚ ਉਸ ਹਿਸਾਬ ਨਾਲ ਨਹੀਂ ਕਰਦੇ ਕਿ ਇਟ ਮੋਰ ਆਫ ਅ ਗੇਮ ਆਫ ਕੰਸੈਸ਼ਨ ਜਿਵੇਂ ਮੈਂ ਪਹਿਲਾਂ ਕਿਹਾ ਹੈਗਾ, ਕਿਉਂਕਿ ਐਂਡ ਆਫ ਦਾ ਡੇ UK ਆਲਸੋ ਵਾਂਟ ਟੂ ਹੈਵ ਅ ਹੈਲਦੀ ਟ੍ਰੇਡ, ਕਿਉਂਕਿ US ਜਿਹੜਾ ਹੈਗਾ ਅਗਰ US ਦੇ ਵਿੱਚ 100 ਚੀਜ਼ਾਂ ਦੀ ਕੰਜ਼ਪਸ਼ਨ ਹੋ ਰਹੀ ਹੈ ਤੇ 55 ਚੀਜ਼ਾਂ ਬਾਹਰੋਂ ਆ ਰਹੀਆਂ ਨੇ, ਸੋ US ਇਜ਼ ਅ ਨੈਟ ਕੰਜ਼ਿਊਮਰ ਆਫ ਲੋਟ ਆਫ ਗੁੱਡ ਫਰੋਮ US, ਔਰ US ਜਿਹੜਾ ਹੈਗਾ ਵੈਲਥ ਕ੍ਰੀਏਸ਼ਨ ਦੇ ਸਟੈਂਡ ਪੁਆਇੰਟ ਤੋਂ ਵੀ US ਦੀ ਜਿਹੜੀ ਸਟਾਕ ਮਾਰਕੀਟ ਹੈ ਉਹ ਨੈਟ ਰਿਸੀਵਰ ਆਫ ਐਸੈਟਸ ਹੈਗੀ ਆ ਫਰੋਮ ਆਲ ਓਵਰ ਦਾ ਵਰਲਡ, ਭਾਵ ਕਿ ਪੈਸਾ ਆ ਕੇ US ਦੇ ਵਿੱਚ ਟਿਕਦਾ, ਸਟਾਕ ਮਾਰਕੀਟ ਦੇ ਵਿੱਚ ਟ੍ਰੇਡ ਹੋ ਰਿਹਾ। ਲੇਕਿਨ ਅਗਰ ਟਰੰਪ ਸਾਹਿਬ ਨੇ ਫੋਰਨ ਟੈਕਸ ਵਧਾਉਣਾ ਸ਼ੁਰੂ ਕਰਤਾ ਜਿਵੇਂ ਉਹਨਾਂ ਨੇ ਪ੍ਰਪੋਜ਼ ਕੀਤਾ ਬਿਗ ਐਂਡ ਬਿਊਟੀਫੁਲ ਬਿੱਲ ਦੇ ਵਿੱਚ, ਜਿਹਦੇ ਵਿੱਚ ਕੈਨੇਡਾ ਨੂੰ ਕਾਫੀ ਜਿਹੜੀ ਹੈਗੀ ਆ ਪ੍ਰੋਬਲਮ ਆ ਸਕਦੀ ਹੈ, ਉਹ ਇਹ ਹੈ ਕਿ ਇਸ ਵੇਲੇ ਕੈਨੇਡੀਅਨ ਜਿਹੜੇ US ਸਟਾਕ ਮਾਰਕੀਟ ਦੇ ਵਿੱਚ ਖਰੀਦਦਾਰੀ ਕਰ ਰਹੇ ਨੇ ਉਹਨਾਂ ਨੂੰ 15% ਟੈਕਸ ਲੱਗਦਾ, ਲੇਕਿਨ ਇਹ ਚਾਹੁੰਦੇ ਹੈਗੇ ਆ ਕਿ 5% ਟੈਕਸ ਹਰ ਸਾਲ ਵਧਾ ਕੇ ਇਹਨੂੰ 50% ਕਰ ਦਿੱਤਾ ਜਾਵੇ। which will mean exodus from the US market. ਤੇ US stock market ਤੇ US economy ਲਈ ਵੀ ਬੜੀ ਮਾੜੀ ਗੱਲ ਹੋਏਗੀ. ਕਿਉਂ? ਕਿਉਂਕਿ ਦਿਸ ਇਜ਼ ਦਾ ਹਾਈਟ ਆਫ ਪ੍ਰੋਟੈਕਸ਼ਨਿਜ਼ਮ, ਜਿਹਦੇ ਨਾਲ ਓਵਰਆਲ ਸਟਾਕ ਮਾਰਕੀਟ ਦਾ ਜਿਹੜਾ ਬੈਲੈਂਸ ਹੈ ਉਹ ਵਿਗੜ ਜਾਏਗਾ. ਉਹਨਾਂ ਦਾ ਤਰਕ ਇਹ ਹੈਗਾ ਕਿ US ਦੇ ਉੱਪਰ ਫੋਰਨ ਕੰਟਰੀਜ਼ ਡਿਫਰੈਂਟ ਲੈਵਲ ਦੇ ਉੱਪਰ ਟੈਕਸ ਲਾਉਂਦੇ ਨੇ, ਜਿਵੇਂ ਡਿਜੀਟਲ ਟੈਕਸ ਇਨ ਕੈਨੇਡਾ. ਸਿਮੀਲਰਲੀ UK ਜਿਹੜਾ ਹੈਗਾ ਉਹ ਐਂਟੀ ਕੰਪੈਟੀਟਿਵ ਡਿਊਟੀਜ਼ ਤੇ ਟੈਕਸੇਸ਼ਨ ਜਿਹੜਾ ਹੈਗਾ ਫੇਸਬੁੱਕ, ਗੂਗਲ, ਮਾਈਕਰੋਸਾਫਟ ਵਗੈਰਾ ਤੇ ਲਗਾਉਂਦਾ ਹੈਗਾ. ਉਹ ਕਹਿੰਦੇ ਨੇ ਕਿ ਇਹ ਬੰਡਲ ਸੈਲਿੰਗ ਕਰਦੇ ਨੇ, ਇਹਨਾਂ ਦੇ ਕੋਲ ਡੇਟਾ ਜਿਹੜਾ ਹੈਗਾ ਉਹ ਐਜ਼ ਅ ਇੰਟਲੈਕਚੁਅਲ ਪ੍ਰੋਪਰਟੀ ਰਾਈਟ ਐਗਜ਼ਿਸਟ ਨਹੀਂ ਕਰਦਾ. ਇਹਨਾਂ ਕੋਲ ਡੇਟਾ ਐਜ਼ ਅ ਮੈਂ ਕਹਿ ਸਕਦਾ ਕੋਅਰਸਿਵ ਟੂਲ ਦੀ ਤਰ੍ਹਾਂ ਐਗਜ਼ਿਸਟ ਕਰਦਾ. ਆਪ ਕਿ ਇਹਨਾਂ ਨੇ ਆਪਣੀ ਜਿਹੜੀ ਹੈਗੀ ਉਹਦੇ ਉੱਪਰ ਮੋਨੋਪੋਲਿਸਟਿਕ ਪ੍ਰੈਕਟਿਸ ਬਣਾਈ ਹੋਈ ਹੈ, ਜਿਹਦੇ ਤਕੀਨ ਕਿ ਡੇਟਾ ਸਿਰਫ ਆਪਣੇ ਫੇਵਰ ਲਈ ਤੇ ਆਪਣੇ ਜਿਹੜੇ ਐਡਵਰਟਾਈਜ਼ਰਸ ਨੇ ਉਹਨਾਂ ਦੀ ਫੇਵਰ ਲਈ ਯੂਜ਼ ਕਰਦੇ ਹੈਗੇ. ਸੋ ਇਸ ਕਰਕੇ ਇਹ ਜਿਹੜੇ ਐਫਰਟਸ ਹੈਗੇ ਨੇ ਬਿਟਵੀਨ US ਐਂਡ ਕੈਨੇਡਾ ਨੈਗੋਸ਼ੀਏਸ਼ਨ ਦੀ ਅਗਰ ਆਪਾਂ ਗੱਲ ਕਰੀਏ, ਇਹਦੀ ਡਿਲੀਵਰੀ ਹੋਣੀ ਹੀ ਪਏਗੀ ਬਾਏ ਆਗਸਟ ਔਰ ਸੋ. ਦੀ ਡਿਲੀਵਰੀਜ਼ ਮਸਟ ਹੈਪਨ. ਔਰ ਇਹ ਹੁਣ ਕਿੰਨੀ ਇਫੈਕਟਿਵਲੀ ਹੋ ਪਾਏਗਾ, ਇਹ ਕਿੰਨੀ ਆਈ ਵੁੱਡ ਸੇ ਮਚਿਓਰਲੀ ਹੋ ਪਾਏਗਾ, ਇਹ ਇੱਕ ਕੁਐਸਚਨ ਮਾਰਕ ਬਣਿਆ ਹੋਇਆ. ਕਿਉਂ? ਕਿਉਂਕਿ ਐਂਡ ਆਫ ਦਾ ਡੇ ਦੇ ਐਵਰੀਵਨ US and rest of the countries, they have to mutually reduce the tariff barriers. They have to mutually reduce non-tariff barriers also. ਇਹਨਾਂ ਨੂੰ ਕੋਆਪਰੇਟ ਕਰਨਾ ਪੈਣਾ ਹੈਗਾ ਔਨ ਗਲੋਬਲ ਚੈਲੰਜਸ ਸੱਚ ਐਸ ਚਾਈਨੀਜ਼ ਓਵਰ ਪ੍ਰੋਟੈਕਸ਼ਨ. ਇਹਨਾਂ ਨੂੰ ਇਸ ਗੱਲ ਦੇ ਉੱਪਰ ਬੈਠਣਾ ਪੈਣਾ ਹੈਗਾ ਕਿ ਯੂਰਪੀਅਨ ਇਨਵੈਸਟਮੈਂਟ US ਦੇ ਵਿੱਚ ਓਵਰਆਲ ਕਿਵੇਂ ਵਧਾਈ ਜਾ ਸਕੇ, ਕਿਉਂਕਿ ਜਨਰਲੀ ਯੂਰਪੀਅਨ ਯੂਨੀਅਨ ਜਿਹੜੀ ਹੈਗੀ ਉਹ US ਦੇ ਵਿੱਚ ਡਾਇਰੈਕਟ ਇਨਵੈਸਟਮੈਂਟ ਤੋਂ ਬਚਦੀ ਰਹੀ ਹੈਗੀ ਹੈ. ਔਰ US EU ਜਿਹੜਾ ਹੈਗਾ, ਯੂਰਪੀਅਨ ਯੂਨੀਅਨ ਜਿਹੜੇ ਹੈਗਾ, ਉਹ US ਦੇ ਪ੍ਰੋਡਕਟ ਜਿਹੜੇ ਹੈਗੇ ਨੇ ਜਿਵੇਂ ਕਿ ਨੈਚੁਰਲ ਗੈਸ ਹੈ, ਟੈਕਨੋਲੋਜੀ ਹੈਗੀਆਂ ਨੇ, ਉਹਨਾਂ ਨੂੰ ਜ਼ਿਆਦਾ ਜਿਹੜਾ ਹੈਗਾ ਖਰੀਦੇ, ਤਾਂ ਕਿ ਇੱਕ ਜਿਹੜੀ ਪੋਜ਼ਿਟਿਵ ਸਿਚੁਏਸ਼ਨ ਦੀ ਹੈਗੀ ਉਹ ਬਣ ਸਕੇ. ਸਿਮਿਲਰ ਸਟੋਰੀ ਵਿਦ ਜਪੈਨ, ਸਿਮਿਲਰ ਸਟੋਰੀ ਵਿਦ ਤਾਈਵਾਨ, ਸਿਮਿਲਰ ਸਟੋਰੀ ਵਿਦ ਇੰਡੀਆ ਜਿਵੇਂ ਮੈਂ ਗੱਲ ਕੀਤੀ ਹੈ, ਐਂਡ ਸੋ ਇਜ਼ ਵੀਅਤਨਾਮ ਆਲਸੋ. ਕਿਉਂਕਿ ਵੀਅਤਨਾਮ ਜਿਹੜਾ ਹੈਗਾ ਉਹ ਤਕਰੀਬਨ 3.5% ਦਾ ਨੈਟ ਗੇਨਰ ਬਣਿਆ ਸੀਗਾ ਜਦੋਂ ਚਾਈਨਾ ਚੋਂ ਓਵਰਆਲ ਜਿਹੜੀ ਹੈਗੀ ਡਿਪੈਂਡੈਂਸੀ US ਦੀ ਘਟਾਉਣ ਦੀ ਗੱਲ ਚੱਲੀ ਸੀ ਮੈਨੂਫੈਕਚਰਿੰਗ ਦੀ. ਅਨਫੋਰਚੁਨੇਟਲੀ ਇੰਡੀਆ ਵਾਜ਼ ਨਾਟ ਦਾ ਓਨਲੀ ਨੈਟ ਬੈਨੀਫੈਕਟਰ. ਨੋ, ਵੀਅਤਨਾਮ, ਥਾਈਲੈਂਡ, ਇੰਡੋਨੇਸ਼ੀਆ, ਮਲੇਸ਼ੀਆ, ਮੀਨਸ ਕਿ ਈਸਟ ਏਸ਼ੀਆ ਜਿਹੜਾ ਹੈਗਾ ਉਹਨੇ ਜ਼ਿਆਦਾ ਫਾਇਦਾ ਜਿਹੜਾ ਹੈਗਾ ਇਹਦਾ ਚੱਕਿਆ ਹੈਗਾ, ਜਿਹਦਾ ਨਤੀਜਾ ਇਹ ਹੋਇਆ ਕਿ ਇਹਨਾਂ ਦੀ ਡਿਪੈਂਡੈਂਸੀ, ਇਹਨਾਂ ਦੀ GDP ਖਾਸ ਕਰਕੇ ਡਿਪੈਂਡੈਂਸੀ ਜਾਂ ਇਕਨੋਮਿਕ ਡਿਪੈਂਡੈਂਸੀ US ਦੇ ਉੱਪਰ ਵਧੀ ਹੈਗੀ ਹੈ. ਹਾਂ, ਲੀਗਲ ਰੈਜ਼ਿਸਟੈਂਸ ਜਿਹੜੀ ਹੈਗੀ ਟਰੰਪ ਟੈਰਿਫ ਨੂੰ ਲੈ ਕੇ ਆਲਰੇਡੀ ਦੇਖਣ ਨੂੰ ਮਿਲ ਰਹੀ ਹੈ, ਕਿਉਂਕਿ ਮੋਸਟਲੀ ਪ੍ਰੋਵਿੰਸਿਸ ਨੇ ਜਿਹੜਾ ਹੈਗਾ ਇਹਨਾਂ ਦੇ ਉੱਪਰ ਕੇਸ ਕੀਤਾ, ਉਹ ਕੋਰਟ ਦੇ ਵਿੱਚ ਲੈ ਕੇ ਗਏ ਹੈਗੇ ਨੇ, ਔਰ ਨੈਸ਼ਨਲ ਐਮਰਜੈਂਸੀ ਦਾ ਹਵਾਲਾ ਦੇ ਕੇ ਜਿਵੇਂ ਹੁਣ ਇਹਨਾਂ ਨੇ ਇਲੀਗਲ ਇਮੀਗ੍ਰੇਸ਼ਨ ਦੀ ਗੱਲ ਕੀਤੀ ਸੀ, ਉਹਦੇ ਵਿੱਚ ਸੁਪਰੀਮ ਕੋਰਟ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਇੱਕ ਪੋਜ਼ਿਟਿਵ ਟੂਲ ਦਿੱਤਾ ਕਿ ਭਾਈ ਤੁਹਾਡੇ ਕੋਲ ਰਾਈਟ ਹੈਗਾ ਕਿ ਤੁਸੀਂ ਜੇ ਇਹਨਾਂ ਦਾ ਸਪੈਸ਼ਲ ਸਟੇਟਸ ਖਤਮ ਕਰਨਾ, ਕੁਐਸ਼ ਕਰਨਾ, ਯੂ ਕੈਨ ਡੂ ਦੈਟ. ਜਿਹਦੇ ਕਰਕੇ ਤਕਰੀਬਨ 5 ਲੱਖ ਤੋਂ ਜ਼ਿਆਦਾ ਜਿਹੜੇ ਇਲੀਗਲ ਇਮੀਗ੍ਰੈਂਟਸ ਨੇ ਉਹਨਾਂ ਦੇ ਸਿਰ ਤੇ ਤਲਵਾਰ ਜਿਹੜੀ ਹੈਗੀ ਉੱਥੇ ਲਟਕ ਰਹੀ ਹੈ. ਬਟ ਮੇਨ ਮੁੱਦਾ ਟ੍ਰੇਡ ਡੈਫੀਸਿਟ ਤੇ ਟ੍ਰੇਡ ਬੈਰੀਅਰ ਦਾ ਹੈਗਾ. ਇਲੀਸਿਟ ਡਰੱਗ ਨੂੰ ਲੈ ਕੇ ਮੈਂ ਗੱਲ ਕਹਾਂਗਾ, ਡੈਫੀਨੇਟਲੀ ਇਟਸ ਅ ਪ੍ਰੋਬਲਮ, ਬਟ ਇਟ ਇਜ਼ ਬੀਂਗ ਯੂਜ਼ਡ ਐਜ਼ ਅ ਟੂਲ. ਹਾਂ, ਇਹ ਜ਼ਰੂਰ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਨੂੰ ਲੈ ਕੇ ਜਿਹੜੀ ਆਪਣੀ ਇੱਕ ਸਿਚੁਏਸ਼ਨ ਹੈਗੀ ਵਿਦ ਰੈਸਟ ਆਫ ਦਾ ਵਰਲਡ, ਜਿਵੇਂ ਤੁਸੀਂ ਗੱਲ ਕੀਤੀ ਚਾਈਨਾ ਦੇ ਨਾਲ, ਹੁਣ ਚਾਈਨਾ ਇਸ ਵੇਲੇ ਕਾਫੀ ਆਇਲ ਖਰੀਦ ਗਿਆ ਕੈਨੇਡਾ ਦਾ. ਚਾਈਨਾ ਇਜ਼ ਲੀਡਿੰਗ ਐਕਚੁਅਲੀ ਇਨ ਟਰਮਸ ਆਫ ਬਾਇੰਗ ਦਾ ਆਇਲ. ਸੋ ਇਹ ਕਾਫੀ ਕੁਝ ਜਿਹੜਾ ਹੈਗਾ ਉਹ ਆਪਾਂ ਨੂੰ ਦੇਖਣ ਨੂੰ ਮਿਲੇਗਾ. ਜਿਵੇਂ UK ਨੇ ਕਿਹਾ ਹੈਗਾ ਕਿ ਉਹ ਯੂਰਪੀਅਨ ਯੂਨੀਅਨ ਦੇ 150 ਬਿਲੀਅਨ ਡਿਫੈਂਸ ਬਜਟ ਦੇ ਵਿੱਚ, ਫੰਡ ਦੇ ਵਿੱਚ, ਸੋਰੀ, ਆਪਣਾ ਜਿਹੜਾ ਹੈਗਾ ਆਪਣੀ ਪਾਰਟੀਸਪੇਸ਼ਨ ਜਿਹੜੀ ਇਹ ਵਧਾਉਣਗੇ. ਕਾਰਬਨ ਟ੍ਰੇਡਿੰਗ ਸਿਸਟਮ ਨੂੰ ਜਿਹੜਾ ਹੈਗਾ ਲਿੰਕ ਕੀਤਾ ਜਾ ਰਿਹਾ ਹੈਗਾ, ਨਾਲ ਦੀ ਨਾਲ ਜਿਹੜਾ ਅਦਰ ਸਟਾਫ ਲਾਈਕ ਯੂਰਪੀਅਨ ਯੂਨੀਅਨ ਤੇ ਜਿਹੜੀਆਂ ਬ੍ਰਿਟਿਸ਼ ਜਿਹੜੀਆਂ ਹੈਗੀਆਂ ਫਿਸ਼ਿੰਗ ਇੰਡਸਟਰੀ ਹੈਗੀ ਉਹਨਾਂ ਨੂੰ ਐਕਸਟੈਂਡ ਕਰਨਾ ਟੁਵਾਰਡਸ ਦਾ ਇੰਡਸਟਰੀ ਦੇ ਵਿੱਚ ਬੈਟਰ ਪਾਰਟੀਸੀਪੇਸ਼ਨ ਨੂੰ ਲੈ ਕੇ. ਸੋ ਕਾਫੀ ਕੁਝ ਹੈਗਾ ਜਿਹਦਾ ਇੰਪੈਕਟ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹਦਾ ਮੈਂ ਪਹਿਲਾਂ ਕਿਹਾ ਜੂਨ, ਜੁਲਾਈ ਤੇ ਅਗਸਤ, ਅਪ੍ਰੈਲ, ਮਈ, ਜੂਨ, ਤੇ ਇਹਦਾ ਜਿਹੜਾ ਸਤੰਬਰ ਵੀ ਔਨ ਟਰੈਕ ਫਾਰ ਐਕਚੁਅਲ ਟੂ ਹੈਪਨ ਟੁਵਾਰਡਸ ਕ੍ਰਿਸਮਸ. ਨਹੀਂ ਤਾਂ ਇਸ ਵਾਰੀ ਫਿਸਕਲ ਦੀਵਾਲੀ ਨਹੀਂ ਹੋਏਗੀ, ਇਹ ਦੀਵਾਲੀ ਬਲੈਕ ਦੀਵਾਲੀ ਬਣ ਜਾਏਗੀ, ਜਾਂ ਮੈਂ ਕਹਾਂਗਾ ਕਿ ਸਿਚੁਏਸ਼ਨ ਜਿਹੜੀ ਹੈਗੀ ਹੈ ਟਫ ਹੋ ਜਾਏਗੀ ਔਰ ਮਿਸਟਰ ਟਰੰਪ ਦੇ ਲਈ ਵੀ ਇਸ ਚੀਜ਼ ਨੂੰ ਸੰਭਾਲਣਾ ਔਖਾ ਹੋ ਜਾਏਗਾ। ਡੈਫੀਨੇਟਲੀ ਜਿਹੜਾ ਬਿੱਲ ਹੈ ਉਹ ਸੈਨੇਟ ਦੇ ਵਿੱਚ ਜੁਲਾਈ ਦੇ ਵਿੱਚ ਪਾਸ ਹੋਣ ਦੀ ਸੰਭਾਵਨਾ ਹੈਗੀ ਹੈ, ਲੇਕਿਨ ਜਿਹੜੇ ਯੂਐਸ ਦਾ ਜਿਹੜਾ ਫੋਕਸ ਹੈਗਾ ਇਨ ਟਰਮਸ ਆਫ ਕ੍ਰੀਏਟਿੰਗ ਦੈਟ ਇਕਨੋਮਿਕ ਸਰਪਲਸ, ਉਹ ਕਾਫੀ ਹੱਦ ਤੱਕ ਇਹਨਾਂ ਦੀ ਡੀਲ ਮੇਕਿੰਗ ਦੇ ਉੱਪਰ ਤੇ ਸਟਾਕ ਮਾਰਕੀਟ ਨੂੰ ਲੈ ਕੇ ਮੈਂ ਗੱਲ ਕਲੀਅਰ ਕਰ ਦਵਾਂ ਕਿ ਸਟਾਕ ਮਾਰਕੀਟ ਨੇ ਆਲਰੇਡੀ ਪ੍ਰਾਈਸਿੰਗ ਕੀਤਾ ਹੋਇਆ, ਭਾਵ ਕਿ ਆਲਮੋਸਟ ਜਿਹੜੀ ਹੈਗੀ ਹੈ ਫੈਬਰੀ ਦੇ ਜਿਹੜੇ ਹਾਈ ਸੀਗੇ ਉਹਨਾਂ ਨੂੰ ਅਚੀਵ ਕਰ ਲਿਆ ਗਿਆ ਹੈਗਾ। TSX ਆਲ ਟਾਈਮ ਹਾਈ ਹੈ। ਅੱਜ ਵੀ ਮੈਨੂੰ ਸਵੇਰੇ ਕਿਸੇ ਦਾ ਫੋਨ ਆਇਆ ਕਿ ਕਿਸ ਤਰ੍ਹਾਂ ਹਾਈ ਹੈ, ਸੋ ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ, ਲੇਕਿਨ ਮੈਂ ਇੱਕੋ ਗੱਲ ਕਹਾਂਗਾ, ਡੂ ਨਾਟ ਪ੍ਰੈਡਿਕਟ ਅਨਪ੍ਰੈਡਿਕਟੇਬਲ। ਇਫ ਯੂ ਹੈਵ ਸੀਨ ਔਰ ਤੁਹਾਨੂੰ ਨਹੀਂ ਪਤਾ ਕਿ ਪਿਛਲੇ 40 ਦੁਨੀਆਂ ਚ ਕੀ ਹੋਇਆ, ਨੀਅਰ ਟਰਮ ਦੇ ਵਿੱਚ ਗੱਲ ਕਰੀਏ ਤਾਂ ਕੋਵਿਡ ਦੇ ਵਿੱਚ ਕੀ ਹੋਇਆ, 2008 ਦੇ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਬਾਅਦ ਮਾਰਕੀਟ ਕਿੱਥੇ ਹੈਗੀਆਂ ਨੇ, ਆਪਣੀ ਹੈਬਿਟ ਆਫ ਲੂਜ਼ਿੰਗ ਮਨੀ ਬਿਕੋਜ਼ ਆਫ ਦੀਜ਼ ਅਨਸਰਟਨ ਕੰਡੀਸ਼ਨਸ, ਇਹਨੂੰ ਬੰਦ ਕਰਨਾ ਚਾਹੀਦਾ। ਸਾਨੂੰ ਸਮਝਦਾਰੀ ਦੇ ਨਾਲ ਕੰਮ ਕਰਨਾ ਚਾਹੀਦਾ, ਸਾਨੂੰ ਆਪਣੀ ਐਜੂਕੇਸ਼ਨ ਵਧਾਉਣੀ ਚਾਹੀਦੀ ਹੈ, ਤੁਸੀਂ ਚੰਗੀ ਟੀਮ ਨਾਲ ਕੰਮ ਕਰੋ, ਆਪਣੇ ਪੈਸੇ ਇਨਵੈਸਟ ਕਰੋ, ਕਿਉਂਕਿ ਹਰ ਇੱਕ ਬੰਦੇ ਨੂੰ ਆਪਣੇ ਪੈਸੇ ਦੀ ਖੇਤੀ ਆਪ ਕਰਨੀ ਪਏਗੀ। ਗਵਰਨਮੈਂਟ ਦੇ ਉੱਪਰ ਡਿਪੈਂਡੈਂਸੀ ਨਹੀਂ ਹੈ, $1,200-1,300 ਦਾ ਕੁਝ ਨਹੀਂ ਹੋਣਾ। ਦੇਅਰ ਇਜ਼ ਨਾਟ ਮਚ ਲੈਫਟ ਇਨ ਦਾ ਬਾਸਕਿਟ ਫਾਰ ਅਸ ਟੂ ਗ੍ਰੈਬ ਫਰੋਮ ਗਵਰਨਮੈਂਟ, ਵੀ ਹੈਵ ਟੂ ਕ੍ਰੀਏਟ ਆਰ ਓਨ ਐਸੈਟ ਬੇਸ, ਜਿਹਦੇ ਨਾਲ ਸਾਡੀ ਲਾਈਫ ਦੇ ਇਵੈਂਟਸ ਦੇ ਵਿੱਚ ਉਸ ਪੈਸੇ ਦੀ ਇੰਪੋਰਟੈਂਸ ਦੀ ਡਿਲੀਵਰੀ ਹੋ ਸਕੇ, ਸਾਡੀ ਰਿਟਾਇਰਮੈਂਟ ਵਧੀਆ ਹੋ ਸਕੇ, ਅਸੀਂ ਫਿਜ਼ੀਕਲੀ ਜਿਹੜਾ ਹੈਗਾ ਉਹ ਆਈ ਵੁਡ ਸੇ ਫਾਈਨੈਂਸ਼ੀਅਲੀ ਜਿਹੜਾ ਹੈਗਾ ਸਟਰੋਂਗਰ ਹੋ ਸਕੀਏ, ਕਿਉਂਕਿ ਇਸ ਤੋਂ ਬਿਨਾਂ ਨਹੀਂ ਹੋਣਾ, ਗੱਲਾਂ ਬਾਤ ਨਹੀਂ ਹੋਣਾ। 30 ਸਾਲ ਹੋ ਗਏ ਆ, 3 ਡਿਕੇਡ ਹੋ ਗਏ, ਸਿਚੁਏਸ਼ਨ ਦੇ ਵਿੱਚ ਗਿਰਾਵਟ ਹੀ ਆਈ ਜਾ ਰਹੀ ਹੈਗੀ ਆ, ਸੇਵਿੰਗ ਰੇਟ ਘਟਦਾ ਜਾ ਰਿਹਾ ਹੈਗਾ, ਤੇ ਜੇ ਜੇ ਸੋ ਕਾਲਡ ਰੀਅਲ ਅਸਟੇਟ ਨੇ ਲੋਕਾਂ ਦਾ ਇੰਨਾ ਹੀ ਫਾਇਦਾ ਕਰਨਾ ਸੀਗਾ ਤੇ ਹੁਣ ਫਿਰ ਕੀ ਹੋ ਰਿਹਾ ਗਵਰਨਮੈਂਟ ਨੂੰ? ਸੋ ਵਾਟ ਇਜ਼ ਗੋਇੰਗ ਔਨ? ਸੋ ਟ੍ਰਾਈ ਟੂ ਅੰਡਰਸਟੈਂਡ ਕਿ ਕਿਸੇ ਵੀ ਚੀਜ਼ ਦੇ ਵਿੱਚ ਅਸੀਂ ਆਪਣਾ ਐਕਸਪੋਜ਼ਰ ਕਿੰਨਾ ਲੈਣਾ, ਅਸੀਂ ਆਪਣੀ ਓਵਰਆਲ ਡਾਇਵਰਸੀਫਿਕੇਸ਼ਨ ਨੂੰ ਕਿਵੇਂ ਧਿਆਨ ਚ ਰੱਖਣਾ, ਔਰ ਅਸੀਂ ਉਸ ਚੀਜ਼ ਦੇ ਬਾਰੇ ਐਜੂਕੇਟ ਹੋਣਾ ਜਿਹੜਾ ਅਸੀਂ ਨਹੀਂ ਕਰ ਰਹੇ ਲੇਕਿਨ ਉਹ ਸਾਡੇ ਲਈ ਜ਼ਰੂਰੀ ਹੈ। ਸਟਾਕ ਮਾਰਕੀਟ ਇਜ਼ ਦਾ ਪਲੇਸ ਟੂ ਮੇਕ ਮਨੀ, ਆਲ ਐਸੈਟ ਕਲਾਸਿਸ ਟ੍ਰੇਡ ਦੇਅਰ ਇਨ ਟਰਮਸ ਆਫ ਸਿਕਿਉਰਿਟੀ। ਸੋ ਬੇਸਿਕ ਅਗਰ ਅਸੀਂ ਨਹੀਂ ਸਮਝਾਂਗੇ ਤੇ ਅਸੀਂ ਆਪਣੇ ਪੈਸੇ ਨੂੰ ਲੈ ਕੇ ਪਲੈਨਿੰਗ ਵੀ ਨਹੀਂ ਕਰ ਪਾਵਾਂਗੇ। ਮੈਂ ਆਮ ਅ ਫਰਮ ਬਿਲੀਵਰ ਆਫ ਪਲੈਨਿੰਗ। ਮੈਂ ਜਿਹੜਾ ਹੈਗਾ ਇਹ ਇਹ ਪੈਸਾ ਸਟਾਕ ਲੈ ਲਿਆ, ਕਿਸੇ ਨੇ ਕਹਿ ਤਾ ਬਿਟਕੋਇਨ ਲੈ ਲਓ, ਕਿਸੇ ਨੇ ਕਹਿਤਾ ਅੱਜ ਕੱਲ ਦੀ ਨਵਾਂ ਕੁਆਇਨ ਸ਼ੁਰੂ ਹੋਇਆ ਟਰੰਪ ਦਾ ਉਹ ਖਰੀਦ ਲਓ, ਡੋਂਟ ਗੈਟ ਇਨ ਟੂ ਦੀਜ਼ ਸਪੈਕੂਲੇਟਿਵ ਅਸੰਪਸ਼ਨਸ ਐਂਡ ਵਾਇਲਡ ਵਾਇਲਡ ਜਿਹੜੀਆਂ ਹੈਗੀਆਂ ਨੇ ਐਸਪੀਰੇਸ਼ਨਸ। ਕਾਰਨ ਕੀ ਹੈ? ਪਲੈਨਡ ਅਪਰੋਚ ਦਾ ਮਤਲਬ ਇਹ ਹੁੰਦਾ ਹੈ ਕਿ ਮੈਜਰਡ ਰਿਸਕ ਲੈਣਾ, ਵੱਡੇ ਲੈਂਸ ਦੇ ਨਾਲ ਚੀਜ਼ਾਂ ਨੂੰ ਦੇਖਣਾ ਔਰ ਇਨਫੋਰਮਡ ਡਿਸੀਜਨ ਲੈਣਾ, ਤਾਂ ਹੀ ਤੁਸੀਂ ਅੱਗੇ ਵੱਧ ਕੇ ਆਪਣੇ ਗੋਲਸ ਅਚੀਵ ਕਰ ਸਕਦੇ ਹੋ, ਕਿਉਂਕਿ ਸਹਿਜ ਸੁਭਾਅ ਦੇ ਵਿੱਚ ਚੀਜ਼ਾਂ ਅਚੀਵ ਹੁੰਦੀਆਂ ਨੇ। ਇਹ ਇਕਦਮ ਐਕਸੀਡੈਂਟਲ ਰਿਚਨੈਸ ਜਿਹੜੀ ਹੈਗੀ ਹੈ ਉਹ ਇੱਕ ਪਰਮਾਨੈਂਟ ਰਿਐਲਿਟੀ ਨਹੀਂ ਬਣਦੀ। ਪਰਮਾਨੈਂਟ ਰਿਚਨੈਸ ਦੇ ਲਈ ਤੁਹਾਨੂੰ ਇੱਕ ਕੰਸਿਸਟੈਂਟ ਤੇ ਡਿਸਿਪਲਿਨ ਪ੍ਰੋਸੈਸ ਫਾਲੋ ਕਰਨਾ ਪੈਂਦਾ ਹੈ, ਔਰ ਜਿਹਨੂੰ ਲੱਗਦਾ ਹੈ ਕਿ ਮੇਰੀਆਂ ਗੱਲਾਂ ਸਹੀ ਨਹੀਂ ਹੈ ਉਹ ਆ ਕੇ ਮੇਰੇ ਨਾਲ ਬੈਠੋ, ਦੇਖੋ, ਮੈਂ ਤੁਹਾਨੂੰ ਹਿਸਟੋਰੀਕਲੀ ਚੀਜ਼ਾਂ ਦਿਖਾਵਾਂ, ਪੋਰਟਫੋਲੀਓ ਦਿਖਾਵਾਂ, ਤਾਂ ਕਿ ਤੁਹਾਨੂੰ ਇਹ ਪਤਾ ਲੱਗ ਸਕੇ ਕਿ ਸੌਰਵ ਜੀ ਹਮੇਸ਼ਾ ਪਾਜ਼ਿਟਿਵ ਗੱਲ ਕਰਦਾ ਹੈ। ਮੈਂ ਕਦੇ ਵੀ ਮਾਰਕੀਟ ਨੈਗੇਟਿਵ ਜੀ ਹੁੰਦੀ ਹੈ ਮੈਂ ਨੈਗੇਟਿਵ ਗੱਲ ਨਹੀਂ ਕਰਦਾ, ਮੈਨੂੰ ਪਤਾ ਉਹਦੇ ਵਿੱਚ ਕੀ ਪਾਜ਼ਿਟਿਵ ਹੈ ਉਹਨੂੰ ਮੈਂ ਪੇਸ਼ ਕਰਾਂ। ਸੋ ਮੇਰੀ ਕੋਸ਼ਿਸ਼ ਹਮੇਸ਼ਾ ਇਹੀ ਹੈ, ਚੀਜ਼ ਦੇ ਵਿੱਚ ਅੱਛਾਈ ਛੁਪੀ ਹੋਈ ਹੈ, ਦੇਰ ਇਜ਼ ਆਲਵੇਜ਼ ਲਾਈਟ ਐਟ ਦ ਐਂਡ ਆਫ ਦ ਟਨਲ। ਸੋ ਕਾਈਂਡਲੀ ਬੀ ਮੋਰ ਸੈਂਸਿਟਿਵ ਟੁਵਾਰਡਸ ਯੋਰ ਮਨੀ, ਬੀ ਮੋਰ ਸੈਂਸਿਟਿਵ ਟੁਵਾਰਡਸ ਯੋਰ ਫੈਮਿਲੀ ਫਾਈਨੈਂਸ਼ੀਅਲ ਸਿਚੁਏਸ਼ਨ, ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਹੋਰ ਜ਼ਿਆਦਾ ਓਫੈਂਸਿਵ ਹੈ। ਓਫੈਂਸਿਵ ਇਸ ਗੱਲ ਤੋਂ ਹੈ ਕਿ ਸਾਨੂੰ ਹੋਰ ਸਜਗ ਹੋਣਾ ਪਏਗਾ ਆਪਣੇ ਫਾਈਨੈਂਸਿਸ ਨੂੰ ਲੈ ਕੇ। ਗਵਰਨਮੈਂਟ ਨੇ ਜੋ ਕਰਨਾ ਆਪਣੇ ਲੈਵਲ ਤੇ ਉਹ ਕਰਨਾ, ਅਸੀਂ ਐਜ਼ ਅ ਵੋਟਰ, ਐਜ਼ ਅ ਕੰਟਰੀਬਿਊਟਰ, ਜਿਵੇਂ ਯੁੱਧਵੀਰ ਜੀ ਆਪਣੀ ਜਰਨਲਿਜ਼ਮ ਮੀਡੀਆ ਦੇ ਥਰੂ, ਬਾਕੀ ਅਦਾਰੇ, ਬਾਕੀ ਸੰਸਥਾਵਾਂ, ਤੁਹਾਡੀ ਆਵਾਜ਼ ਤੁਹਾਡੇ MP ਤੱਕ, MPP ਤੱਕ ਉਹ ਜਾਣੀ ਚਾਹੀਦੀ ਹੈ, ਲੇਕਿਨ ਉਸ ਤੋਂ ਬਿਯੋਂਡ ਆਪਦੀ ਅਸੀਂ ਹੈਲਪ ਕਿਵੇਂ ਕਰਨੀ ਹੈ ਇਹਦੇ ਬਾਰੇ ਸਾਨੂੰ ਸੋਚਣਾ ਚਾਹੀਦਾ। ਐਂਡ ਆਈ ਫਰਮਲੀ ਬਿਲੀਵ ਇਨ ਦੈਟ। ਸੋ ਗਿਵ ਮੀ ਅ ਕਾਲ ਇਫ ਯੂ ਥਿੰਕ ਦੈਟ ਯੂ ਨੀਡ ਰਾਈਟ ਐਡਵਾਈਸ ਰਿਗਾਰਡਿੰਗ ਯੋਰ ਮਨੀ, ਚਾਹੇ ਉਹ ਤੁਹਾਡੇ ਕਾਰਪੋਰੇਸ਼ਨ ਦੇ ਪੈਸੇ ਨੇ ਜਾਂ ਇੰਡੀਵਿਜੁਅਲ ਹੈ, ਮੈਂ ਤੁਹਾਨੂੰ ਇੱਕ ਐਜੂਕੇਟਿਵ ਅਪਰੋਚ ਜਿਹੜੀ ਹੈਗੀ ਹੈ ਉਹ ਜ਼ਰੂਰ ਦੇਵਾਂਗਾ। 416-833-85-33-416-833-33। ਥੈਂਕ ਯੂ ਜੀ,
ਥੈਂਕ ਯੂ ਸੋ ਮਚ ਜੀ ਸੌਰਵ ਜੀ, ਔਰ ਤੁਹਾਡੇ ਨਾਲ ਗੱਲ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਜਾਰੀ ਰਹੇਗੀ। ਜਦੋਂ ਗੱਲ ਆਏ ਕਿਸੇ ਵੀ ਤਰ੍ਹਾਂ ਦੀ ਫਾਈਨੈਂਸ਼ੀਅਲ ਪਲੈਨਿੰਗ ਦੀ ਤਾਂ ਤੁਸੀਂ ਸੌਰਵ ਜੀ ਨੂੰ ਹਮੇਸ਼ਾ ਯਾਦ ਰੱਖਣਾ ਹੈ। ਥੈਂਕ ਯੂ ਸੋ ਮਚ ਸਰ, ਵਿਸ਼ਿੰਗ ਯੂ ਆਲ ਦਾ ਬੈਸਟ। ਨੰਬਰ ਫੋਨ ਨੰਬਰ ਇੱਕ ਵਾਰ ਫਿਰ ਦੇ ਦਿਓ ਬਸ।
416-833-4164-833-8583-8383 ਬਹੁਤ ਬਹੁਤ ਧੰਨਵਾਦ ਸਰ,
ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਔਰ ਕਾਲਸ ਤੁਹਾਡੀਆਂ ਮੈਂ ਇਸੇ ਤਰ੍ਹਾਂ ਆਉਂਦੀਆਂ ਕਰਾਂਗਾ, ਕੁਝ ਇੱਕ ਦੋ ਕਾਲਸ ਜਿਹੜੀਆਂ ਸਾਡੇ ਕੋਲ ਡਰੌਪ ਹੋ ਗਈਆਂ ਸੀ ਉਹ ਵੀ ਮੈਂ ਜ਼ਰੂਰ ਵਾਪਸ ਲਵਾਂਗਾ। ਲੇਕਿਨ ਆਈ ਥਿੰਕ ਤਾਨੀਆ ਜੀ, ਮੈਂ ਤੁਹਾਡਾ ਮੈਸੇਜ ਥੋੜਾ ਦੇਰ ਨਾਲ ਦੇਖਿਆ, ਤੁਸੀਂ ਕਹਿ ਰਹੇ ਸੀ ਜਿਹੜੀ ਅਸੀਂ ਗੱਲ ਕਰ ਰਹੇ ਸੀ, ਤੁਸੀਂ ਵੀ ਕੁਝ ਉਹਦੇ ਚ ਆਪਣੇ ਥੋਟਸ ਦੇਣਾ ਚਾਹੁੰਦੇ ਸੀਗੇ। ਪਲੀਜ਼ ਪਲੀਜ਼ ਗੋ ਹੈਡ। ਤੁਸੀਂ ਵੈਸੇ ਤੇ ਜ਼ਿਆਦਾਤਰ ਜਿਹੜਾ ਥੋਟ ਆਫ ਦਾ ਡੇ ਜਾਂ ਵੈਦਰ ਰਿਪੋਰਟ ਜਾਂ ਐਂਟਰਟੇਨਮੈਂਟ ਜਾਂ ਇਸ ਤਰ੍ਹਾਂ ਦੀ ਜਿਹੜੀ ਸਿਆਸਤ ਦੀ ਗੱਲ ਆ ਉਹਦੀ ਤੁਸੀਂ ਕਦੇ ਆਪਣਾ ਥੋਟ ਨਹੀਂ ਦਿੱਤਾ, ਬਟ ਕਿਉਂਕਿ ਤੁਸੀਂ ਦੇਣਾ ਚਾਹੁੰਦੇ ਹੋ, ਗੋ ਹੈਡ, ਤੁਸੀਂ ਵੀ ਆਪਣੇ ਵਿਚਾਰ ਰੱਖੋ ਜ਼ਰੂਰ। ਔਰ ਕੋਈ ਸਵਾਲ ਹੈ, ਕੋਈ ਥੋਟ ਹੈ, ਜ਼ਰੂਰ ਗੋ ਹੈਡ
ਜੀ। ਜੀ ਬਿਲਕੁਲ ਯਰਵੀਰ ਜੀ, ਜਿੱਦਾਂ ਕਿ ਆਪਣੇ ਕਾਲਰ ਉਹਨਾਂ ਨੇ ਬਹੁਤ ਹੀ ਬਿਊਟੀਫੁਲ ਇੱਕ ਪੁਆਇੰਟ ਜੋ ਰੇਜ਼ ਕੀਤਾ ਸੀਗਾ ਕਿ ਹਨਾ ਆਪਾਂ ਹਮੇਸ਼ਾ ਕਮਿਊਨਿਟੀ ਦੇ ਉੱਤੇ ਗੱਲ ਲੈ ਕੇ ਆਉਂਦੇ ਹਾਂ, ਐਂਡ ਇਹ ਚੀਜ਼ ਦੇ ਉੱਤੇ ਆ ਫੈਲਟ ਲਾਈਕ ਕਿ ਸਹੀ ਚੀਜ਼ ਉਹਨਾਂ ਨੇ ਬਿਲਕੁਲ ਪਿੱਕ ਕੀਤੀ ਆ। ਬਿਕੋਜ਼ ਆਪਾਂ ਕਹਿ ਦਿੰਦੇ ਹਾਂ ਕਿ ਹਨਾ ਸਿੱਖ ਵਰਡ ਬੀਂਗ ਵੈਰੀ ਓਨੈਸਟ, ਅਸੀਂ ਥੋੜਾ ਜਿਹਾ ਮੇਰਾ ਜੋ ਆਨਸਰ ਹੈ ਜਾਂ ਮੇਰਾ ਪਰਸਪੈਕਟਿਵ ਹੈ ਬਾਇਸਡ ਹੋ ਸਕਦਾ, ਬਿਕੋਜ਼ ਬੀਂਗ ਵੈਰੀ ਓਨੈਸਟ ਤੇ ਬਾਇਸਡ ਵੀ ਨਹੀਂ ਆ, ਬਟ ਦਿਸ ਇਜ਼ ਰਿਐਲਿਟੀ। ਹੁਣ ਡਿਫਰੈਂਸ ਕੁਛ ਚੀਜ਼ਾਂ ਦੇ ਹੁੰਦੇ ਨੇ, ਇੱਕ ਜੇ ਇਨਸਾਨ ਹੁਣ ਆਪਾਂ ਕਹਿ ਦਿੰਦੇ ਇਕੁਐਲਿਟੀ ਇਜ਼ ਇੰਪੋਰਟੈਂਟ, ਚਾਹੇ ਕੋਈ ਇਨਸਾਨ ਮੇਲ ਹੈ ਫੀਮੇਲ ਹੈ, ਦੇ ਆਰ ਇਕੁਅਲ, ਬਟ ਦੇ ਆਰ ਡਿਫਰੈਂਟ ਇਨ ਸਮ ਵੇ ਔਰ ਦ ਅਦਰ। ਉਹ ਚੀਜ਼ ਹੁੰਦੀ ਆ, ਕੁਦਰਤੀ ਹੁੰਦੀ ਆ, ਜੈਨੇਟਿਕਲੀ ਹੁੰਦੀ ਆ। ਇਨ ਦੈਟ ਸੇਮ ਵੇ ਜੇ ਕੋਈ ਹਿੰਦੂ ਹੈ, ਜੇ ਕੋਈ ਮੁਸਲਿਮ ਹੈ, ਜੇ ਕੋਈ ਸਿੱਖ ਆ, ਆਈ ਥਿੰਕ ਹਰ ਇੱਕ ਰਿਲੀਜਨ ਨੂੰ ਆਪਾਂ ਰਿਸਪੈਕਟ ਕਰਦੇ ਹਾਂ, ਬਿਕੋਜ਼ ਦੇ ਆਰ, ਬਟ ਉਹ ਛੋਟਾ ਜਿਹਾ ਇੱਕ ਚੀਜ਼ ਹੁੰਦੀ ਆ ਨਾ, ਐਲੀਮੈਂਟ ਹੁੰਦਾ ਆ ਡਿਊ ਟੂ ਦੈਟ ਰਿਲੀਜਨ, ਤੁਹਾਡੇ ਜੀਨਸ ਦੇ ਵਿੱਚ ਉਹ ਚੀਜ਼ ਹੁੰਦੀ ਹੈ। ਐਂਡ ਬੀਂਗ ਅ ਸਿੱਖ, ਆਪਾਂ ਕਹਿ ਰਹੇ ਹਾਂ ਕਿ ਕਮਿਊਨਿਟੀ 99% ਜਿੱਦਾਂ ਹਨਾ ਆਪਣੇ ਕਾਲਜ ਇਹ ਚੀਜ਼ ਉੱਤੇ, ਮੈਂ ਹਮੇਸ਼ਾ ਆਪਾਂ ਸੁਣਦੇ ਹਾਂ ਕਿ ਖਾਲਿਸਤਾਨ ਵਰਡ ਨੂੰ ਬੁਰਾ ਕਿਹਾ ਜਾਂਦਾ, ਜਾਂ ਆਪਾਂ ਕਹਿੰਦੇ ਹਾਂ ਕਿ ਹਨਾ ਸਿੱਖ ਵਰਡ ਵੀ ਨਹੀਂ ਆਪਾਂ ਯੂਜ਼ ਕਰਦੇ ਹੈਗੇ ਆ ਕੋਈ ਵੀ। ਆਮ ਨੋਟ ਬੀਂਗ ਬਾਇਸਡ ਹੇਅਰ ਟੂ ਵਨ ਰਿਲੀਜਨ, ਹਰ ਇੱਕ ਰਿਲੀਜਨ ਖੂਬਸੂਰਤ ਹੈ, ਚਾਹੇ ਆਪਾਂ ਮੁਸਲਿਮ ਦੀ ਗੱਲ ਕਰ ਰਹੇ ਹਾਂ, ਚਾਹੇ ਆਪਾਂ ਹਿੰਦੂਜ਼ ਦੀ ਗੱਲ ਕਰ ਰਹੇ ਹਾਂ, ਸਾਰੇ ਭੈਣ ਭਰਾ ਨੇ। ਐਂਡ ਇੱਕ ਫਿਰ ਵੀ ਜੋ ਚੀਜ਼ ਹੁੰਦੀ ਹੈ ਨਾ ਐਲੀਮੈਂਟ, ਆਪਾਂ ਕਮਿਊਨਿਟੀ ਨੂੰ ਬਲੇਮ ਨਹੀਂ ਕਰ ਸਕਦੇ। ਜੇ ਕੋਈ ਇਨਸਾਨ ਗਲਤ ਕਰ ਰਿਹਾ ਆ ਤਾਂ ਉਹ ਇੰਡੀਵਿਜੁਅਲਿਜ਼ਮ ਆ ਜਾਂਦਾ ਹੈ ਕਿ ਉਸ ਇਨਸਾਨ ਦੀ ਆਪਣੀ ਜਿਹੜੀ ਉਹ ਆਉਣ ਲਈ ਹਨਾ, ਦੇ ਆਰ ਨੋਟ ਅ ਗੁੱਡ ਹਿਊਮਨ ਬੇਸਿਕਲੀ। ਉੱਥੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਬੁਰਾ ਮੁਸਲਿਮ ਹੈ, ਬੁਰਾ ਸਿੱਖ ਹੈ, ਬੁਰਾ ਹਿੰਦੂ ਆ, ਉਹ ਚੀਜ਼ ਨਹੀਂ ਹੋਣੀ ਚਾਹੀਦੀ ਹੈਗੀ। ਐਂਡ ਸੇਮ ਗੋਜ਼ ਵਿਦ ਦਾ ਖਾਲਿਸਤਾਨ ਵਰਡ, ਦਿਸ ਇਜ਼ ਅ ਵੈਰੀ ਬਿਊਟੀਫੁਲ ਵਰਡ ਐਂਡ ਆਈ ਰਿਸਪੈਕਟ ਇਟ। ਤੇ ਜਿਹੜਾ ਖਾਲਿਸਤਾਨ ਸੀ, ਮਹਾਰਾਜਾ ਰਣਜੀਤ ਸਿੰਘ ਜੀ ਦਾ ਜੋ ਰਾਜ ਸੀਗਾ, ਦੈਟ ਵਾਜ਼ ਖਾਲਸਾ ਰਾਜ, ਜਿੱਥੇ ਕੋਈ ਜੇਲ੍ਹ ਨਹੀਂ ਸੀ, ਜਿੱਥੇ ਕਿਸੇ ਤੇ ਕੋਈ ਹੱਥ ਨਹੀਂ ਸੀ ਚੱਕਿਆ ਜਾਂਦਾ। ਐਂਡ ਕੋਈ ਉੱਥੇ ਇੱਕ ਇਹ ਚੀਜ਼ ਮੰਨੀ ਜਾਂਦੀ ਸੀ ਜੇ ਤੁਹਾਨੂੰ ਪੰਜਾਬ ਚ ਉਸ ਟਾਈਮ ਬਾਹਰ ਕੱਢ ਦਿੱਤਾ, ਪੰਜਾਬ ਵੀ ਆਲ ਨੋ ਕਿ ਉਸ ਟਾਈਮ ਦਾ ਪੰਜਾਬ ਬਹੁਤ ਵੱਡਾ ਸੀਗਾ, ਜਿਹੜਾ ਉਹ ਖਾਲਸਾ ਰਾਜ ਸੀ ਨਾ, ਉੱਥੇ ਰਹਿਣ ਲਈ ਇੱਕ ਖੂਬਸੂਰਤ ਜੋ ਦੁਨੀਆ ਬਣਾਈ ਗਈ ਸੀ ਕਿ ਨਾ, ਉੱਥੇ ਲੋਕ ਰਹਿਣ ਲਈ ਤਰਸਦੇ ਸੀਗੇ ਕਿ ਦਿਸ ਇਜ਼ ਅ ਪਲੇਸ ਵੀ ਵਾਂਟ ਟੂ ਲਿਵ ਇਨ। ਸੋ ਖਾਲਸਾ ਰਾਜ ਜੇ ਕੋਈ ਇਨਸਾਨ ਕਹਿ ਰਿਹਾ ਆ ਕਿ ਵੀ ਲਾਈਕ ਅੱਜ ਦੇ ਟਾਈਮ ਦੇ ਵਿੱਚ ਉਹ ਚੀਜ਼ ਨੂੰ ਬਾਇਸ ਕਰ ਦਿੱਤਾ ਗਿਆ, ਜਿਹੜੀ ਚੀਜ਼ ਤੁਸੀਂ ਵੀ ਐਲੀਮੈਂਟ ਰੇਸ ਕੀਤਾ ਕਿ ਹਨਾ ਆਪਾਂ ਕਹਿ ਰਹੇ ਹਾਂ ਝੰਡੇ ਰੇਸ ਕੀਤੇ ਜਾ ਰਹੇ ਨੇ ਜਾਂ ਫਿਜ਼ੀਕਲੀ ਵਾਇਲੈਂਸ ਕੀਤਾ ਜਾ ਰਿਹਾ, ਉਹ ਬਿਲਕੁਲ ਗਲਤ ਆ। ਐਂਡ ਹਿਊਮਨ ਲੈਵਲ ਦੇ ਉੱਤੇ ਵੀ ਆਈ ਵੁੱਡ ਸੇ ਕਿ ਉਹ ਚੀਜ਼ ਨਹੀਂ ਸਹੀ। ਐਂਡ ਜੇ ਕੋਈ ਇਨਸਾਨ ਉਹ ਚੀਜ਼ ਕਰ ਰਿਹਾ, ਆਈ ਥਿੰਕ ਉਹ ਰੀਅਲ ਸਿੱਖ ਹੈ ਹੀ ਨਹੀਂ ਆ। ਉਹ ਇਨਸਾਨੀਅਤ ਤੇ ਚੀਜ਼ ਆ ਜਾਂਦੀ ਆ ਕਿ ਤੁਹਾਡੇ ਜਿਹੜੇ ਬੇਸਿਕ ਮੋਰਲ ਵੈਲਿਊਜ ਨੇ ਉਹੀ ਸਹੀ ਨਹੀਂ ਹੈਗੀਆਂ। ਬਿਕੋਜ਼ ਜੇ ਮੈਂ ਸਿੱਖਿਜ਼ਮ ਦੀ ਗੱਲ ਕਰਾਂ, ਰਿਲੀਜਨ ਦੀ ਗੱਲ ਕਰਾਂ, ਦਿਸ ਇਜ਼ ਅ ਵੈਰੀ ਪਿਓਰ ਰਿਲੀਜਨ। ਜੋ ਗੁਰਬਾਣੀ ਆ, ਬਿਗੈਸਟ ਲਾਇਬ੍ਰੇਰੀ ਜੋ ਦੁਨੀਆ ਦੀ ਆ, ਉੱਥੇ ਸਭ ਤੋਂ ਉੱਚੀ ਮੰਜ਼ਿਲ ਦੇ ਉੱਤੇ ਗੁਰਬਾਣੀ ਆਪਣੀ ਜਿਹੜੀ ਹੈ ਹਨਾ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ। ਕਿਉਂ? ਬਿਕੋਜ਼ ਇਸ ਰਿਲੀਜਨ ਦੀ ਜੋ ਖੂਬਸੂਰਤੀ ਆ, ਉਹ ਇੱਕ ਸਾਰੀ ਕਮਿਊਨਿਟੀ ਦੇ ਲਈ, ਇਟਸ ਨੋਟ ਅਬਾਊਟ ਕਿ ਇੱਕ ਰਿਲੀਜਨ ਨੂੰ ਰੀਪ੍ਰਜੈਂਟ ਕਰਦਾ, ਇੱਕ ਸੋਚ ਨੂੰ ਜਿਹੜਾ ਸਿੱਖ ਜਮਾ ਰੀਪ੍ਰਜੈਂਟ ਕਰਦਾ ਆ। ਐਂਡ ਆਈ ਥਿੰਕ ਅਸਲੀ ਜਿਹੜਾ ਖਾਲਿਸ ਵਰਡ ਆ, ਉਹ ਵੀ ਇੱਕ ਪਿਓਰ ਵਰਡ ਆ। ਐਂਡ ਬੀਂਗ ਅ ਸਿੱਖ, ਮੈਂ ਉਸ ਵਰਡ ਦੀ ਬਹੁਤ ਰਿਸਪੈਕਟ ਕਰਦੀ ਹਾਂ। 1984 ਅੱਜ ਵੀ ਜੂਨ ਉਹ ਨਹੀਂ ਭੁੱਲ ਸਕਦੇ ਆਪਾਂ, ਬਿਕੋਜ਼ ਆਪਾਂ ਕਹਿ ਰਹੇ ਹਾਂ ਕਿ ਵੀ ਆਰ ਹਿਊਮਨ, ਬਟ ਪਿੱਛੇ ਜਾ ਕੇ ਜਦੋਂ ਆਪਾਂ ਸੋਚ ਕੇ ਐਨਾਲਾਈਜ਼ ਕਰਕੇ ਵੀ ਦੇਖਦੇ ਹਾਂ ਉਹਨਾਂ ਚੀਜ਼ਾਂ ਨੂੰ, ਉਹ ਹਲੇ ਵੀ ਕਮਿਊਨਿਟੀ ਦੇ ਜਿਹੜੇ ਉਹ ਦਰਦ ਨੇ ਉਹ ਹੈਗੇ ਨੇ, ਬਿਕੋਜ਼ ਉਹ ਹੋਈ ਹੈ। ਹੁਣ ਆਪਾਂ ਜਸਵੰਤ ਸਿੰਘ ਖਾਲੜਾ ਜੀ ਦੀ ਵੀ ਗੱਲ ਕਰਦੇ ਹਾਂ, ਲਾਈਕ ਕਿੰਨੇ ਹਜ਼ਾਰਾਂ ਚ ਡਾਟਾ ਸਾਡੇ ਕੋਲ ਪਿਆ, ਪਰ ਪਤਾ ਹੈ ਕਿ ਲੱਖਾਂ ਦੇ ਵਿੱਚ ਉਸ ਟਾਈਮ ਸਿੱਖਾਂ ਦਾ ਕਤਲੇਆਮ ਹੋਇਆ ਸੀ, ਜੈਨੋਸਾਈਡ ਹੋਇਆ ਸੀਗਾ। ਸੋ ਚੀਜ਼ਾਂ ਐਲੀਮੈਂਟ ਹੈਗੇ ਨੇ। ਐਂਡ ਆਈ ਜਸਟ ਫੈਲਟ ਲਾਈਕ ਸ਼ੇਅਰਿੰਗ ਮਾਈ ਪੁਆਇੰਟ ਹੇਅਰ। ਜੀ ਜੀ ਜੀ,
ਥੈਂਕ ਯੂ। ਤੁਸੀਂ ਬੜੇ ਵਧੀਆ ਤਰੀਕੇ ਨਾਲ ਆਪਣੀ ਸਾਰੀ ਗੱਲ ਐਕਸਪਲੇਨ ਕੀਤੀ ਹੈ। ਮੇਰਾ ਜ਼ਾਤੀ ਤੌਰ ਤੇ ਮੰਨਣਾ, ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਜੀਨਸ ਜਿਹੜੇ ਹੈਗੇ ਨੇ ਜੀ, ਉਹਦਾ ਅਸਰ ਹੁੰਦਾ ਹੈ ਡਿਫਰੈਂਟ ਰਿਲੀਜਨ। ਸੋ ਮੈਂ ਪਹਿਲੀ ਚੀਜ਼ ਤੇ ਮੈਂ ਖੈਰ ਵਟ ਆਰ ਜੀਨਸ ਮੇਡ ਅਪ ਆਫ ਕੀ ਉਹ ਕਿਸੇ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਵੱਖਰੇ ਧਰਮ ਦੇ ਜੀਨਸ ਅਲੱਗ ਹੁੰਦੇ ਨੇ ਸੋ ਤੁਹਾਨੂੰ ਜੀਨਸ ਬਣੇ ਕਿਸੇ ਚੀਜ਼ ਕਿਸ ਚੀਜ਼ ਨਾਲ ਬਣਦੇ ਨੇ ਜੀਨਸ
ਬਾਇਓਲੋਜੀਕਲੀ ਸਪੀਕਿੰਗ ਸਭ ਤੋਂ ਇੱਕ ਚੀਜ਼ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜੀਨਸ ਆਲਟਰ ਹਮੇਸ਼ਾ ਹੋ ਸਕਦਾ ਬਟ ਇੱਕ ਡੀਐਨਏ ਜਿਹੜੀ ਤੁਹਾਡੀ ਚੀਜ਼ ਹੁੰਦੀ ਆ ਨਾ ਉਹ ਤੁਹਾਡੇ ਜਿਹੜੇ ਲਾਈਕ ਬਲੱਡ ਲਾਈਨ ਹੁੰਦੀ ਆ ਉਹਦੇ ਵਿੱਚ ਕੁਦਰਤੀ ਹੁੰਦਾ ਐਂਡ ਆਈ ਥਿੰਕ ਓਕੇ ਤੇ ਸਟਿਲ ਲਾਈਕ ਆਈ ਐਮ ਟਰਾਇੰਗ ਟੂ ਉਹਨੂੰ ਮੈਂ ਨਿਊਟਰਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਬਟ ਹੁਣ ਜੇ ਮੈਂ ਕਹਾਂ ਕਿ ਇੱਕ ਆਪਾਂ ਕਹਿ ਦਿੰਦੇ ਹਾਂ ਨਾ ਪੰਜਾਬੀਆਂ ਦੇ ਵਿੱਚ ਐਨਰਜੀ ਬਹੁਤ ਜ਼ਿਆਦਾ ਹੁੰਦੀ ਆ ਬਿਕੋਜ਼ ਇਹ ਚੀਜ਼ ਆਪਾਂ ਯੂਜ਼ ਕਰਦੇ ਹਾਂ ਸਟੇਟਮੈਂਟ ਔਨ ਰੈਗੂਲਰ ਬੇਸਿਸ ਉਹ ਚੀਜ਼ ਕਿਉਂ ਆ ਆਪਾਂ ਲਾਈਕ ਆਈ ਕਾਂਟ ਟਾਕ ਅਬਾਊਟ ਐਨੀ ਅਦਰ ਰਿਲੀਜਨ ਮੈਂ ਕਿਉਂ ਇੱਥੇ ਸਿੱਖਿਜ਼ਮ ਜਾਂ ਹੈ ਨਾ ਆਪਾਂ ਕਹਿ ਸਕਦੇ ਹਾਂ ਪੰਜਾਬੀ ਵਰਡ ਯੂਜ਼ ਕਰ ਰਹੀ ਹਾਂ ਬਿਕੋਜ਼ ਉਹ ਚੀਜ਼ ਦੀ ਮੈਂ ਪ੍ਰੈਕਟੀਕਲੀ ਐਗਜ਼ਾਮਪਲ ਦੇ ਸਕਦੀ ਹਾਂ ਰਾਈਟ ਉਹ ਕਿਉਂ ਆ ਬਿਕੋਜ਼ ਜੈਨੇਟਿਕਲੀ ਹਰ ਜਗ੍ਹਾ ਦੇ ਉੱਤੇ ਆਪਾਂ ਚਾਹੇ ਦੇਖ ਲਈਏ ਜੰਗਾਂ ਹੋਈਆਂ ਨੇ ਪੰਜਾਬੀ ਕਿਉਂ ਮੂਹਰੇ ਆਉਂਦੇ ਨੇ ਤੁਸੀਂ ਆਪਣੇ ਆਪ ਨੂੰ ਪਿੱਛੇ ਰੱਖ ਕੇ ਕਿਤੇ ਕਿਸੇ ਹੋਰ ਲਈ ਸਟੈਂਡ ਲੈਣਾ ਹੋਵੇ ਇਹ ਚੀਜ਼ ਹੁੰਦੀ ਹੈ ਕੁਦਰਤੀ ਬਲੱਡ ਦੇ ਵਿੱਚ ਮੈਂ ਖੁਦ ਵੀ ਦੇਖ ਰਹੀ ਹਾਂ ਕਿ ਸ਼ਾਇਦ ਮੈਂ ਆਪਣੇ ਆਪ ਨੂੰ ਪਿੱਛੇ ਰੱਖ ਕੇ ਆਈ ਕੈਨ ਥਿੰਕ ਅਬਾਊਟ ਪੀਪਲ ਅਰਾਊਂਡ ਮੀ ਕਿਉਂ ਬਿਕੋਜ਼ ਉਹ ਕਿਤੇ ਨਾ ਕਿਤੇ ਡੀਐਨਏ ਦੇ ਵਿੱਚ ਤੁਹਾਡੇ ਵਾਇਰਡ ਆ ਬਿਕੋਜ਼ ਤੁਹਾਡੇ ਪੂਰਵਜਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਨੇ ਨਾਟ ਫੋਰ ਐਨੀ ਪਰਟੀਕੁਲਰ ਰਿਲੀਜਨ ਬਟ ਫੋਰ ਦਾ ਹਿਊਮੈਨਿਟੀ ਜਿੰਨੇ ਸਾਡੇ ਗੁਰੂਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਜਿੰਨੇ ਵੀ ਲਾਈਕ ਕਿਉਂ ਅਰਦਾਸ ਟਾਈਮ ਆਪਾਂ ਕਹਿੰਦੇ ਹਾਂ ਖੱਟੀਆਂ ਜੱਤੀਆਂ ਰਾਈਟ ਜਿਨ੍ਹਾਂ ਨੇ ਆਰੀਆਂ ਦੇ ਉੱਤੇ ਚੜੇ ਨੇ ਇੰਨਾ ਜ਼ਿਆਦਾ ਜਦੋਂ ਲਾਈਕ ਉਹ ਚੀਜ਼ਾਂ ਹੋਈਆਂ ਨੇ ਸਿੱਖਿਜ਼ਮ ਦੇ ਵਿੱਚ ਤਾਂ ਉਹ ਤੁਹਾਡੇ ਖੂਨ ਦੇ ਵਿੱਚ ਹੁੰਦੀਆਂ ਨੇ ਚੀਜ਼ਾਂ ਐਂਡ ਉਹ ਡੀਐਨਏ ਤੁਹਾਡਾ ਜਿਹੜਾ ਆ ਉਹ ਲਾਈਕ ਪੀੜ੍ਹੀ ਦਰ ਪੀੜ੍ਹੀ ਆਲਟਰ ਹੋ ਰਿਹਾ ਵਾ ਉਹਦੇ ਵਿੱਚ ਬਹੁਤ ਜ਼ਿਆਦਾ ਲਾਈਕ ਕਹਿ ਸਕਦੇ ਹਾਂ ਆਪਾਂ ਮਿਲਾਵਟ ਹੁੰਦੀ ਹੈ ਵਿਦ ਟਾਈਮ ਆਲਟਰੇਸ਼ਨ ਹੁੰਦੀਆਂ ਨੇ ਬਟ ਉਹ ਸਟਿਲ ਚੀਜ਼ਾਂ ਅਫੈਕਟ ਕਰਦੀਆਂ ਨੇ ਐਂਡ ਉਹੀ ਚੀਜ਼ ਆ ਕਿ ਬੁਰੇ ਤਰੀਕੇ ਨਾਲ ਹੀ ਆਪਾਂ ਕਹਿ ਰਹੇ ਹੈਗੇ ਬਟ ਆਮ ਨੋਟ ਸੇਇੰਗ ਕਿ ਜੈਨੇਟਿਕਲੀ ਡਿਫਰੈਂਟ ਹੁੰਦੇ ਨੇ ਡਿਫਰੈਂਟ ਰਿਲੀਜਨ ਦੇ ਵਿੱਚ ਲੋਕ ਬਟ ਵਟ ਆਈ ਐਮ ਸੇਇੰਗ ਇਜ਼ ਥੋੜਾ ਜੋ ਐਲੀਮੈਂਟ ਹੈ ਉਹ ਹੁੰਦਾ ਆ ਕੁਦਰਤੀ ਹੁਣ ਜੇ ਇੱਕ ਇਨਸਾਨ ਕੋਈ ਪੰਜਾਬੀ ਆ ਉਹ ਪੰਜਾਬੀ ਬੋਲ ਰਿਹਾ ਬਿਕੋਜ਼ ਕਿਉਂਕਿ ਤੁਹਾਡੀ ਓਦਾਂ ਦੀ ਅਪਬ੍ਰਿੰਗਿੰਗ ਹੈ ਤੁਸੀਂ ਓਦਾਂ ਦੇ ਇਨਵਾਇਰਮੈਂਟ ਚ ਵੱਡੇ ਹੋਏ ਹੋ ਕੋਈ ਬਾਣੀ ਪੜ ਰਿਹਾ ਕੋਈ ਕੁਰਾਨ ਪੜ ਰਿਹਾ ਕੋਈ ਕੀਰਤਨ ਕਰ ਰਿਹਾ ਰਾਈਟ ਸੋ ਇਟਸ ਡਿਫਰੈਂਟ ਬਟ ਐਟ ਐਂਡ ਆਫ ਦਾ ਡੇ ਉਹ ਹਿਊਮਨ ਲੈਵਲ ਦੇ ਉੱਤੇ ਚੀਜ਼ਾਂ ਆਲਵੇਜ਼ ਨਿਊਟਰਲਾਈਜ਼ ਹੋ ਜਾਂਦੀਆਂ ਨੇ ਵੀ ਆਲ ਆਰ ਇਕੁਅਲ ਬਟ ਉਹ ਸਟਿਲ ਚੀਜ਼ਾਂ ਥੋੜੀਆਂ ਡਿਫਰੈਂਟ ਹੁੰਦੀਆਂ ਨੇ ਦੈਟਸ ਮਾਈ ਪਰਸਨਲ ਓਪੀਨੀਅਨ ਜੀ ਵੀਰ ਜੀ
ਦੇਖੋ ਪਹਿਲੀ ਚੀਜ਼ ਤਾਂ ਜਦੋਂ ਅਸੀਂ ਗੱਲ ਕਰਦੇ ਹਾਂ ਜੀਨਸ ਔਰ ਡੀਐਨਏ ਦੀ ਤੇ ਜੇ ਤੇ ਅਸੀਂ ਬਾਇਓਲੋਜੀ ਪ੍ਰੋਪਰ ਪੜ੍ਹੀ ਹੈ ਤਾਂ ਉਹਦੇ ਵਿੱਚ ਕਿਸੇ ਵੀ ਧਰਮ ਦਾ ਖੂਨ ਬਲੱਡ ਗਰੁੱਪਸ ਜਿਹੜੇ ਨੇ ਉਹ ਸਾਰੇ ਐਸਾ ਕੋਈ ਧਰਮ ਮੇਰੀ ਨਿਗਾਹ ਚ ਨਹੀਂ ਆਇਆ ਵੀ ਜਿਹੜਾ ਇਹ ਕਹਿ ਦੇਵੇ ਜੀ ਸਾਡਾ ਬਲੱਡ ਗਰੁੱਪ ਹੀ ਵੱਖਰਾ ਹੈ ਐਸਾ ਕੋਈ ਧਰਮ ਹਜੇ ਮੇਰੀ ਨਿਗਾਹ ਚ ਨਹੀਂ ਆਇਆ ਐਸਾ ਕੋਈ ਧਰਮ ਮੇਰੀ ਨਿਗਾਹ ਚ ਹਜੇ ਨਹੀਂ ਆਇਆ ਜਿਹੜਾ ਕਹਿ ਦੇ ਕਿ ਸਾਡੇ ਜਿਹੜੇ ਜੀਨਸ ਨੇ ਉਹ ਕਿਸੇ ਵੱਖਰੇ ਡੀਐਨਏ ਦੇ ਬਣੇ ਹੋਏ ਨੇ ਠੀਕ ਹੈ ਹਿਊਮਨ ਬੀਂਗਸ ਦੇ ਵਿੱਚ ਇੱਕ ਪ੍ਰੋਜੈਕਟ ਵੀ ਕੀਤਾ ਗਿਆ ਸੀਗਾ ਕਿ ਹਿਊਮਨਸ ਦੇ ਵਿੱਚ 20,000 ਤੋਂ 25,000 ਡਿਫਰੈਂਟ ਜਿਹੜੇ ਜੀਨਸ ਨੇ ਉਹ ਕਿਸ ਤਰ੍ਹਾਂ ਕੋਈ ਪ੍ਰੋਟੀਨ ਕੋਈ ਬੰਦਾ ਕੋਈ ਧਰਮ ਦਾ ਕਹਿ ਦੇਵੇ ਕਿ ਜੀ ਮੇਰੇ ਧਰਮ ਦਾ ਪ੍ਰੋਟੀਨ ਕੋਈ ਵੱਖਰਾ ਆ ਜਾਂ ਮੇਰੀ ਐਨਰਜੀ ਕੋਈ ਵੱਖਰੀ ਰਿਐਕਟ ਕਰਦੀ ਆ ਹਾਂ ਉਹ ਗੱਲ ਠੀਕ ਹੈ ਤੁਹਾਡੀ ਅਸੀਂ ਕਹਿ ਦਿੰਦੇ ਹਾਂ ਵੀ ਸਾਡੇ ਪੰਜਾਬੀਆਂ ਚ ਬੜੀ ਐਨਰਜੀ ਹੈ ਤੇ ਪੰਜਾਬੀ ਤੇ ਦੇਖੋ ਜਦੋਂ ਅਸੀਂ ਵਰਡ ਪੰਜਾਬੀ ਯੂਜ਼ ਕਰਦੇ ਹਾਂ ਨਾ ਪੰਜਾਬੀ ਤੇ ਫਿਰ ਮੁਸਲਿਮ ਵੀ ਹੈਗੇ ਨੇ ਪੰਜਾਬੀ ਸਿੱਖ ਵੀ ਹੈਗੇ ਨੇ ਤੇ ਪੰਜਾਬੀ ਹਿੰਦੂ ਵੀ ਹੈਗੇ ਨੇ ਸੋ ਪਹਿਲੀ ਚੀਜ਼ ਤਾਂ ਜਦ ਅਸੀਂ ਕਿਸੇ ਜੀਨ ਨੂੰ ਮੈਂ ਅਗੇਨ ਮੈਂ ਬਹੁਤ ਰਿਸਪੈਕਟਫੁਲੀ ਗੱਲ ਕਰ ਰਿਹਾ ਤੁਸੀਂ ਆਪਣੇ ਵਿਚਾਰ ਰੱਖੇ ਮੈਂ ਇਹਦੇ ਨਾਲ ਬਹੁਤ ਅਸਹਿਮਤ ਨਹੀਂ ਹੈ ਕਿ ਜੀਨ ਜਿਹੜੀ ਹੈ ਉਹ ਜੀ ਕਿਸੇ ਧਰਮ ਦੇ ਨਾਲ ਕੋਈ ਡੀਐਨਏ ਸਾਡਾ ਕਿਸੇ ਧਰਮ ਦੇ ਨਾਲ ਜਾਂ ਅਸੀਂ ਐਨਰਜੀ ਕਹਿ ਸਕਦੇ ਹਾਂ ਕਿ ਜੁੜਿਆ ਨਹੀਂ ਕਿਉਂਕਿ ਇਹ ਟੋਟਲੀ ਸਾਇੰਸ ਹੈ ਸਾਇੰਸ ਦੇ ਵਿੱਚ ਕਿਤੇ ਵੀ ਤੁਹਾਨੂੰ ਐਸਾ ਨਹੀਂ ਮਿਲੇਗਾ ਕਿ ਕਿਸੇ ਵੀ ਧਰਮ ਦੀ ਕੋਈ ਜੀਨ ਅਲੱਗ ਹੈ ਕਿਸੇ ਧਰਮ ਦਾ ਕੋਈ ਬਲੱਡ ਗਰੁੱਪ ਅਲੱਗ ਹੈ ਕਿਸੇ ਧਰਮ ਦੀ ਕੋਈ ਡੀਐਨਏ ਅਲੱਗ ਹੈ ਨੋ ਪ੍ਰੋਟੀਨ ਕੋਈ ਅਲੱਗ ਹੈ ਕੋਈ ਐਨਰਜੀ ਦਾ ਸੋਰਸ ਕੋਈ ਬਾਡੀ ਦਾ ਕਿਸੇ ਧਰਮ ਦਾ ਜੀ ਆਹ ਧਰਮ ਵਾਲਿਆਂ ਦਾ ਸੋਰਸ ਅਲੱਗ ਹੈ ਜਾਂ ਇਸ ਧਰਮ ਦੇ ਵਿੱਚ ਕੋਈ ਵੱਖਰਾ ਬਲੱਡ ਗਰੁੱਪ ਚੱਲ ਰਿਹਾ ਨਹੀਂ ਬਾਇਓਲੋਜੀ ਸਾਰਿਆਂ ਦੀ ਸੇਮ ਹੈ ਨੰਬਰ 1 ਨੰਬਰ 2 ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜੀ ਹਾਂਜੀ ਸਾਡੇ ਧਰਮ ਦੇ ਵਿੱਚ ਅਸੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਉਹ ਆਪਣੇ ਲੈਵਲ ਦੇ ਉੱਤੇ ਠੀਕ ਹੈ ਕਿ ਅਸੀਂ ਬਹੁਤ ਸਾਰੀਆਂ ਸ਼ਹੀਦੀਆਂ ਦਿੱਤੀਆਂ ਨੇ ਜਾਂ ਅਸੀਂ ਲੜਾਈਆਂ ਲੜੀਆਂ ਨੇ ਤੇ ਉਹ ਹਰ ਕੌਮ ਨੇ ਲੜੀਆਂ ਨੇ ਕਿਆ ਗ੍ਰੀਕਸ ਤੁਸੀਂ ਗ੍ਰੀਕ ਕਮਿਊਨਿਟੀ ਨਾਲ ਬੈਠੋ ਉਹ ਆਪਣਾ ਇਤਿਹਾਸ ਦੱਸਣਗੇ ਤੁਸੀਂ ਰੋਮਨ ਕਮਿਊਨਿਟੀ ਨਾਲ ਬੈਠੋ ਤੇ ਰੋਮਨ ਆਪਣੇ ਦੱਸਣਗੇ ਠੀਕ ਹੈ ਗਲੈਡੀਏਟਰਸ ਦੇ ਉੱਤੇ ਮੂਵੀਜ਼ ਬਣਾਉਣਗੇ ਗਲੈਡੀਏਟਰ ਉਹ ਕਹਿਣਗੇ ਜੀ ਸਾਡਾ ਹੀ ਸਾਰਾ ਇਹ ਸਾਰਾ ਕੁਝ ਅਸੀਂ ਵੀ ਕੀਤਾ ਤੁਸੀਂ ਅੱਜ ਪਰਸ਼ੀਅਨ ਕਮਿਊਨਿਟੀ ਨਾਲ ਗੱਲ ਕਰ ਲਓ ਉਹ ਕਹਿੰਦੇ ਜੀ ਅਸੀਂ ਅਰਬਸ ਤੋਂ ਅਲੱਗ ਹੈ ਸਾਨੂੰ ਤੁਸੀਂ ਸੈਂਟਰਲ ਏਸ਼ੀਆ ਜਾਂ ਸਾਨੂੰ ਤੁਸੀਂ ਅਰਬਿਕ ਨਾ ਕਹੋ ਅਸੀਂ ਪਰਸ਼ੀਅਨ ਆ ਅਸੀਂ ਅਲੱਗ ਹੈ ਅਸੀਂ ਵੱਖਰੇ ਹੀ ਹੈਗੇ ਹਾਂ ਅਸੀਂ ਉਹ ਆਪਣੀ ਗੱਲ ਕਰਨਗੇ ਅਸੀਂ ਸੋ ਕੋਈ ਵੀ ਐਸੀ ਚੀਜ਼ ਜਿਹੜੀ ਅਸੀਂ ਕਹਿ ਦਈਏ ਕਿ ਜੀ ਹਾਂਜੀ ਐਟ ਦੀ ਐਂਡ ਆਫ ਦਾ ਡੇ ਕਈ ਵਾਰ ਦੇਖੋ ਜਿੰਨੀ ਸਾਡੀ ਮੈਂ ਵੀ ਵਿਦ ਡਿਊ ਰਿਸਪੈਕਟ ਮੈਂ ਵੀ ਇੱਦਾਂ ਸੋਚਦਾ ਸੀ ਵੀ ਅਸੀਂ ਇੰਡੀਅਨ ਪਤਾ ਨਹੀਂ ਵੱਖਰੇ ਹਾਂ ਪਾਕਿਸਤਾਨੀ ਕੋਲ ਵੱਖਰੇ ਹੋਣਗੇ ਜਦ ਆ ਕੇ ਅਸੀਂ ਉਹਨਾਂ ਨਾਲ ਇੰਟਰੈਕਸ਼ਨ ਕੀਤੀ ਇਟਾਲੀਅਨ ਕਮਿਊਨਿਟੀ ਦੇ ਨਾਲ, ਗ੍ਰੀਕ ਦੇ ਨਾਲ, ਰੋਮਨ ਕਮਿਊਨਿਟੀ ਦੇ ਨਾਲ, ਜਦ ਸਾਡੀ ਇੰਟਰੈਕਸ਼ਨ ਵਧੀ ਤਾਂ ਫਿਰ ਅਸੀਂ ਅਹਿਸਾਸ ਕੀਤਾ ਵੀ ਭਾਈ ਸਾਹਿਬ ਜੋ ਅਸੀਂ ਅੱਜ ਤੱਕ ਆਪਣੇ ਆਪ ਨੂੰ ਬਹੁਤ ਵੱਡੇ ਤੀਸਮਾਰ ਖਾਨ ਸਮਝਦੇ ਰਹੇ ਹਾਂ ਉਹ ਦੁਨੀਆਂ ਤੇ ਕਿਤੇ ਦੀ ਕਿਤੇ ਹੈ। ਫਿਰ ਇੱਕ ਗੱਲ ਦਾ ਹੋਰ ਅਹਿਸਾਸ ਹੋਇਆ, ਜੋ ਮੈਂ ਸੋਚਦਾ, ਫਿਰ ਮੈਨੂੰ ਇੱਕ ਗੱਲ ਦਾ ਇੱਕ ਹੋਰ ਅਹਿਸਾਸ ਹੋਇਆ ਵੀ ਜਦੋਂ ਸਾਡੇ ਧਰਮ ਤੇ ਬਹੁਤ ਵਧੀਆ ਸੀਗੇ, ਸਾਡੇ ਇਹ ਜਿਹੜੀ ਇੰਡੀਆ ਦੀ ਧਰਤੀ ਹੈ ਇੱਕ ਯੂਨੀਕ ਧਰਤੀ ਹੈ ਜਿੱਥੇ ਕਿ ਇੰਨੇ ਸਾਰੇ ਧਰਮਾਂ ਦੀ ਸ਼ੁਰੂਆਤ ਹੋਈ, ਫਾਊਂਡਿੰਗ ਹੈਗੀ ਹੈ, ਔਰ ਬਹੁਤ ਸਾਰੇ ਧਰਮ ਉੱਥੇ ਪ੍ਰੋਸਪਰ ਵੀ ਕੀਤੇ। ਇੰਡੀਆ ਇੱਕ ਯੂਨੀਕ ਧਰਤੀ ਜਿੱਥੇ ਕਿ ਸਨਾਤਨ ਧਰਮ ਤੋਂ ਲੈ ਕੇ ਸਿੱਖ ਧਰਮ ਤੋਂ ਲੈ ਕੇ ਬੁੱਧਿਜ਼ਮ ਤੋਂ ਲੈ ਕੇ ਜੈਨ ਧਰਮ ਤੋਂ ਲੈ ਕੇ ਇੰਨੇ ਧਰਮਾਂ ਦੀ ਤਾਂ ਸ਼ੁਰੂਆਤ ਹੀ ਉੱਥੋਂ ਹੋਈ ਹੈ। ਉਸ ਜਗ੍ਹਾ ਤੋਂ ਸ਼ੁਰੂਆਤ ਕਿੱਥੋਂ ਹੋਈ? ਇੰਡੀਆ ਤੋਂ। ਇੱਕ ਐਸੀ ਯੂਨੀਕ ਧਰਤੀ ਹੈ ਉਹ, ਔਰ ਬਹੁਤ ਸਾਰੇ ਹੋਰ ਧਰਮ, ਇਸਲਾਮ, ਕ੍ਰਿਸਚੈਨਿਟੀ, ਪਾਰਸੀ ਲੋਕ ਉੱਥੇ ਆਏ, ਜੂਇਸ਼ ਕਮਿਊਨਿਟੀ ਉੱਥੇ ਆਈ, ਉਹ ਸਾਰਿਆਂ ਨੇ ਉੱਥੇ ਬੜਾ ਵਧੀਆ ਪ੍ਰੋਸਪਰ ਕੀਤਾ। ਇੱਕ ਐਸੀ ਜਗ੍ਹਾ ਤੋਂ ਅਸੀਂ ਆਏ, ਪਰ ਫਿਰ ਸਾਨੂੰ ਆਪਣੀ ਧਰਤੀ ਛੱਡ ਕੇ ਇੱਥੇ ਆਉਣਾ ਕਿਉਂ ਪਿਆ? ਫਿਰ ਮੈਨੂੰ ਅਹਿਸਾਸ ਹੋਇਆ ਕਿ ਜਿਹੜਾ ਡੰਕਾ ਮੈਂ ਹੁਣ ਤੱਕ ਵਜਾਉਂਦਾ ਰਿਹਾ ਹਾਂ ਕਿ ਮੇਰਾ ਧਰਮ ਬਹੁਤ ਮੇਰੀ ਉਹ, ਫਿਰ ਮੈਨੂੰ ਅਹਿਸਾਸ ਹੋਇਆ ਕਿ ਅੱਜ ਦੀ ਡੇਟ ਦੇ ਵਿੱਚ ਧਰਮ ਦਾ ਡੰਕਾ ਵਜਾਉਣ ਨਾਲੋਂ ਕਿ ਮੇਰਾ ਧਰਮ ਬਹੁਤ ਵਧੀਆ, ਅਸੀਂ ਸ਼ਹੀਦੀਆਂ ਦਿੱਤੀਆਂ, ਅਸੀਂ ਏਦਾਂ, ਅਸੀਂ ਪੰਜਾਬੀ ਏਦਾਂ, ਉਹ ਡੰਕਾ ਜਿੰਨਾ ਮਰਜ਼ੀ ਅਸੀਂ ਵਜਾ ਲਈਏ, ਜ਼ਮੀਨੀ ਹਕੀਕਤ ਇਹ ਹੈ ਕਿ ਇਹਨਾਂ ਲੋਕਾਂ ਨੇ, ਇਹ ਜਿਹੜੀ ਵੈਸਟਰਨ ਕੰਟਰੀਜ਼ ਨੇ, ਇਹਨਾਂ ਦੀ ਅੰਬੈਸੀ ਦੇ ਬਾਹਰ ਸਾਨੂੰ ਹੱਥ ਜੋੜ ਕੇ ਖੜੇ ਹੋਣਾ ਪਿਆ। ਇਹ ਸਾਰੀ ਕ੍ਰਿਸਚੀਅਨ ਮੈਜੋਰਟੀ ਕੰਟਰੀਜ਼ ਨੇ, ਇਹਨਾਂ ਨੇ ਆਪਣੇ ਧਰਮ ਨੂੰ ਅਸਲ 'ਚ ਲਾਗੂ ਕਰ ਦਿੱਤਾ। ਲਵ, ਕਾਇੰਡਨੈਸ, ਕੰਪੈਸ਼ਨ ਤਾਂ ਇਹਨਾਂ ਨੇ ਆ ਕੇ ਸਾਨੂੰ ਸਿਖਾਈ, ਡਾਇਵਰਸਿਟੀ ਨੂੰ ਐਮਬਰੇਸ ਕਿੱਦਾਂ ਕਰਨਾ ਉਹ ਤਾਂ ਸਾਨੂੰ ਇਹਨਾਂ ਵੈਸਟਰਨ ਕੰਟਰੀਜ਼ ਨੇ ਸਿਖਾਇਆ, ਫਰੀਡਮ ਕੀ ਉਹ ਤਾਂ ਸਾਨੂੰ ਇੱਥੇ ਆ ਕੇ ਪਤਾ ਲੱਗਾ, ਕੁਆਲਿਟੀ ਆਫ ਲਾਈਫ ਕੀ ਉਹ ਤਾਂ ਇਹਨਾਂ ਲੋਕਾਂ ਨੇ ਦੱਸਿਆ। ਅਸੀਂ ਤੇ ਆਪਣੇ ਧਰਮ ਦਾ ਡੰਕਾ ਬਹੁਤ ਵਜਾਉਂਦੇ ਹਾਂ, ਔਰ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਇਹੀ ਸਿਖਾਈ ਜਾ ਰਹੇ ਹਾਂ ਕਿ ਤੁਸੀਂ ਡੰਕਾ ਵਜਾਓ ਕਿ ਅਸੀਂ ਬਹੁਤ ਵਧੀਆ, ਸਾਡਾ ਧਰਮ ਬਹੁਤ ਵਧੀਆ, ਅਸੀਂ ਵੱਖਰੇ ਹਾਂ। ਤੁਸੀਂ ਤੇ ਅੱਜ ਗੱਲ ਜੀਨਸ ਦੇ ਨਾਲ ਹੀ ਜੋੜ ਦਿੱਤੀ ਕਿ ਜੀਨਸ ਹੀ ਅਲੱਗ ਨੇ, DNA ਅਲੱਗ ਹੈ। ਇਹ ਇਹਨਾਂ ਲੋਕਾਂ ਨੇ ਅਸਲ ਦੇ ਵਿੱਚ ਕ੍ਰਿਸਚੈਨਿਟੀ ਦੇ ਜਿਹੜੀ ਲਵ ਯੋਰ ਨੇਬਰ, ਹਰੇਕ ਨੂੰ ਪਿਆਰ ਕਰੋ, ਔਰ ਇਹ ਸਾਇੰਸ ਨਾਲ ਜੁੜੇ, ਇਹਨਾਂ ਨੇ ਵਧੀਆ, ਮੈਨੂੰ ਤਾਂ ਮੈਂ ਸਿੱਧੀ ਗੱਲ ਕਹਾਂ, ਇੰਡੀਆ ਨਾਲ ਬੜਾ ਪਿਆਰ ਹੈ, ਪਰ ਮੈਂ ਰਹਿਣਾ ਨਹੀਂ ਚਾਹੁੰਦਾ ਉੱਥੇ। ਹੁਣ ਤੁਹਾਡਾ ਮੈਨੂੰ ਪਤਾ ਨਹੀਂ, ਮੈਂ ਤੇ ਨਹੀਂ ਰਹਿਣਾ ਚਾਹੁੰਦਾ ਜੀ ਉੱਥੇ ਇੰਡੀਆ, ਔਰ ਮੈਨੂੰ ਪਤਾ ਹੈ ਕਿ ਅੱਜ ਪਾਕਿਸਤਾਨ ਤੋਂ ਲੈ ਕੇ ਇੰਡੀਆ ਤੱਕ ਜਿੱਥੇ ਮਰਜ਼ੀ ਤੁਸੀਂ ਅੰਬੈਸੀ ਚਲੇ ਜਾਓ, ਇੰਡੀਆ ਦੀ ਅੰਬੈਸੀ ਆ, ਕਿੰਨੇ ਕਿੱਥੇ ਗੋਰੇ ਨੇ ਜਿਹੜੇ ਕਹਿੰਦੇ ਨੇ ਅਸੀਂ ਇੰਡੀਆ ਜਾਣਾ, ਕਿੰਨੇ ਕਿੱਥੇ ਗੋਰੇ ਨੇ ਜਿਹੜੇ ਕਹਿੰਦੇ ਜੀ ਅਸੀਂ ਪਾਕਿਸਤਾਨ, ਸਾਡਾ ਵੀਜ਼ਾ ਦੇ ਦੋ, ਕੋਈ ਲਾਈਨਾਂ ਲੱਗੀਆਂ ਪਈਆਂ ਕੋਈ ਪਰਮਾਨੈਂਟ ਦੀਆਂ? ਸਾਡੇ ਉੱਥੇ ਲੋਕ ਹਰ ਤਰ੍ਹਾਂ ਦਾ ਝੂਠ ਫਰੇਬ ਕਰਕੇ ਇੱਥੇ ਆਉਣ ਨੂੰ ਤਿਆਰ ਆ, ਕਿਉਂ? ਇਹ ਤਾਂ ਕ੍ਰਿਸਚੀਅਨ ਮੈਜੋਰਟੀ ਕੰਟਰੀ ਆ, ਇਹ ਕ੍ਰਿਸਚੀਅਨ ਮੈਜੋਰਟੀ ਕੰਟਰੀ ਆ। ਜੇ ਵਾਕਈ ਜੀਨ ਚ ਕੋਈ ਕੱਲ ਨੂੰ ਕੋਈ ਚੀਜ਼ ਨਿਕਲ ਆਈ ਨਾ, ਮੈਂ ਅੱਜ ਕਹਿਣ ਚ ਕੋਈ ਚਾਹਤ ਨਹੀਂ ਮਹਿਸੂਸ ਕਰੂੰਗਾ, ਜੇ ਕੱਲ ਨੂੰ ਸੱਚੀ ਵੈਸੇ ਹੈ ਕੁਛ ਨੀ, ਐਸਾ ਜੀਨ ਸਾਰਿਆਂ ਦੀ ਕੋਈ ਆ, ਬਲੱਡ ਗਰੁੱਪ ਸਭ ਦੇ, ਉਹ ਕੋਈ ਵੱਖਰਾ ਬਲੱਡ ਗਰੁੱਪ ਨੀ ਕਿਸੇ ਧਰਮ ਦਾ। ਲੇਕਿਨ ਜੇ ਵਾਕਈ ਨਿਕਲਿਆ ਵੀ ਕਿਸੇ ਦੀ ਜੀਨ ਜਿਹੜੀ ਹੈ ਜੀ, ਉਹ ਵਾਕਈ ਕੋਈ ਸੁਪੀਰੀਅਰ ਜੀਨ ਨਿਕਲਾਈ ਹੈ ਨੀ ਕੋਈ ਮੇਰੇ ਮੁਤਾਬਿਕ, ਨਾ ਹੀ ਨਿਕਲਣੀ ਹੈ, ਸਾਇੰਸ ਹੈ। ਪਰ ਮੈਨੂੰ ਲੱਗਦਾ ਹੈ ਕਿ ਵੈਸਟਰਨ ਲੋਕਾਂ ਦੀ ਨਿਕਲੇਗੀ ਜੀਨ ਕੱਲ ਨੂੰ, ਜਿਨ੍ਹਾਂ ਨੇ ਆਹ ਕੰਟਰੀਆਂ ਵਸਾਈਆਂ, ਜਿਨ੍ਹਾਂ ਨੇ ਸਵਰਗ ਵਸਾਏ, ਆਹ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਕ੍ਰਿਸਚੀਅਨ ਮੈਜੋਰਿਟੀ, ਜਿੱਥੇ ਜਿੱਥੇ ਕ੍ਰਿਸਚੀਅਨ ਮੈਜੋਰਿਟੀ ਆ ਉੱਥੇ ਉੱਥੇ ਲੋਕਾਂ ਦੀਆਂ ਲਾਈਨਾਂ ਲੱਗੀਆਂ ਵੀ ਅਸੀਂ ਇਹਨਾਂ ਕੰਟਰੀ ਚ ਜਾਣਾ। ਜਿੱਥੇ ਜਿੱਥੇ ਸਾਡੇ ਲੋਕਾਂ ਦੀ ਮੈਜੋਰਿਟੀ ਹੈ, ਚਾਹੇ ਉਹ ਹਿੰਦੂ ਨੇ, ਚਾਹੇ ਉਹ ਸਿੱਖ ਨੇ, ਚਾਹੇ ਉਹ ਮੁਸਲਿਮ ਨੇ, ਗੱਲ ਤਲਖ ਹੈ ਪਰ ਸੱਚ ਹੈ, ਇਸ ਲਈ ਕਹਿਣੀ ਪਏਗੀ। ਹੁਣ ਆਪਾਂ ਪਸੰਦ ਤਾਂ ਕਰਨੀ ਨਹੀਂ ਇਹ ਗੱਲ, ਕਿਉਂਕਿ ਅਸੀਂ ਫਿਰ ਕਹਿ ਦੇਣਾ ਜੀ ਨਹੀਂ ਜੀ ਨਹੀਂ ਅਸੀਂ ਕ੍ਰਿਸਚੀਅਨ ਮੈਜੋਰਟੀ ਕੰਟਰੀ, ਗੱਲ ਸੱਚ ਹੈ। ਤੁਸੀਂ ਦੱਸੋ ਮੈਨੂੰ ਕਿੱਥੇ ਜਿੱਥੇ ਹਿੰਦੂ ਮੈਜੋਰਟੀ ਹੈ, ਜਿੱਥੇ ਸਿੱਖ ਮੈਜੋਰਟੀ ਹੈ, ਜਿੱਥੇ ਮੁਸਲਿਮ ਮੈਜੋਰਟੀ ਹੈ, ਦੱਸੋ ਕਿੰਨੀਆਂ ਕੁ ਲਾਈਨਾਂ ਲੱਗੀਆਂ। ਮਜ਼ਾ ਤਾਂ ਹੈ ਨਾ ਉਸ ਦਿਨ ਅਸੀਂ ਕਹੀਏ ਵੀ ਸਾਡੇ ਧਰਮ ਵੱਖਰੇ ਨੇ ਜੀ, ਸਾਡੇ ਧਰਮ ਵੱਖਰੇ ਨੇ ਜੀ, ਅਸੀਂ ਕੋਈ ਸੁਪੀਰੀਅਰ ਨੇ, ਸਾਡੀ ਜੀਨ ਕੋਈ ਵੱਖਰੀ ਹੈ। ਮਜ਼ਾ ਤੇ ਉਸ ਦਿਨ ਆਏਗਾ ਫਿਰ ਜਿਸ ਦਿਨ ਉੱਥੇ ਲਾਈਨਾਂ ਲੱਗੀਆਂ ਹੋਣ ਅਫਗਾਨਿਸਤਾਨ ਦੀ ਅੰਬੈਸੀ ਦੇ ਬਾਹਰ, ਕਿ ਜੀ ਕੈਨੇਡੀਅਨ ਜਿਹੜੇ ਨੇ, ਅਮਰੀਕਨ ਜਿਹੜੇ ਨੇ, ਕਹਿੰਦੇ ਜੀ ਉੱਥੇ ਸੈਟਲ ਹੋਣਾ ਜਾ ਕੇ। ਲਾਈਨਾਂ ਤਾਂ ਲੱਗੀਆਂ ਹੋਈਆਂ ਕ੍ਰਿਸਚੀਅਨ ਮੈਜੋਰਟੀ ਕੰਟਰੀਜ਼ ਦੇ ਬਾਹਰ, ਕਿਉਂ? ਕਿਉਂ? ਕਿਉਂਕਿ ਇਹਨਾਂ ਲੋਕਾਂ ਨੇ ਧਰਮ ਨੂੰ ਲਾਗੂ ਕੀਤਾ, ਸਾਡੀ ਤਰ੍ਹਾਂ ਬਹੁਤਾ ਠਾਠਾ ਪਾਕਾ, ਬਹੁਤੇ ਡੰਕੇ ਨਹੀਂ ਵਜਾਏ ਕਿ ਅਸੀਂ ਬਹੁਤ ਇੱਦਾਂ ਆ, ਨਾ ਆਪਣੀਆਂ ਜਨਰੇਸ਼ਨ ਨੂੰ ਇਹਨਾਂ ਨੇ ਦੱਸਿਆ। ਸੋ ਦੈਟ ਇਜ਼ ਦਾ ਰੀਜ਼ਨ। ਵਕਤ ਅੱਜ ਹੋਰ ਇਜਾਜ਼ਤ ਨਹੀਂ ਦੇ ਰਿਹਾ, ਆਈ ਥਿੰਕ ਮੈਨੂੰ ਇਸ਼ਾਰਾ ਹੋ ਰਿਹਾ ਕਿ ਜੀ ਸਾਨੂੰ ਇੱਥੇ ਇਜਾਜ਼ਤ ਲੈਣੀ ਪਏਗੀ। 416-475-5000 ਮੰਡੇ ਨੂੰ ਅਸੀਂ ਡਿਸਕਸ਼ਨ ਜ਼ਰੂਰ ਕੈਰੀ ਔਨ ਕਰਾਂਗੇ। 416-475-5000 ਵਿਲ ਕੈਰੀ ਔਨ ਦਾ ਡਿਸਕਸ਼ਨ ਔਨ ਮੰਡੇ। ਹੈਵ ਅ ਵੰਡਰਫੁਲ ਵੀਕਐਂਡ। ਥੈਂਕ ਯੂ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350।
ਮੇਰੀ ਸੇਵਿੰਗ ਸਿਰਫ $100।
ਔਰ ਮੇਰੀ ਸੇਵਿੰਗ ਸਭ ਸੇ ਜ਼ਿਆਦਾ ਹੋਈ ਹੈ। ਮੈਨੇ ਸੇਵ ਕੀਏ 1,775 ਡਾਲਰ।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਕੋਈ ਬਾਤ ਸਾਦਾ ਸੀ ਹੈ, ਹਮਾਰੇ ਪਾਸ ਦੋ ਗਾੜੀਆਂ ਔਰ ਇੱਕ ਘਰ ਹੈ, ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ, ਔਰ ਯੇ ਜਾਦੂ ਕੀਆ
एंड कंडीशन अप्लाई. ऑल स्टेट पिकरिंग एजेंसी के राजा बाशक 6472903773 6472903773.
तो पर्सनल सपोर्ट वर्कर क्यों बनना चाहिए? ਵਿਦਿਆ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ. ਵਧੇਰੇ ਜਾਣਨ ਲਈ ontario.ca/gopsw ਤੇ ਜਾਓ. ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ.
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुके है.
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज.
142 कैनेडी रोड, ब्रैम्पटन 9058747171.
ट्रैकिंग वाले